ਪਰਮ ਸਤਿਕਾਰ ਜੋ ਸਤਿਗੁਰਾਂ ਦੇ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਸਤਿਗੁਰੂ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਤਨਾ ਕੁ ਸਮਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਮਨ ਬਿਰਤੀ ਇਕਾਗਰ ਕਰਕੇ ਬੈਠਣ ਦਾ ਯਤਨ ਕਰਨਾ, ਕਿਸੇ ਪਾਸਿਓਂ ਕਿਸੇ ਪ੍ਰਕਾਰ ਦੀ ਆਵਾਜ਼ ਨਾ ਆਵੇ। ਜਿਹੜੀ ਸੰਗਤ ਆ ਰਹੀ ਹੈ ਆਰਾਮ ਨਾਲ ਗੁਰੂ ਜੀ ਨੂੰ ਨਮਸਕਾਰ ਕਰਕੇ ਪੰਡਾਲ ਵਿੱਚ ਜਿੱਥੇ ਵੀ ਕਿਤੇ ਜਗ੍ਹਾ ਮਿਲੇ ਸੱਜਣ ਦੀ ਖੇਚਲ ਕਰੋ। ਮੈਂ ਕੱਲ ਵੀ ਅਰਜ਼ ਕੀਤੀ ਸੀ ਜਿਹੜਾ ਸਭ ਨਾਲੋਂ ਖਤਰਨਾਕ ਹੈ ਨਾ ਉਹ ਸਾਡੇ ਮਨ ਦੇ ਦੁੱਖ ਨੇ। ਬਾਹਰ ਵਾਲੀਆਂ ਤਕਲੀਫਾਂ ਝੱਲੀਆਂ ਜਾ ਸਕਦੀਆਂ ਹਨ ਪਰ ਸਭ ਨਾਲੋਂ ਭਿਆਨਕ ਜਿਹੜੇ ਦੁੱਖ ਨੇ ਉਹ ਮਨ ਦੇ ਹਨ, ਮਨ ਦੇ ਦੁੱਖ। ਬਾਹਰ ਕੋਈ ਮੁਸ਼ਕਲ ਸਰੀਰ ਨੂੰ ਆ ਬਣੇ ਡਾਕਟਰ ਦਵਾਈ ਦਿੰਦੇ ਹੈ, ਵੈਦਾਂ ਕੋਲ ਜਾਈਏ ਡਾਕਟਰਾਂ ਕੋਲ ਜਾਈਏ ਇਲਾਜ ਹੋ ਸਕਦਾ ਹੈ ਪਰ ਮਨ ਦੇ ਜਿਹੜੇ ਰੋਗ ਨੇ ਇਹਨਾਂ ਦਾ ਇਲਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਇੱਥੇ ਹੁੰਦਾ ਹੈ। ਤੇ ਜਿਹੜੇ ਮਨ ਦੇ ਰੋਗ ਨੇ ਇਹ ਜ਼ਿਆਦਾ ਭਿਆਨਕ ਹਨ। ਸਤਿਗੁਰ ਦੇ ਚਰਨਾਂ 'ਚ ਆ ਕੇ ਗੁਰਬਾਣੀ ਨਾਲ ਜਦੋਂ ਮਨ ਦੀ ਮੈਲ ਲੈਂਦੀ ਹੈ ਨਾ, ਭਰੀਏ ਹੱਥ ਪੈਰ ਤਨ ਦੇ, ਉਹ ਕਾਹਦੇ ਨਾਲ ਸਾਫ਼ ਹੁੰਦੀ? ਅੱਗੇ ਬੋਲੋ, ਪਾਣੀ ਧੋਤਾ ਉਤਰ ਸੁੱਖੇ। ਜੇ ਕੱਪੜਾ ਮੈਲਾ ਹੋ ਜਾਵੇ ਫਿਰ ਬੂਤ ਪਲੀਤੀ ਕੱਪੜ ਹੋਏ, ਉਹ ਕਾਹਦੇ ਨਾਲ ਸਾਫ਼ ਹੁੰਦਾ? ਤੇ ਸਾਬੂਣ ਲਈਏ। ਤੇ ਜੇ ਮੱਤ ਮੈਲੀ ਹੋ ਜਾਵੇ ਫਿਰ ਉਹ ਪਾਣੀ ਨਾਲ ਜਾਂ ਸਾਬਣ ਨਾਲ ਕਦੇ ਸਾਫ਼ ਨਹੀਂ। ਗੁਰੂ ਜੀ ਕਹਿੰਦੇ ਭਰੀਏ ਮੱਤ ਪਾਪਾਂ ਕੈ ਸੰਗ, ਜੇ ਮੱਤ ਭਰ ਜਾਏ ਪਾਪਾਂ ਨਾਲ। ਹੁਣ ਪਾਪ ਕੀ ਹੈ ਜੀ? ਪਾਪ ਨੇ ਜਿਹੜੀ ਭੈੜੀ ਸੋਚ, ਵਕਾਰੀ ਬਿਰਤੀ, ਭੈੜੇ ਖਿਆਲਾਤ, ਜਿੰਨੇ ਖਿਆਲ ਭੈੜੇ ਨੇ ਉਨੇ ਪਾਪ। ਪਾਪ ਭੈੜੇ ਖਿਆਲਾਂ ਨੂੰ ਹੀ ਕਹਿੰਦੇ ਹੈ। ਭੈੜੀ ਸੋਚ, ਵਕਾਰੀ ਬਿਰਤੀ, ਭਰੀਏ ਮੱਤ ਪਾਪਾਂ ਕੈ ਸੰਗ, ਉਹ ਕਾਹਦੇ ਨਾਲ ਸਾਫ਼ ਹੁੰਦੀ ਹੈ? ਉਹ ਧੋਪੈ ਨਾਵੈ ਕੈ ਰੰਗ। ਇਸੇ ਕਰਕੇ ਅਰਦਾਸ ਕਰਨ ਦੀ ਜਾਤ ਸਿਖਾਉਂਦੇ ਨੇ ਗੁਰੂ ਜੀ, ਹਮ ਮੈਲੇ ਤੁਮ ਉਜਲ ਕਰਤੇ। ਮੈਲ ਕਾਹਦੀ ਹੈ ਜੀ? ਵਕਾਰਾਂ ਦੀ ਮੈਲ ਕਾਹਦੀ ਹੈ? ਭੈੜੇ ਖਿਆਲ ਨੇ ਮੈਲ ਹੈ। ਜਰਾ ਕਾਪੂ ਆਪਣੇ ਆਪ ਨੂੰ ਚੈੱਕ ਕਰਕੇ ਵੇਖੀਏ, ਜੇ ਮਨ ਡੋਲਦਾ ਹੈ ਅੰਦਰ ਅੰਦਰ ਖਿਆਲਾਤ ਕਿੱਦਾਂ ਦੇ ਨੇ ਇਹ ਵੇਖੀਏ। ਜੇ ਭੈੜੇ ਖਿਆਲ ਨੇ ਤੇ ਮੈਲ ਪਈ ਹੈ ਅੰਦਰ, ਵਿਚਾਰ ਮੈਲੇ ਮੈਲੇ ਨੇ ਤੇ ਮੈਲ ਪਈ ਹੈ। ਤੇ ਅਰਦਾਸ ਕਰਨੀ ਗੁਰੂ ਜੀ ਸਿਖਾਉਂਦੇ ਨੇ, ਹਮ ਮੈਲੇ ਤੁਮ ਉਜਲ ਕਰਤੇ, ਹਮ ਨਿਰਗੁਣ ਤੂੰ ਦਾਤਾ, ਹਮ ਮੂਰਖ ਤੁਮ ਚਤੁਰ ਸਿਆਣੇ, ਤੂੰ ਸਰਬ ਕਲਾਂਕਾ ਗਿਆਤਾ, ਮਾਧੋ ਹਮ ਐਸੇ ਤੂੰ ਐਸਾ, ਹਮ ਪਾਪੀ ਤੁਮ ਪਾਪ ਖੰਡਨ, ਨੀਕੋ ਠਾਕੁਰ ਦੇਸਾ। ਤੇਰਾ ਦੇਸ਼ ਬੜਾ ਸੋਹਣਾ ਹੈ ਜਿੱਥੇ ਤੂੰ ਰਹਿੰਦਾ ਹੈ। ਹੁਣ ਜਦੋਂ ਐ ਪੰਗਤੀ ਆਉਣੀ ਸਾਡੇ ਵਾਲਿਆਂ ਨੇ ਉੱਪਰ ਨੂੰ ਮੂੰਹ ਚੁੱਕ ਲੈਣਾ ਵੀ ਉੱਤੇ ਰਹਿੰਦਾ ਕਿਤੇ, ਰੱਬ ਕਿੱਥੇ ਰਹਿੰਦਾ? ਕਿ ਸੱਚਖੰਡ ਵਸੈ ਨਿਰੰਕਾਰ, ਰੱਬ ਸੱਚਖੰਡ 'ਚ ਰਹਿੰਦਾ। ਜਦੋਂ ਇੱਦਾਂ ਦੀ ਪੰਗਤੀ ਆਉਣੀ ਹੈ ਨਾ ਫਿਰ ਇੱਦਾਂ ਹੀ ਅਰਥ ਸਮਝਣਾ ਹੈ ਨਾ, ਨੀਕੋ ਠਾਕੁਰ ਦੇਸਾ। ਜਦੋਂ ਆ ਬਾਣੀ 'ਚ ਇੱਦਾਂ ਆਉਣਾ, ਧੰਨ ਸੋ ਦੇਸ ਜਹਾਂ ਤੂੰ, ਬੋਲੋ ਧੰਨ ਸੋ ਦੇਸ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਕਿਹੜਾ ਦੇਸ਼ ਹੈ? ਹੁਣ ਗੁਰੂ ਜੀ ਨੂੰ ਹੀ ਪੁੱਛਾਂਗੇ ਆਪਣੇ ਗੁਰੂ ਸਾਹਿਬ, ਜਿੱਥੇ ਦੇਸ਼ ਕਿਹੜਾ ਦੇਸ਼ ਹੈ? ਫਿਰ ਪੜ੍ਹੋ, ਵਿੱਚ ਸੰਗਤ ਹਰ ਪ੍ਰਭ ਵਸੈ, ਆਹ ਤੇਰਾ ਦੇਸ਼। ਜਦੋਂ ਵੀ ਆਪਾਂ ਪਿਆਰ ਵਿੱਚ ਬਹਿ ਕੇ, ਚਾਹੇ ਦੋ ਜਣੇ ਬਹਿ ਜਿਆ ਕਰੋ, ਪੰਜ ਜਣੇ ਬਹਿ ਜਿਆ ਕਰੋ, 50 ਜਣੇ ਬਹਿ ਗਏ 5000 50000 ਬਹਿ ਗਏ ਜਦੋਂ ਰੱਬ ਜੀ ਦੀ ਗੁਣਾਂ ਦੀ ਵਿਚਾਰ ਚੱਲ ਪੈਂਦੀ ਹੈ ਮਾਲਕ ਜੀ ਦੇ ਗੁਣਾਂ ਦੀ ਜਦੋਂ ਗੱਲ ਚੱਲਦੀ ਹੈ ਤੇ ਸਮਝ ਲਓ ਆਹੀ ਉਹਦਾ ਦੇਸ਼ ਹੈ ਆ ਦੇਸ਼ ਹੈ ਸਤ ਸੰਗਤ ਜਦੋਂ ਗੁਣ ਜ਼ਿੰਦਗੀ ਵਿੱਚ ਆ ਜਾਣ ਔਗਣ ਖਤਮ ਹੋ ਜਾਣ ਨੀਕੋ ਠਾਕੁਰ
ਦੇਸਾ
ਦੇਸਾ ਅੱਗੇ ਜੀ ਤੁਮ ਸਭ ਸਾਜੇ ਸਾਜ
ਨਿਵਾਜੇ
ਨਿਵਾਜੇ ਸਾਰਾ ਕੁਝ ਤੂੰ ਦਿੱਤਾ ਜੀਉ ਪਿੰਡ ਦੇ ਪ੍ਰਾਣਾ ਤੇ ਜਦੋਂ ਤੂੰ ਸਰੀਰ ਦਿੱਤਾ ਹੈ ਜਦੋਂ ਤੂੰ ਜਾਨ ਦਿੱਤੀ ਹੈ ਪ੍ਰਾਣ ਦਿੱਤੇ ਹੈ ਸਾਹ ਦਿੱਤੇ ਹੈ ਜਦੋਂ ਇੰਨਾ ਕੁਝ ਦਿੱਤਾ ਫਿਰ ਕਿਰਪਾ ਕਰ ਗੁਣ ਵੀ ਤੇ ਦੇ ਗੁਣ ਦੇ ਔਗਣ ਨਿਕਲ ਗੱਲ ਕਾਹਦੀ ਚੱਲਦੀ ਹੈ ਮੈਲ ਦੀ ਮੈਲ ਕਿਵੇਂ ਨਿਕਲੇਗੀ ਚੰਗੇ ਵਿਚਾਰ ਆ ਜਾਣ ਮਾੜੀ ਸੋਚ ਖਤਮ ਹੋ ਜਾਏ ਚੰਗੀ ਸੋਚ ਵੀ ਦੇ ਨਾ ਹੁਣ ਔਗਣ ਮੇਰੇ ਭੈੜੇ ਖਿਆਲਾਤ ਖਤਮ ਹੋ ਜਾਣ ਮੇਰੇ ਤੇ ਕਿਰਪਾ ਕਰ ਜਦੋਂ ਇੰਨਾ ਕੁਝ ਦਿੱਤਾ ਹੈ ਤੁਮ ਸਭ ਸਾਜੇ ਲੋ ਬੋਲ ਕੇ ਗਾਓ ਭਾਈ ਬੇਨਤੀ ਹੈ ਪਹਿਰੇਦਾਰਾਂ ਨੂੰ ਇੱਥੇ ਹੀ ਰਾਹ ਚ ਹੀ ਭਾਲੀਏ ਫਿਰ ਕਿਉਂਕਿ ਟਾਈਮ ਕਾਫੀ ਹੋ ਗਿਆ 9:15 ਹੋ ਗਏ ਆਉਣ ਵਾਲੀ ਸੰਗਤ ਨੂੰ ਰਾਹ ਦੇ ਵਿੱਚ ਹੀ ਆਪਾਂ ਮੱਥਾ ਟਿਕਾ ਕੇ ਇੱਥੇ ਹੀ ਕਿਤੇ ਰਾਹ ਦੇ ਰਸਤਾ ਵੀ ਕੰਮ ਆ ਜਾਏਗਾ ਸਾਰੀ ਸੰਗਤ ਫਿਰ ਬਹਿ ਜਾਏਗੀ ਬੀਬੀਆਂ ਨੂੰ ਬੀਬੀਆਂ ਵਾਲੇ ਪਾਸੇ ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਰਾਹ ਜੀ ਭਾਲੋ ਇੱਥੇ ਰਾਹ ਜਿੱਥੇ ਖੜੇ ਹੋ ਸਿੰਘੋ ਜਿੱਥੇ ਮੱਥਾ ਟੇਕ ਰਹੇ ਹੋ ਰਾਹ ਵਿੱਚ ਹੀ ਸਾਰੇ ਕਿਰਪਾ ਕਰਕੇ ਬਹਿ ਜਾਓ ਬਾਕੀ ਸੰਗਤ ਸਾਰੀ ਆਪੋ ਆਪਣੀ ਜਗ੍ਹਾ ਤੇ ਟਿਕੇ ਰਹੋ ਭਾਈ ਹਿਲ ਜੁਲ ਨਾ ਹੋਵੇ ਲੋ ਗਾਓ ਇੱਧਰ ਸੁਣੋ ਬਈ ਧਿਆਨ ਇਕਾਗਰ ਰੱਖੋ
ਤੁਮ ਸਭ ਸਾਜੇ ਸਾਜ ਨਿਵਾਜੇ ਜੀਉ ਪਿੰਡ ਦੇ ਪ੍ਰਾਣਾ ਨਿਰਗੁਣ ਯਾਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ ਮਿਹਰਬਾਨਾ
ਗੁਰੂ ਜੀ ਸਾਨੂੰ ਦਾਨ ਦਿਓ ਗੁਣਾਂ ਦਾ ਗੁਣਾਂ ਦਾ ਦਾਨ ਮੰਗਦਾ ਕੋਈ ਨਹੀਂ ਪ੍ਰੋਬਲਮ ਤੇ ਵੱਡੀ ਇਹ ਹੈ ਇਹ ਜ਼ਿੰਦਗੀ ਵਿੱਚ ਗੁਣ ਆ ਜਾਣ ਇਹ ਤੇ ਮੰਗਦਾ ਹੀ ਕੋਈ ਨਹੀਂ ਜਿਹੜੀ ਸੋਹਣੀ ਮੱਤ ਮਿਲਦੀ ਹੈ ਇੱਧਰ ਵੇਖੋ ਸਿੰਘੋ ਪਿਆਰਿਓ ਉਹ ਤੇ ਆਪੇ ਬਹਿ ਜਾਣਗੇ ਇੱਧਰ ਤੁਸੀਂ ਧਿਆਨ ਤੇ ਨਾ ਹਿਲਾਓ ਬਈ ਬੈਠੋ ਫਟਾਫਟ ਸਿੰਘੋ ਕਿਰਪਾ ਕਰਕੇ ਨਾ ਸਾਰੇ ਚੌਂਕੜੇ ਲਾ ਕੇ ਨਾ ਬੈਠੋ ਫਟਾਫਟ ਭੈਣਾਂ ਵਾਲੇ ਪਾਸੇ ਵੀ ਦੋ ਚਾਰ ਪਹਿਰੇਦਾਰ ਬੈਠਣ ਜਿਹੜੀ ਸੰਗਤ ਆਵੇ ਆਉਣ ਵਾਲਿਆਂ ਨੂੰ ਪਿੱਛੇ ਹੀ ਬਿਠਾਓ ਫਟਾਫਟ ਟਿਕਾਓ ਸਾਰਿਆਂ ਉੱਠ ਉੱਠ ਕੇ ਹੁਣ ਅੱਗੇ ਨਾ ਬੈਠੋ ਜਿੱਥੇ ਕੋਈ ਖੜੀਆਂ ਭੈਣਾਂ ਬਹਿ ਜਾਓ ਕਿਰਪਾ ਕਰਕੇ ਟਿਕਾ ਬਣਾਓ ਲਓ ਹੁਣ ਉਹ ਬਹਿ ਜਾਣਗੇ ਆਪਾਂ ਇੱਧਰ ਧਿਆਨ ਰੱਖਿਓ ਇੱਧਰ ਧਿਆਨ ਰੱਖਿਓ ਜਿਹੜਾ ਬਚਨ ਆਪਾਂ ਪੜ੍ਹਦੇ ਹਾਂ ਲਓ ਪੜ੍ਹੋ ਪੂਰਾ ਸ਼ਬਦ ਸੁਣੋ ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉੱਪਰ
ਕਰਤਾਰ
ਇੱਥੇ ਕਿਹੜੀ ਚੀਜ਼ ਮੰਗਣ ਦੀ ਗੱਲ ਹੈ ਧਿਆਨ ਨਾਲ ਸ਼ਬਦ ਨੂੰ ਸੁਣੋ ਸ਼ਬਦ ਨੂੰ ਧਿਆਨ ਨਾਲ ਸੁਣੋ ਬਈ ਰਹਾਉ ਦੀ ਪੰਕਤੀ ਸ਼ਬਦ ਦਾ ਸੈਂਟਰਲ ਆਈਡੀਆ ਹੁੰਦਾ ਹੈ ਰਹਾਉ ਦੀ ਪੰਕਤੀ ਕੇਂਦਰੀ ਭਾਵ ਹੁੰਦਾ ਹੈ ਸ਼ਬਦ ਦਾ ਰਹਾਉ ਦੀ ਪੰਕਤੀ ਸ਼ਬਦ ਦਾ ਕੇਂਦਰੀ ਭਾਵ ਹੁੰਦਾ ਹੈ ਸਾਰਾ ਸ਼ਬਦ ਰਹਾਉ ਦੀ ਪੰਕਤੀ ਦੇ ਆਲੇ ਦੁਆਲੇ ਘੁੰਮਦਾ ਹੁੰਦਾ ਹੈ ਗੁਰੂ ਜੀ ਕੀ ਕਹਿਣਾ ਚਾਹੁੰਦੇ ਨੇ ਰਹਾਉ ਦੀ ਪੰਕਤੀ ਤੋਂ ਸਮਝ ਆਏਗੀ ਲੋ ਪਹਿਲਾਂ ਸ਼ਬਦ ਸ਼ੁਰੂ ਤੋਂ ਸੁਣੋ ਲੋ ਸੁਣੋ ਪੜ੍ਹੋ
ਚਤੁਰ ਦਿਸ਼ਾ ਕਿਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ ਕਿਰਪਾ ਕਟਾਖ ਅਵਲੋਕਨ ਕਿਨੋ ਦਾਸ ਕਾ ਦੁੱਖ ਬਿਦਾਰਿਓ
ਬੜੀਆਂ ਤਿੱਖੀਆਂ ਨਜ਼ਰਾਂ ਕਰਕੇ ਖਾਸ ਨਜ਼ਰ ਮਿਹਰ ਦੀ ਕੀਤੀ ਰੱਬ ਦੀ ਮਿਹਰ ਹੋਈ ਦਾਸ ਦਾ ਦੁੱਖ ਦੂਰ ਕਰਤਾ ਉਹਨੇ ਜਿਹੜਾ ਉਹਦਾ ਦਾਸ ਬਣੇ ਆਪਣੇ ਨੂੰ ਫਿਰ ਮਾਲਕ ਗਲ ਲਾ ਲੈਂਦਾ ਲੋ ਪੜੋ ਅੱਗੇ
ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵ ਗੁਣ ਸਭ ਮਿਟੇ ਦਇਆਲ ਪੁਰਖ ਬਖਸ਼ੰਦ
ਗਲ ਲਾ ਲੈਂਦਾ ਜੀ ਰੱਬ ਰੱਬ ਦੇ ਗੁਣਾਂ ਦੇ ਨਾਲ ਜੁੜ ਜਾਣਾ ਰੱਬ ਦੇ ਗਲ ਲੱਗਣਾ ਹੁੰਦਾ ਹੈ ਜਿਹਦੇ ਵਿੱਚ ਰੱਬੀ ਗੁਣ ਆ ਗਏ ਸਮਝ ਲਓ ਰੱਬ ਜੀ ਦੇ ਗਲ ਲੱਗ ਗਿਆ ਗਲ ਲਾ ਕੇ ਫਿਰ ਕੀ ਮੇਟ ਲੈਂਦਾ ਬੋਲੋ ਬੋਲੋ ਜੀ ਗਲ ਲਾਇਆ ਤੇ ਕੀ ਮੇਟ ਦਿੱਤਾ? ਔਗਣ ਕੰਠ ਲਾਏ ਅਵਗਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਗਰੰਟੀ ਹੈ ਇਸ ਗੱਲ ਦੀ ਪੱਕੀ, ਪਹਿਰੇਦਾਰ ਵੀਰੋ ਆਉਣ ਵਾਲਿਆਂ ਨੂੰ ਪਿੱਛੇ ਹੀ ਪਾਓ ਬਈ। ਦੋ ਚਾਰ ਸਿੰਘ ਉੱਥੇ ਬੈਠੇ ਹੋ, ਪਿੱਛੇ ਜਾ ਕੇ ਆਉਣ ਵਾਲਿਆਂ ਨੂੰ ਉੱਥੇ ਹੀ ਭਾ ਦਿਆ ਕਰੋ। ਦੋ ਚਾਰ ਪਹਿਰੇਦਾਰ ਹੋਣ ਨਾ ਵਿੱਚ ਕਾਇਮ ਜੇ ਬੰਦੇ, ਉੱਥੇ ਹੀ ਭਾਈ ਚੱਲਣ, ਇੰਨਾ ਟਾਈਮ ਤੇ ਲੱਗਣਾ ਨਹੀਂ ਚਾਹੀਦਾ। ਆਉਣ ਵਾਲੇ ਹੋ ਜਿਹੜੇ ਵੀਰ ਭਰਾ ਆ ਰਹੇ ਹੋ, ਬੈਠੋ ਕਿਰਪਾ ਕਰਕੇ, ਭੈਣਾਂ ਵੀ ਸਜੋ। ਦੀਵਾਨਾਂ ਵਿੱਚ ਜ਼ਿਆਦਾ ਬੀਬੀਆਂ ਦੀ ਗਿਣਤੀ ਹੁੰਦੀ ਹੈ, ਪਰ ਇੱਥੇ ਸਿੰਘਾਂ ਦੀ ਗਿਣਤੀ ਬੀਬੀਆਂ ਨਾਲੋਂ ਕਿਤੇ ਜ਼ਿਆਦਾ। ਬੀਬੀਆਂ ਵਾਲੇ ਪਾਸੇ ਪੰਡਾਲ ਖਾਲੀ ਵੀ ਹੈ, ਸਿੰਘਾਂ ਵਾਲੇ ਪਾਸੇ ਬਹਿਣ ਨੂੰ ਜਗ੍ਹਾ ਨਹੀਂ, ਨਾਲੇ ਦੁੱਗਣਾ ਪੰਡਾਲ ਭਾਈਆਂ ਵਾਲਾ, ਸਿੰਘਾਂ ਵਾਲਾ ਪੰਡਾਲ ਦੁੱਗਣਾ ਹੈ, ਬੀਬੀਆਂ ਨਾਲੋਂ ਦੁੱਗਣਾ ਪੰਡਾਲ ਹੈ ਸਿੰਘਾਂ ਦਾ। ਤੇ ਵੱਡੀ ਗੱਲ ਖੁਸ਼ੀ ਦੀ ਇਹ ਹੈ ਵੀ ਜਿੰਨੀ ਵੀ ਸੰਗਤ ਬੈਠੀ ਹੈ ਜਾਂ ਸਿੰਘ ਨੌਜਵਾਨ ਨੇ, ਟੋਟਲ ਵਿੱਚੋਂ 70% ਨੌਜਵਾਨ ਨੇ, 70%। ਤੇ ਜੇ ਜਵਾਨੀ ਕਿਤੇ ਸੁਣਨ ਲੱਗ ਜਾਏ ਫਿਰ ਤੇ ਹੋ ਗਿਆ ਸੁਧਾਰ ਸਾਡਾ। ਨੌਜਵਾਨ ਇਦਾਂ ਦੇ ਜਿਹੜੇ ਮੇਰੇ ਵੀਰ ਨੌਜਵਾਨ ਨੇ, ਜੇ ਕਿਤੇ ਇਹ ਗੁਰਬਾਣੀ ਦੀ ਵਿਚਾਰ ਸੁਣਨ ਲੱਗ ਜਾਣ, ਮੈਂ ਇਤਿਹਾਸ ਬਹੁਤਾ ਨਹੀਂ ਸੁਣਾਉਂਦਾ ਹੁਣ, ਮੈਂ ਜ਼ਿਆਦਾ ਗੁਰਬਾਣੀ ਦੀ ਕੋਸ਼ਿਸ਼ ਕਰਦਾ ਵੀ ਕੋਈ ਗੁਰਬਾਣੀ ਦੀ ਵਿਚਾਰ ਕਰੀਏ। ਤੇ ਜੇ ਫਿਰ ਵੀ ਅੱਜ ਜੇ ਗੁਰਬਾਣੀ ਨਾਲ ਪਿਆਰ ਪੈ ਜਾਏ ਨਾ, ਅੱਖਾਂ ਖੁੱਲ ਜਾਣਗੀਆਂ। ਗੁਰਬਾਣੀ ਇਸ ਜੱਗ ਮਹਿ ਚਾਨਣ, ਜਿਹੜੇ ਜਿਹੜੇ ਮੇਰੇ ਵੀਰ ਤੁਹਾਡੇ ਚੋਂ ਅਰਥਾਂ ਸਮੇਤ ਸਹਿਜ ਪਾਠ ਕਰਨ ਲੱਗ ਪਏ ਹੈ ਜਾਂ ਦੀਵਾਨਾਂ ਦੇ ਵਿੱਚ ਗੁਰਬਾਣੀ ਦੀ ਵਿਚਾਰ ਸੁਣਦੇ ਹੈ, ਉਹ ਆਪ ਕਹਿਣਗੇ ਯਾਰ ਇਹਨਾਂ ਗੱਲਾਂ ਦਾ ਤੇ ਪਤਾ ਹੀ ਨਹੀਂ ਸੀ, ਅੱਖਾਂ ਖੁੱਲ ਗਈਆਂ ਸਾਡੀਆਂ, ਆਹ ਵੀ ਲਿਖਿਆ ਪਿਆ ਗੁਰੂ ਗ੍ਰੰਥ ਸਾਹਿਬ 'ਚ, ਅਸੀਂ ਤੇ ਵੇਖਿਆ ਹੀ ਨਹੀਂ ਕਦੇ, ਖੋਲ ਕੇ ਪੜ੍ਹਿਆ ਹੀ। ਬਸ ਜਦੋਂ ਆਪਾਂ ਇਦਾਂ ਮੰਗਣਾ ਸ਼ੁਰੂ ਕਰਦੇ ਹਾਂ, ਗਰੰਟੀ ਹੈ ਇਸ ਗੱਲ ਦੀ, ਰਹਾਓ ਦੀ ਪੰਗਤੀ ਹੈ ਸ਼ਬਦ ਜਿਹੜਾ ਹੈ ਨਾ, ਇਹਦੇ ਵਿੱਚ ਰਹਾਓ ਦੀ ਪੰਗਤੀ ਹੈ, ਮਾਲਕ ਦਾ ਬਲ ਸਾਰੇ ਪਾਸੇ ਵਰਤਦਾ ਹੈ, ਚਾਰੇ ਦਿਸ਼ਾਵਾਂ ਵਿੱਚ ਉਸੇ ਦਾ ਹੀ ਬਲ ਵਰਤਦਾ ਹੈ, ਉਹ ਆਪਣੇ ਸੇਵਕ ਤੇ ਕਿਰਪਾ ਕਰਦਾ ਹੈ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਪਰ ਪ੍ਰੋਬਲਮ ਕੀ ਹੈ ਇੱਥੇ? ਪ੍ਰੋਬਲਮ ਇਹ ਹੈ ਕਿ ਕੋਈ ਔਗਣ ਮੇਟਣ ਦੀ ਮੰਗ ਹੀ ਨਹੀਂ ਕਰਦਾ, ਕੋਈ ਇਹ ਮੰਗ ਨਹੀਂ ਮੰਗਦਾ ਕਿ ਮੇਰੀ ਔਗਣ ਖਤਮ ਹੋਣ, ਮੇਰੀ ਭੈੜੀ ਸੋਚ ਖਤਮ ਹੋਵੇ, ਇਹ ਤੇ ਮੰਗਦਾ ਹੀ ਨਹੀਂ ਕੋਈ, ਚੰਗੀ ਮਤ ਲੈਣ ਤੇ ਆਇਆ ਹੀ ਨਹੀਂ ਕੋਈ। ਗੁਰੂ ਘਰ ਵਿੱਚ ਕੀ ਲੈਣ ਆਉਣਾ ਜੀ? ਚੰਗੀ ਮਤ। ਗੁਰਦੁਆਰੇ ਵਿੱਚ ਤੇ ਅਸੀਂ ਇੱਦਾਂ ਖੜੇ ਹਾਂ ਝੋਲੀਆਂ ਅੱਡ ਕੇ, ਇੱਦਾਂ ਮਹਾਰਾਜ ਝੋਲੀ ਭਰ ਦਿਓ ਜੀ, ਇੱਦਾਂ ਸਾਰੇ ਖੜੇ, ਸੱਚੇ ਪਾਤਸ਼ਾਹ ਝੋਲੀਆਂ ਭਰ ਦਿਓ ਜੀ, ਸਾਰੇ ਜਣੇ ਸੋਚੋ ਸਿੰਘੋ, ਜਵਾਬ ਦਿਓ ਮੈਨੂੰ, ਸੋਚ ਕੇ ਜਵਾਬ ਦਿਓ। ਜਿਹੜੇ ਕਾਮਰੇਡ ਨੇ ਰੱਬ ਨੂੰ ਨਹੀਂ ਮੰਨਦੇ, ਹੈ ਨੇ ਨਾ ਇੱਦਾਂ ਦੇ ਬੰਦੇ, ਰੱਬ ਨੂੰ ਰੋਜ਼ ਗਾਲਾਂ ਕੱਢਦੇ, ਹੈ ਨੇ ਨਾ ਇੱਦਾਂ ਦੇ ਬੰਦੇ, ਦੱਸੋ ਸਿੰਘੋ ਜਵਾਬ ਦਿਓ, ਕੀ ਉਹਨਾਂ ਦੇ ਘਰ ਬੱਚੇ ਨਹੀਂ ਹੁੰਦੇ? ਬੋਲੋ, ਹੁੰਦੇ ਨੇ ਕਿ ਨਹੀਂ ਹੁੰਦੇ? ਅੱਛਾ, ਕੀ ਉਹਨਾਂ ਦੀਆਂ ਕੋਠੀਆਂ ਬਣਦੀਆਂ ਨੇ ਕਿ ਨਹੀਂ ਬਣਦੀਆਂ? ਭੁੱਖੇ ਮਰਦੇ ਨੇ ਕਿ ਰੋਟੀ ਖਾਂਦੇ ਨੇ? ਰੱਬ ਨੂੰ ਮੰਨਦੇ, ਰੱਬ ਨੂੰ ਉਹ ਬੰਦੇ ਮੰਨਦੇ, ਸਭ ਕੁਝ ਉਹਨਾਂ ਨੂੰ ਵੀ ਮਿਲੀ ਜਾਂਦਾ, ਕਾਰਨ ਕੀ ਹੈ? ਤੂੰ ਗੁਰਦੁਆਰੇ ਜਾਂਦਾ ਨਾ, ਅੰਮ੍ਰਿਤ ਛਕਿਆ ਨਾ, ਤੂੰ ਸਿੰਘ ਸਜਿਆ, ਪਾਠ ਕਰਦਾ ਨਾ, ਨਿਤਨੇਮ ਕਰਦਾ, ਕਿੰਨੇ ਸਾਲ ਦਾ ਜੁੜਿਆ ਹੋਇਆ ਭਾਈ? ਆਪਣੇ ਪਿੰਡ ਜਾ ਕੇ ਕਹੀ ਮੈਨੂੰ ਰੱਬ ਨੇ ਪੁੱਤਰ ਦੀ ਦਾਤ ਬਖਸ਼ੀ, ਮੈਨੂੰ ਗੁਰੂ ਜੀ ਨੇ ਪੁੱਤਰ ਦੀ ਦਾਤ ਬਖਸ਼ੀ, ਤੇ ਤੈਨੂੰ ਪਿੰਡ ਦਾ ਕਾਮਰੇਡ ਕਹੇਗਾ ਕਿੰਨੇ ਪੁੱਤ? ਕਹੇਗਾ ਇੱਕ। ਉਹ ਕਹੇਗਾ ਮੈਨੂੰ ਦੋ ਬਖਸ਼ੀ, ਪਰ ਮੈਂ ਤੇ ਤੇਰੇ ਰੱਬ ਨੂੰ ਮੰਨਦਾ ਹੀ ਨਹੀਂ, ਮੇਰੇ ਕੋਲ ਦੋ ਪੁੱਤ ਨੇ, ਮੈਂ ਤੇ ਮੰਨਦਾ ਹੀ ਨਹੀਂ ਰੱਬ ਨੂੰ। ਤੂੰ ਫਿਰ ਕਹੀ ਇਹ ਪੇ ਦਾਤ ਤੇਰੀ ਦਾ ਤਾਰ, ਆ ਕੋਠੀ ਵੇਖ ਮਾਲਕ ਨੇ ਮੈਨੂੰ ਬਖਸ਼ੀ, ਤੇ ਪਿੰਡ ਦਾ ਕਾਮਰੇਡ ਕਹਿੰਦਾ ਰੱਬ ਨੂੰ ਮੈਂ ਮੰਨਦਾ ਹੀ ਨਹੀਂ, ਤੇਰੇ ਨਾਲੋਂ ਵੱਡੀ ਹੈ, ਆ ਜਾ ਗਿਣ ਲੈ, ਜੇ ਤੂੰ 200 ਗਜ਼ ਵਿੱਚ ਬਣਾ ਕੇ ਬੈਠਾ, ਮੈਂ 500 ਗਜ਼ ਵਿੱਚ ਪਾਈ ਬੈਠਾ ਕੋਠੀ, ਮੈਂ ਤੇ ਰੱਬ ਨੂੰ ਗਾਲਾਂ ਕੱਢਦਾ ਰੋਜ਼, ਫਿਰ ਕੀ ਵਿਖਾਏਗਾ? ਫਿਰ ਕਹੇਗਾ ਮੇਰੀ ਫਸਲ ਬੜੀ ਚੰਗੀ ਨਿਕਲੀ ਐਤਕੀ, ਸਾਡੇ ਤੇ ਰੱਬ ਦੀ ਬੜੀ ਕਿਰਪਾ ਹੋਈ, ਐਤਕੀ ਸਾਡੀ ਫਸਲ ਬੜੀ ਚੰਗੀ ਨਿਕਲੀ। ਉਹ ਕਹਿੰਦਾ ਕਿੰਨੇ ਮਣ? ਤੂੰ ਕਹਿੰਦਾ 40 ਮਣ। ਤੇਰੇ ਨਾਲ ਵਾਲੀ ਵੱਟ ਸੀ ਕਾਮਰੇਡ, ਰੱਬ ਨੂੰ ਮੰਨਦਾ ਹੀ ਨਹੀਂ। ਉਹ ਕਹਿੰਦਾ ਤੇਰੀ 40 ਮਣ ਕਿੱਲੇ ਦੀ, ਮੇਰੀ 50 ਮਣ ਕਿੱਲੇ ਦੀ। ਜਿੱਦਣ ਮੀਂਹ ਪੈਂਦਾ ਸੀ ਮੇਰੇ ਵਾਲੀ 'ਚ ਵੀ ਪੈਂਦਾ ਸੀ ਬਰਾਬਰ। ਹੋਰ ਵਿਖਾ, ਕੀ ਵਿਖਾਏਗਾ ਗੁਰੂ ਦੇ ਆ ਸਿੱਖਾ, ਹੋਰ ਵਿਖਾ ਲਿਆ। ਕੱਢ ਕੀ ਮਿਲਿਆ ਤੈਨੂੰ ਗੁਰਦੁਆਰੇ ਜਾਣ ਵਾਲਿਆ? ਹੋਰ ਵਿਖਾ, ਕੀ ਵਿਖਾਓਗੇ? ਫਿਰ ਵੀਜ਼ਾ ਵਿਖਾ ਦੀਆਂ, ਵੇਖ ਮੇਰੇ ਬੱਚੇ ਦਾ ਵੀਜ਼ਾ ਲੱਗ ਗਿਆ ਕੈਨੇਡਾ ਦਾ, ਮੈਂ ਗੁਰਦੁਆਰੇ ਜਾਂਦਾ ਤਾਂ ਲੱਗਿਆ। ਉਹ ਕਹੇਗਾ ਮੇਰੇ ਵਾਲੇ ਤੇ ਰਹਿੰਦੇ ਹੀ ਪੱਕੇ ਕੈਨੇਡਾ ਨੇ, ਮੈਂ ਤੇ ਮੰਨਦਾ ਹੀ ਨਹੀਂ ਰੱਬ ਨੂੰ। ਹੋਰ ਵਿਖਾ, ਕੀ ਵਿਖਾਵਾਂਗੇ? ਕਦੇ ਸੋਚਿਆ ਇਹਨਾਂ ਗੱਲਾਂ ਨੂੰ ਅਸੀਂ? ਕਦੇ ਸੋਚਿਆ? ਕਦੇ ਮਾੜਾ ਜਿਹਾ ਦਿਮਾਗ ਤੇ ਬੋਝ ਪਾਓਗੇ ਸਿੱਖ? ਮਾੜਾ ਜਿਹਾ ਕਦੇ ਇਹਨਾਂ ਗੱਲਾਂ ਨੂੰ ਸੋਚੋਗੇ? ਆ ਵੀ ਉਹ ਕਾਮਰੇਡ, ਉਹ ਯਾਰ ਰੱਬ ਨੂੰ ਮੰਨਦਾ ਨਹੀਂ, ਪੁੱਤ ਤੇ ਉਹਦੇ ਵੀ ਹੈ, ਕੋਠੀ ਤੇ ਉਹਦੀ ਵੀ ਹੈ, ਜ਼ਮੀਨ ਤੇ ਉਹਦੀ ਵੀ ਹੈ, ਝਾੜ ਤੇ ਉਹਦਾ ਵੀ ਨਿਕਲੀ ਜਾਂਦਾ ਹੈ। ਮੈਂ ਕੀ ਚੁੱਕੀ ਫਿਰਦਾ? ਕੀ ਗੁਰਦੁਆਰੇ ਇਹਨਾਂ ਚੀਜ਼ਾਂ ਲਈ ਆਉਣਾ ਸੀ ਪਿਆਰਿਓ? ਇਹ ਮੈਂ ਤੁਹਾਨੂੰ ਬੇਨਤੀ ਬਾਰ ਬਾਰ ਕਰ ਰਿਹਾ, ਸਾਡੇ ਸਤਿਗੁਰੂ ਜੀ ਗਿਆਨ ਸਰੂਪ ਹਨ। ਗੁਰਦੁਆਰਾ ਸਾਹਿਬ ਦੇ ਵਿੱਚ ਅਸੀਂ ਗੁਣ ਲੈਣ ਆਉਣਾ ਸੀ। ਸਤ ਸੰਤੋਖ ਦਇਆ ਧਰਮ ਧੀਰਜ, ਇਹ ਗੁਣ ਲੈ ਕੇ ਆਉਣੇ ਸੀ। ਪਰ ਉਪਕਾਰ ਦੀ ਬਿਰਤੀ ਆ ਇੱਥੋਂ ਮਿਲਦੀ ਹੈ, ਇੱਥੋਂ ਜੋ ਮਿਲਣਾ ਸੀ ਉਹ ਵਿਖਾ। ਤੂੰ ਕਹਿ ਮੇਰੇ ਗੁਰੂ ਨੇ ਇੰਨੀ ਅਕਲ ਦਿੱਤੀ ਹੈ ਤਵੀ ਤੇ ਬਹਿ ਕੇ ਵੀ ਸ਼ਾਂਤ ਰਹਿ ਸਕਦਾ ਕਾਮਰੇਡਾ, ਇਹ ਵਿਖਾ। ਜਿੱਦਣ ਮੇਰਾ ਪੁੱਤ ਮਰੇਗਾ, ਪੁੱਤ ਨੌਜਵਾਨ ਪੁੱਤ ਦੀ ਮੌਤ ਤੇ ਵੀ ਵੇਖ। ਉਦਣ ਆਵਾਜ਼ ਮਾਰੀ ਕਾਮਰੇਡ ਨੂੰ, ਕਹਿ ਬਾਹਰ ਨਿਕਲ ਕੇ ਵੇਖ, ਨਿਕਲ ਆਪਣੀ ਕੋਠੀ ਚੋਂ ਬਾਹਰ, ਆ ਵੇਖ। ਜਿੱਦਣ ਆਇਆ ਸੀ ਉਦਣ ਛਾਲਾਂ ਨਹੀਂ ਸੀ ਮਾਰਦੇ ਅਸੀਂ ਵੀ ਨਚਾਰਾਂ ਨੂੰ ਲਿਆਓ 5 ਲੱਖ ਦਿਓ, ਉਦਣ ਅਸੀਂ ਛਾਲਾਂ ਨਹੀਂ ਸੀ ਮਾਰਦੇ। ਅੱਜ ਜਵਾਨ ਪੁੱਤ ਦੀ ਅਰਥੀ ਪਿੱਛੇ ਚੱਲਿਆ ਚੁੱਪ ਕਰਕੇ, ਰੱਬ ਦਾ ਭਾਣਾ ਮੰਨ ਕੇ, ਅੱਖ ਚੋਂ ਅੱਥਰ ਨਹੀਂ ਕੇਰੀ। ਮੇਰੇ ਗੁਰੂ ਦਾ ਸੱਚਾ ਗਿਆਨ ਮੇਰੇ ਕੋਲ ਹੈ, ਵਿਖਾ ਕਾਮਰੇਡਾ ਹੈ ਤੇਰੇ ਕੋਲ, ਆਹ ਮਿਲਿਆ ਮੈਨੂੰ ਗੁਰਦੁਆਰੇ ਚੋਂ। ਮਜ਼ਬੂਤੀ, ਅਕਲ, ਸਮਝ ਇਸ਼ਾਰੇ ਕਰਦੀਆਂ ਨੇ ਬੀਬੀਆਂ, ਕਹਿੰਦੇ ਇੱਧਰ ਨੂੰ ਆ, ਮਨ ਨਹੀਂ ਡੋਲਦਾ, ਹੈ ਤੇਰੇ ਕੋਲ। ਥਾਂ ਥਾਂ ਧੱਕੇ ਖਾਣਾ, ਜਗ੍ਹਾ ਜਗ੍ਹਾ ਤੇ ਮਨ ਡੋਲਦਾ ਤੇਰਾ। ਲੋਕਾਂ ਦੀਆਂ ਧੀਆਂ ਭੈਣਾਂ ਵੱਲ ਮਾੜੀ ਨਜ਼ਰ ਵੱਲ ਵੇਖਦਾ ਹੈ, ਅੱਖ 'ਚ ਕਦੇ ਮੈਲ ਨਹੀਂ ਆਈ, ਵਿਖਾ। ਇਹਨਾਂ ਅੱਖਾਂ ਨਾਲ ਕਿਸੇ ਦੀ ਧੀ ਭੈਣ ਨੂੰ ਮਾੜੀ ਨਜ਼ਰ ਨਾਲ ਵੇਖਿਆ ਕਦੀ ਜਿੱਦਣ ਤੋਂ ਗੁਰਦੁਆਰੇ ਜਾਣ ਲੱਗੇ ਆ? ਹੈ ਤੇਰੇ ਕੋਲ ਕੋਠੀ ਤੇ ਵਿਖਾਨਾ ਹੈ? ਕਰੈਕਟਰ ਵਿਖਾ, ਕਰੈਕਟਰ। ਕੰਨਾਂ ਨਾਲ ਕਦੇ ਮਾੜਾ ਸੁਣਿਆ? ਭੈੜੀਆਂ ਤੋਂ ਭੈੜੀਆਂ ਗਾਲਾਂ ਸਮਾਜ ਦੇ ਲੋਕ ਕੱਢਦੇ ਹੈ, ਮੈਨੂੰ ਮੇਰੀ ਜੀਭ ਤੋਂ ਕਦੇ ਅਪ ਸ਼ਬਦ ਸੁਣਿਆ? ਤੇਰੇ ਪਿੰਡ 'ਚ ਰਹਿੰਦਾ, ਗੁਰਦੁਆਰੇ ਬਾਣੀ ਪੜ੍ਹਦੇ ਹਾਂ, ਬਾਣੀ ਪੜ੍ਹਦੇ ਹਾਂ, ਗੁਰਬਾਣੀ ਨਾਲ ਜੁੜੇ ਹਾਂ, ਕਦੇ ਗਾਲ ਸੁਣੀ ਹੈ? ਆ ਵਿਖਾਓ, ਆ ਵਿਖਾਣਾ ਗੁਰਮੁਖੋ। ਚੱਕੀ ਨਾ ਫਿਰ ਉਹ ਕੋਠੀ ਮਿਲ ਗਈ ਜੀ, ਪੁੱਤ ਮਿਲ ਗਏ ਪਿਆਰਿਓ। ਇਹ ਤੇ ਨਿਯਮ ਨੇ, ਇਹ ਤੇ ਖੇਡਾਂ ਨੇ, ਇਹ ਤੇ ਜਿਹੜੇ ਬਿਲਕੁਲ ਰੱਬ ਨੂੰ ਨਹੀਂ ਮੰਨਦੇ ਉਹਨਾਂ ਨੂੰ ਵੀ ਮਿਲਦੇ ਆ ਜੀ। ਸਾਡੇ ਨਾਲੋਂ ਜ਼ਿਆਦਾ ਪਦਾਰਥ ਉਹਨਾਂ ਲੋਕਾਂ ਕੋਲ ਹੈ ਨੇ ਜਿਹੜੇ ਦੇਸ਼ਾਂ ਦੇ ਵਿੱਚ ਸਭ ਮੰਦਰ ਸਭ ਕੁਝ ਖਤਮ, ਕਹਿੰਦੇ ਰੱਬ ਹੈ ਨਹੀਂ। ਸਾਰੇ ਦਾ ਸਾਰਾ ਦੇਸ਼ ਰੱਬ ਨੂੰ ਨਹੀਂ ਮੰਨਦਾ, ਪਰ ਬੜੀ ਤਰੱਕੀ ਕਰ ਗਏ, ਸਾਡੇ ਤੋਂ ਅੱਗੇ ਨੇ। ਇੱਥੇ ਜੋ ਮਿਲਦਾ ਹੈ ਝੋਲੀਆਂ 'ਚ ਨਹੀਂ ਪੈਂਦਾ, ਇੱਥੇ ਪੈਂਦਾ। ਗੁਰ ਕੀ ਮੱਤ ਤੂੰ ਲਿਹੇ ਨਿਆਣੇ, ਭਗਤ ਬਿਨਾ ਬਹੁ ਡੂਬੇ ਸੇ। ਗੁਰਦੁਆਰੇ ਝੋਲੀ ਕਰ ਪਰੇ, ਪਰੇ ਕਰ ਝੋਲੀ, ਕੀ ਕਰਦਾ ਫਿਰਦਾ ਇੱਥੇ ਪਵਾ। ਬੇਬੇ ਨਾਨਕੀ ਨੇ ਦੱਸੋ, ਬੇਬੇ ਨਾਨਕੀ ਨੇ ਗੁਰੂ ਨਾਨਕ ਦੀ ਭੈਣ ਨੇ ਦੱਸੋ, ਭਲਾ ਬੇਬੇ ਨਾਨਕੀ ਦਾ ਬੱਚਾ ਹੈ ਸੀ ਕੋਈ? ਬੋਲੋ ਸਿੰਘੋ ਨਹੀਂ ਸੀ ਬੇਬੇ ਨਾਨਕੀ ਦੇ ਔਲਾਦ ਨਹੀਂ ਸੀ ਬੇਬੇ ਨਾਨਕੀ ਨੇ ਝੋਲੀ ਅੱਡੀ ਹੋਣੀ ਹੈ ਕਿ ਇੱਥੇ ਮਹਾਰਾਜ ਅਕਲ ਦੇ ਦਿਓ ਬੱਚੇ ਤੋਂ ਬਿਨਾਂ ਹੀ ਸਰ ਜੇ ਅਕਲ
ਸਤਿਨਾਮ
ਮੈਨੂੰ ਅਕਲ ਦੇ ਦਿਓ ਮਜ਼ਬੂਤ ਕਰੋ ਨਾ ਆਪਣੀ ਭੈਣ ਨੂੰ ਸਮਝੀ ਇੰਨੀ ਦੇ ਦਿਓ ਮੈਨੂੰ ਅਕਲ ਦਿਓ ਨਾ ਸੱਚੇ ਪਾਤਸ਼ਾਹ ਮਨ ਕਾਇਮ ਕਰੋ ਨਾ ਮੇਰਾ ਇੱਥੋਂ ਮਿਲਦੀ ਹੈ ਜੀ ਅਕਲ ਇੱਥੋਂ ਮਿਲਦੀ ਹੈ ਮਤ ਜਿਹੜੀ ਅਸੀਂ ਮਤ ਲੈਣੀ ਨਹੀਂ ਮੱਥਾ ਟੇਕਿਆ ਗੇੜਾ ਦਿੱਤਾ ਚਲੋ ਜੀ ਬਾਹਰ ਨੂੰ ਅਸਲ ਵਿੱਚ ਸਟਰੋਂਗ ਕਰ ਦੇਣਾ ਹੈ ਅੰਦਰੋਂ ਗੱਲ ਗੱਲ ਚੱਲੀ ਸੀ ਨਾ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਿਆ ਫਿਰ ਇਦਾਂ ਦਾ ਬਣ ਜਾਏਗਾ ਜਦੋਂ ਕਿਰਪਾ ਨੂੰ ਸਾਂਭੇਗਾ ਗੁਰੂ ਦੀ ਕਿਰਪਾ ਕੀ ਹੈ ਗੁਰੂ ਦਾ ਗਿਆਨ ਆਹ ਕਿਰਪਾ ਹੀ ਹੈ ਹੁਣ ਸ਼ਬਦ ਜਦੋਂ ਐਂ ਚੱਲਦਾ ਨਾ ਵੇਖਿਓ ਜਦੋਂ ਸ਼ਬਦ ਚੱਲਦਾ ਹੈ ਉਹ ਕਿਰਪਾ ਆ ਰਹੀ ਹੁੰਦੀ ਹੈ ਤੇਰਾ ਭਾਂਡਾ ਚਾਹੀਦਾ ਹੈ ਸਾਡੇ ਵਰਗੇ ਬੰਦੇ ਨਾ ਗੁਰਦੁਆਰੇ ਆ ਕੇ ਮੇਰੇ ਤੇ ਵੀ ਸੱਚੇ ਪਾਤਸ਼ਾਹ ਕਦੇ ਕਿਰਪਾ ਕਰ ਦਿਓ ਸੱਚੇ ਪਾਤਸ਼ਾਹ ਮੇਰੇ ਤੇ ਕਦੇ ਕਿਰਪਾ ਕਰ ਦਿਓ ਉਹ ਸਾਡੇ ਗੁਰੂ ਨਾਨਕ ਆ ਗੁਰੂ ਗ੍ਰੰਥ ਸਾਹਿਬ ਦੇ ਕੇ ਕਿਰਪਾ ਹੀ ਕਰਕੇ ਗਏ ਸਨ ਗੁਰੂ ਅਰਜਨ ਸਾਹਿਬ ਦੇ ਬਚਨ ਕਬੀਰ ਸਾਹਿਬ ਦੇ ਬਾਬਾ ਫਰੀਦ ਸਾਹਿਬ ਦੇ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਐਡੀ ਕਿਰਪਾ ਕਰਕੇ ਗਏ ਹੈ ਜਦੋਂ ਸ਼ਬਦ ਆਉਂਦਾ ਸਮਝਦਾ ਤੇ ਹੈ ਨਹੀਂ ਇੱਕ ਇੱਕ ਸ਼ਬਦ ਜਦੋਂ ਆਉਂਦਾ ਪਕੜਦਾ ਤੇ ਹੈ ਨਹੀਂ ਕਹੀ ਜਾਂਦਾ ਕਿਰਪਾ ਕਰ ਦਿਓ ਧਿਆਨ ਨਾਲ ਸੁਣਿਓ ਬੱਦਲ ਵੱਲ ਮੂੰਹ ਕਰਕੇ ਕੋਈ ਬੰਦਾ ਕਹੀ ਜਾਏ ਭਾਂਡਾ ਮੂਧਾ ਮਾਰਿਆ ਹੋਵੇ ਭਾਂਡਾ ਮੂਧਾ ਮਾਰਿਆ ਹੋਵੇ ਤੇ ਬੱਦਲ ਵੱਲ ਮੂੰਹ ਕਰਕੇ ਆਖੀ ਜਾਏ ਬੱਦਲ ਸਾਹਿਬ ਜੀ ਕਿਰਪਾ ਕਰ ਦਿਓ ਬੱਦਲ ਸਾਹਿਬ ਜੀ ਕਿਰਪਾ ਕਰ ਦਿਓ ਮੀਂਹ ਪੈਣ ਲੱਗ ਪਿਆ ਤੇ ਬੱਦਲ ਕਹੇਗਾ ਕਮਲਿਆ ਮੈਂ ਤੇ ਕਿਰਪਾ ਕਰੀ ਜਾਂਦਾ ਤੂੰ ਭਾਂਡਾ ਸਿੱਧਾ ਕਰ ਤੇ ਸਾਨੂੰ ਗੁਰੂ ਸਾਹਿਬ ਕਹਿਣਗੇ ਕਿਰਪਾ ਤੇ ਕਰੀ ਜਾਂਦੇ ਹਾਂ ਤੂੰ ਸਿੱਧਾ ਹੋ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੂੰ ਸਿੱਧਾ ਹੋ ਕਦੇ ਤੂੰ ਆ ਮੰਗਿਆ ਗੱਲ ਔਗਣਾਂ ਨੂੰ ਮੇਟਣ ਦੀ ਹੈ ਇਹ ਸ਼ਬਦ ਵਿੱਚ ਸਾਡੇ ਵਰਗਾ ਜਦੋਂ ਇਹ ਸ਼ਬਦ ਰਾਗੀਆਂ ਨੂੰ ਕਹਿਣਗੇ ਗਾਓ ਜੋ ਮੰਗੇ ਠਾਕੁਰ ਆਪਣੇ ਤੇ ਪੁੱਤ ਮੰਗਾਂਗੇ ਪੁੱਤ ਮਿਲ ਜਾਣਾ ਹੈ ਦੁੱਧ ਮੰਗਾਂਗੇ ਦੁੱਧ ਮਿਲ ਜਾਣਾ ਹੈ ਬੀਜੇ ਮੰਗਾਂਗੇ ਬੀਜੇ ਮਿਲ ਜਾਣਗੇ ਜੋ ਆਹ ਵੀ ਮੰਗਾਂਗੇ ਲੈ ਦੱਸ ਗੁਰੂ ਸਾਹਿਬ ਦੀ ਮਿਹਰ ਨਾਲ ਔਗਣ ਮਿਟ ਜਾਣ ਬਾਕੀ ਤੇ ਚੱਲਦਾ ਹੀ ਰਹਿੰਦਾ ਸਿਸਟਮ ਬਾਕੀ ਬਾਹਰ ਵਾਲਾ ਸਿਸਟਮ ਹੈ ਤੇ ਐਵੇਂ ਹੀ ਚੱਲਣਾ ਹੈ ਪੜ੍ਹਾਈ ਕਰੋ ਰਿਕੁਆਇਰਮੈਂਟ ਨੇ ਜਿਹੜੀਆਂ ਫੋਰਨ ਕੰਟਰੀਜ਼ ਜਿੰਨੀਆਂ ਵੀ ਨੇ ਕੈਨੇਡਾ ਵਿੱਚ ਜਾਣਾ ਹੈ ਫਿਰ ਸਮਝ ਲਓ ਉਹਨੂੰ ਪੂਰਾ ਕਰ ਦਿਓ ਆਪੇ ਹੀ ਖੁਸ਼ ਹੋ ਗਏ ਜਿਵੇਂ ਸਿੱਧੀ ਜੀ ਗੱਲ ਬੜੀ ਪਿਆਰੀ ਲੱਗੀ ਮੈਨੂੰ ਵੇਖਿਓ ਰੱਬ ਜੀ ਦੀ ਕਿਰਪਾ ਕਿਵੇਂ ਵਰਤਦੀ ਹੈ ਰੱਬ ਕਿਰਪਾ ਕਿਵੇਂ ਕਰਦਾ ਸਿੰਘੋ ਸੁਣਿਓ ਇੱਧਰ ਧਿਆਨ ਰੱਖਿਓ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਨਿਯਮਾਂ ਦੇ ਮੁਤਾਬਕ ਜਿਹੜੇ ਚੱਲਦੇ ਨੇ ਉਹਨਾਂ ਉੱਤੇ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ ਰੱਬ ਜੀ ਦੇ ਨਿਯਮਾਂ ਨੂੰ ਸਮਝ ਕੇ ਜਿਹੜੇ ਰੱਬ ਜੀ ਦੇ ਨਿਯਮਾਂ ਦੇ ਵਿੱਚ ਚੱਲਦੇ ਹੈ ਪਕੜਿਓ ਗੱਲ ਨੂੰ ਤਿੰਨ ਕਿਰਪਾ ਹੁੰਦੀ ਕਿਹਨਾਂ ਤੇ ਹੈ ਜਿਹੜੇ ਨਿਯਮਾਂ ਦੇ ਵਿੱਚ ਚੱਲਦੇ ਹੈ ਕੈਨੇਡਾ ਵਾਲਿਆਂ ਨੇ ਕੁਝ ਰੂਲਸ ਬਣਾ ਦਿੱਤੇ ਹੈ ਜੇ ਕੈਨੇਡਾ ਆਉਣਾ ਹੈ ਤੇ ਕਿੰਨੇ ਬੈਂਡ ਚਾਹੀਦੇ ਬੋਲੋ 6 ਬੈਂਡ ਚਾਹੀਦੇ 6.5 ਆਹ ਪੜ੍ਹਾਈ ਚਾਹੀਦੀ ਹੈ ਸੁਣੋ ਧਿਆਨ ਨਾਲ ਪਕੜਿਓ ਆ ਗੱਲ ਨੂੰ ਕਿਰਪਾ ਨੂੰ ਸਮਝਿਓ ਇੰਨੀ ਪੜ੍ਹਾਈ ਚਾਹੀਦੀ ਹੈ ਸਿੰਘੋ ਇੱਧਰ ਵੇਖਿਓ ਧਿਆਨ ਨਾਲ ਇੰਨੀ ਪੜ੍ਹਾਈ ਚਾਹੀਦੀ ਹੈ ਇੱਥੇ ਪਹਿਰੇਦਾਰ ਪਿੱਛੇ ਚਾਹੀਦੇ ਸੀ ਵੈਸੇ ਉੱਥੇ ਉੱਥੋਂ ਹੀ ਆ ਤੇ ਸਿੰਘੋ ਬੈਠੋ ਬਈ ਸਿੰਘੋ ਖੜੇ ਨਾ ਹੋ ਬੈਠੋ ਇੱਕ ਦੋ ਪਹਿਰੇਦਾਰ ਨਾ ਉੱਥੇ ਜਾਓ ਪਿੱਛੇ ਜਿਹੜਾ ਕੋਈ ਆਵੇ ਉੱਥੇ ਹੀ ਟਿਕਾ ਦਿਆ ਕਰੋ ਸਿੰਘੋ ਉੱਠੋ ਬਈ ਦੋ ਤਿੰਨ ਜਣੇ ਨਾ ਉੱਥੇ ਹੀ ਪਾਇਆ ਕਰੋ ਕਿਉਂਕਿ ਫਿਰ ਧਿਆਨ ਸਾਰਿਆਂ ਦਾ ਹਿੱਲ ਜਾਂਦਾ ਲਓ ਹੁਣ ਇੱਧਰ ਸੁਣਿਓ ਸਿੰਘੋ ਸੁਣੋ ਜਿਹੜੇ ਬੰਦੇ ਦਾ ਵੀਜ਼ਾ ਲੱਗ ਗਿਆ ਤੁਹਾਡੇ ਕੈਨੇਡਾ ਦਾ ਉਹ ਕਹੇਗਾ ਕੈਨੇਡਾ ਨੇ ਮੇਰੇ ਤੇ ਬੜੀ ਕਿਰਪਾ ਕਰਤੀ ਕਹੇਗਾ ਕਿ ਨਹੀਂ ਕੈਨੇਡਾ ਨੇ ਮੇਰੇ ਤੇ ਬੜੀ ਕਿਰਪਾ ਕਰਤੀ ਮੈਨੂੰ ਆਪਣੇ ਦੇਸ਼ ਵਿੱਚ ਸੱਦ ਲਿਆ ਉਸ ਤੋਂ ਬਾਅਦ ਉਹ ਤੁਹਾਨੂੰ ਪੱਕਿਆਂ ਕਰ ਦੇਵੇ ਕੈਨੇਡਾ ਤੁਹਾਨੂੰ ਗ੍ਰੀਨ ਕਾਰਡ ਦੇ ਦੇਵੇ ਤੁਹਾਨੂੰ ਸਿਟੀਜ਼ਨਸ਼ਿਪ ਦੇ ਦੇਵੇ, ਅਮਰੀਕਾ ਆਸਟ੍ਰੇਲੀਆ ਤੁਹਾਨੂੰ ਪੱਕਿਆਂ ਕਰ ਦੇਵੇ, ਤੇ ਤੁਸੀਂ ਕਹੋਗੇ ਕੈਨੇਡਾ ਨੇ ਸਾਡੇ ਤੇ ਬੜੀ ਕਿਰਪਾ ਕੀਤੀ, ਸਾਨੂੰ ਆਪਣੇ ਦੇਸ਼ ਵਿੱਚ ਰਹਿਣ ਲਈ ਥਾਂ ਦੇ ਦਿੱਤਾ। ਪਰ ਕਿਰਪਾ ਭਲਾ ਕਿਵੇਂ ਹੁੰਦੀ ਹੈ? ਜੇ ਉਹਨਾਂ ਦੀ ਰਿਕੁਆਇਰਮੈਂਟ ਪੂਰੀ ਕਰੋਗੇ ਤਾਂ ਹੀ ਹੋਏਗੀ। ਕਿਰਪਾ ਤੇ ਕੀਤੀ ਪਈ ਹੈ, ਬਸ ਤੂੰ ਪੂਰਾ ਹੋ ਜਾ, ਫਿੱਟ ਆ ਜਾ, ਅਗਲਾ ਤੇ ਤਿਆਰ ਹੀ ਬੈਠਾ। ਆਖੋ ਸਤਨਾਮ, ਤੈਨੂੰ ਬੁਲਾਉਣ ਨੂੰ ਵੀ ਤਿਆਰ ਬੈਠਾ, ਤੈਨੂੰ ਪੱਕਿਆਂ ਕਰਨ ਨੂੰ ਵੀ ਤਿਆਰ ਬੈਠਾ, ਪਰ ਤੈਨੂੰ ਉੱਥੇ ਜਿਹੜੀਆਂ ਜਿਹੜੀਆਂ ਉਹਨਾਂ ਦੀਆਂ ਡਿਮਾਂਡਸ ਹਨ ਉਹ ਪੂਰੀਆਂ ਕਰਨੀਆਂ ਪੈਣਗੀਆਂ ਕਿ ਨਹੀਂ? ਜੋ ਜੋ ਉਹ ਮੰਗਦੇ ਐ ਵੀ ਇੰਨੀ ਪੜ੍ਹਾਈ ਹੋਵੇ, ਇੰਨੀ ਉਮਰ ਹੋਵੇ, ਇੰਨੇ ਬੈਂਡ ਹੋਣ, ਇੰਨਾ ਤਜਰਬਾ ਹੋਵੇ, ਇਦਾਂ ਬੋਲ ਕੇ ਵਿਖਾ, ਇਹ ਤੂੰ ਪੂਰੀਆਂ ਕਰ ਦੇ ਤੇ ਕਿਰਪਾ ਹੋ ਗਈ ਨਾ। ਇਸੇ ਤਰ੍ਹਾਂ ਰੱਬ ਜੀ ਦੀ ਕਿਰਪਾ ਤੇ ਸਭ ਤੇ ਹੁੰਦੀ ਹੈ, ਰਿਕੁਆਇਰਮੈਂਟ ਹੈ ਜਿਹੜੀ ਉਹ ਪੂਰੀ ਕਰਨੀ ਪੈਣੀ ਹੈ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਕਿਰਪਾ ਤੇ ਹੋਈ ਹੋਈ ਪਈ ਹੈ, ਰੱਬ ਤੇ ਸਭ ਤੇ ਹੀ ਕਰਦਾ ਹੈ, ਪਰ ਤੈਨੂੰ ਉੱਥੇ ਬਰਾਬਰ, ਜਿਵੇਂ ਨਾ ਉੱਥੇ ਵੀਜ਼ਾ ਲੱਗਣਾ ਹੁੰਦਾ, ਜਦੋਂ ਉੱਥੇ ਜਾ ਕੇ ਇੰਟਰਵਿਊ ਦੇਣੀ ਪੈਂਦੀ ਹੈ, ਉੱਥੇ ਤੈਨੂੰ ਖੜਨਾ ਪੈਣਾ ਹੈ, ਅੱਖਾਂ ਚੱਖਾਂ ਪਾ ਕੇ ਬੋਲਣਾ ਪੈਣਾ ਹੈ, ਜੋ ਜੋ ਉਹਨਾਂ ਮੰਗਦੇ ਆ ਪੂਰਾ ਕਰਨਾ ਪੈਣਾ ਹੈ, ਤੇ ਗੁਰੂ ਜੀ ਜੋ ਜੋ ਕਹਿੰਦੇ ਹੈ ਉਹਨਾਂ ਚੀਜ਼ਾਂ ਨੂੰ ਪੂਰਾ ਕਰਨਾ ਪੈਣਾ ਹੈ। ਮਹਾਰਾਜ, ਅੱਖਾਂ ਨਾਲ ਕਦੇ ਮਾੜਾ ਨਹੀਂ ਵੇਖਿਆ, ਕੰਨਾਂ ਨਾਲ ਕਦੇ ਮਾੜਾ ਨਹੀਂ ਸੁਣਦੇ, ਜੀਭ ਨਾਲ ਕਦੇ ਮਾੜਾ ਨਹੀਂ ਬੋਲਦੇ। ਸਤਿਗੁਰੂ ਜੀ ਆ ਕਾਇਆ ਨੂੰ ਪਵਿੱਤਰ ਰੱਖਿਆ, ਤੇਰੀ ਕਿਰਪਾ ਨਾਲ ਬਚਾ ਕੇ ਰੱਖਿਆ, ਮੇਰੇ ਤੇ ਮਿਹਰ ਕਰ ਦਿਓ। ਏਦਾਂ ਜਦੋਂ ਆਪਾਂ ਬਚਾਵਾਂਗੇ, ਕਿਰਪਾ ਤੇ ਹੋਈ ਹੋਈ ਪਈ ਹੈ, ਮਿਹਰ ਤੇ ਹਰੇਕ ਤੇ ਹੋ ਸਕਦੀ ਹੈ। ਉਹ ਕੈਨੇਡਾ ਵਾਲੇ ਕਿਰਪਾ ਖਰੇ ਬੰਦ ਹੀ ਕਰਦੇ ਨੇ ਉਹਨਾਂ ਵਾਲੇ ਸਮੇਂ ਵਿੱਚ, ਪਰ ਇੱਧਰੋਂ ਕਿਰਪਾ ਬੰਦ ਨਹੀਂ ਹੁੰਦੀ। ਪਰ ਤੂੰ ਪੂਰਾ ਤੇ ਕਰ, ਜੋ ਜੋ ਕਹਿੰਦੇ ਨੇ ਪੂਰਾ ਤੇ ਕਰ। ਹੁਣ ਕਹੀ ਜਾ ਇੱਥੇ ਬੈਠਾ, ਯਾਰ ਫਲਾਣੇ ਤੇ ਬੜੀ ਕਿਰਪਾ, ਸਾਡੇ ਤੇ ਰੱਬ ਕਿਰਪਾ ਹੀ ਨਹੀਂ ਕਰਦਾ, ਫਲਾਣੇ ਤੇ ਕਿਰਪਾ, ਤੂੰ ਕਦੇ ਆਪਣੇ ਵੱਲ ਵੀ ਵੇਖਿਆ? ਹੁਣ ਜਿਹੜਾ ਨਿਆਣਾ ਬੈਠਾ ਕਹੀ ਜਾਏ ਮੇਰੇ ਤੇ ਕੈਨੇਡਾ ਕਿਰਪਾ ਹੀ ਨਹੀਂ ਕਰਦਾ, ਵੀ ਤੂੰ ਪੜ੍ਹਦਾ ਵੀ ਰਿਹਾ ਕਿਤੇ? ਉਸ ਵੇਲੇ ਮਿਹਨਤ ਕੀਤੀ ਸੀ, ਜਿੱਦਣ ਬੈਂਡ ਲੈਣ ਦੀ ਵਾਰੀ ਆਈ ਤੇ ਕੱਖ ਵੀ ਨਹੀਂ ਆਇਆ, ਅਗਲਾ ਤੇ ਸੱਤ ਬੈਂਡ ਪਹਿਲਾਂ ਉਹਨੇ ਲਿਆਂਦੇ, ਆਹ ਕੀਤਾ, ਅਗਲਾ ਆਪੇ ਹੀ ਗਿਆ। ਤੂੰ ਕਹਿੰਦੇ ਮੇਰੇ ਤੇ ਕੈਨੇਡਾ ਕਿਰਪਾ ਹੀ ਨਹੀਂ, ਤੇਰੇ ਤੇ ਸਵਾਹ ਕਿਰਪਾ ਕਰੇ ਰੱਬ, ਤੇਰੇ ਤੇ ਕੀ ਕਿਰਪਾ ਕਰੇ ਭਾਈ? ਮੈਂ ਇਹ ਐਗਜ਼ੈਂਪਲ ਦੇ ਕੇ ਸਮਝਾ ਰਿਹਾ ਕਿ ਕਿਰਪਾ ਸਭ ਤੇ ਹੈ, ਬਸ ਅਸੀਂ ਕਿਤੇ ਪਿੱਛੇ ਖੜੇ ਹਾਂ, ਦੂਰ ਅਸੀਂ ਹਾਂ, ਸਾਨੂੰ ਸਾਹਮਣੇ ਆਉਣਾ ਪੈਣਾ। ਬਸ ਪਿਆਰਿਓ, ਉਹ ਤੇ ਸਦਾ ਹੀ ਕਿਰਪਾ ਕਰਦਾ। ਹੁਣ ਪ੍ਰੋਬਲਮ ਕੀ ਹੈ? ਹਰ ਜਨ ਰਾਖੇ, ਲੋ ਰਹਾਉ ਦੀ ਪੰਕਤੀ ਫਿਰ ਸੁਣ।
ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਬ ਗੁਣ ਸਭ ਮੇਟੇ, ਦਇਆਲ ਪੁਰਖ ਬਖਸ਼ੰਦ।
ਉਹ ਗੱਲ ਲਾ ਲੈਂਦਾ ਜੀ, ਜਿਹਦੀ ਜ਼ਿੰਦਗੀ ਵਿੱਚ ਗੁਣ ਆ ਗਏ ਉਹਨਾਂ ਨੂੰ ਗੱਲ ਨਾਲ ਰੱਬ ਨੇ ਲਾ ਲਿਆ ਹੈ। ਜਿਹੜੇ ਬੰਦੇ ਦੀ ਜ਼ਿੰਦਗੀ 'ਚ ਔਗਣ ਖਤਮ ਹੋ ਗਏ ਉਹਨੂੰ ਸਮਝ ਲਓ ਰੱਬ ਜੀ ਨੇ ਗੱਲ ਨਾਲ ਲਾ ਲਿਆ। ਕੰਠ ਲਾਏ ਅਬ ਗੁਣ ਸਭ ਮੇਟੇ, ਦਇਆਲ ਪੁਰਖ। ਪਰ ਪ੍ਰੋਬਲਮ ਇਹ ਹੈ ਕਿ ਮੰਗਦਾ ਕੋਈ ਕੋਈ ਹੈ, ਪਰ ਜਿਹੜਾ ਮੰਗਦਾ ਹੈ ਵੀ ਔਗਣ ਮੇਟੋ, ਮੈਨੂੰ ਮੱਤ ਦਿਓ, ਮੈਨੂੰ ਅਕਲ ਦਿਓ, ਉਹਦੇ ਤੇ ਕਿਰਪਾ ਗੁਰੂ ਜੀ ਜ਼ਰੂਰ ਜ਼ਰੂਰ ਕਰਦੇ ਹੈ, ਕਿਰਪਾ ਜ਼ਰੂਰ ਹੁੰਦੀ ਹੈ ਉਹਨਾਂ ਤੇ ਜਿਹੜੇ ਇਹ ਚਾਹੁੰਦੇ ਆ ਕਿ ਮੈਂ ਬਦਲਣਾ ਹੈ। ਜਿਹੜੇ ਬਦਲਣਾ ਚਾਹੁੰਦੇ ਨਹੀਂ ਉਹਨਾਂ ਤੇ ਮਿਹਰ ਨਹੀਂ ਹੋ ਸਕਦੀ, ਅਰਦਾਸਾਂ ਉਹਨਾਂ ਦੀਆਂ ਸੁਣੀਆਂ ਨਹੀਂ ਜਾਂਦੀਆਂ, ਜਿਹੜੇ ਇੱਕ ਕਦਮ ਵੀ ਨਹੀਂ ਪੁੱਟਦੇ। ਵੇਖੋ ਨਾ, ਡਬਲ ਰੋਡ ਬਣਿਆ, ਐਗਜ਼ੈਂਪਲ ਸੁਣੋ, ਡਬਲ ਰੋਡ ਬਣਿਆ ਨਾ ਇੱਥੇ ਬਟਾਲੇ ਵਾਲਾ, ਹੁਣ ਉਰਲੇ ਪਾਸੇ ਖੜਦੀ, ਉਰਲੇ ਪਾਸੇ ਜਿਹੜੇ ਪਾਸੇ ਗੱਡੀਆਂ ਜਾਂਦੀਆਂ ਨੇ ਗੁਰਦਾਸਪੁਰ ਨੂੰ, ਤੇ ਪਰਲੇ ਪਾਸੇ ਜਾਂਦੀਆਂ ਨੇ ਅੰਮ੍ਰਿਤਸਰ ਨੂੰ, ਖੜੀ ਉਰਲੇ ਪਾਸੇ ਤੇ ਕਹੀ ਜਾਈ ਮੈਨੂੰ ਕੋਈ ਅੰਮ੍ਰਿਤਸਰ ਲੈ ਕੇ ਨਹੀਂ ਜਾਂਦਾ, ਮੈਨੂੰ ਕੋਈ ਅੰਮ੍ਰਿਤਸਰ ਪਹੁੰਚਾਉਂਦਾ ਹੀ ਨਹੀਂ, ਤੇ ਜੇ ਅੰਮ੍ਰਿਤਸਰ ਜਾਣਾ ਪਰਲੇ ਪਾਸੇ ਖਲੋ, ਉਧਰ ਵਾਲੇ ਪਾਸੇ ਹੱਥ ਦੇਈ, ਫਿਰ ਗੱਲ ਬਣਦੀ ਹੈ। ਇੱਥੇ ਅਰਦਾਸਾਂ ਤੇ ਸਾਰੇ ਹੀ ਕਰਦੇ ਆ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਦਿਓ, ਪਰ ਰੱਬ ਉਹਨਾਂ ਤੇ ਕਿਰਪਾ ਕਰਦਾ ਜਿਹੜੇ ਆਪਣੇ ਆਪ ਤੇ ਕਿਰਪਾ ਕਰਦੇ ਆ, ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ, ਬੋਲੋ ਸਿੰਘੋ, ਆਪਣੀ ਮਦਦ ਆਪ ਕਰਦੇ ਆ। ਜੇ ਆਪਣੀ ਮਦਦ ਖੁਦ ਨਹੀਂ ਕਰੋਗੇ ਰੱਬ ਕਿਵੇਂ ਕਿਰਪਾ ਕਰੇ? ਜੇ ਅਸੀਂ ਅਰਦਾਸ ਕਰਨੀ ਹੈ, ਵੇਖਿਓ ਪਹਿਲਾਂ ਅੰਮ੍ਰਿਤਸਰ ਵਾਲੇ ਪਾਸੇ ਨੂੰ ਮੂੰਹ ਕਰ ਤੇ ਤੁਰ, ਅਰਦਾਸ ਕਰ ਸੱਚੇ ਪਾਤਸ਼ਾਹ ਮੈਨੂੰ ਬਚਾ ਦੇ, ਗੱਲ ਬਣੇਗੀ। ਮੂੰਹ ਗੁਰਦਾਸਪੁਰ ਨੂੰ ਕਰਕੇ ਖੜਾ ਹੈ, ਇੱਧਰ ਤੁਰੇ ਇੱਧਰ ਨੂੰ ਤੇ ਅਰਦਾਸ ਕਰ ਸੱਚੇ ਪਾਤਸ਼ਾਹ ਛੇਤੀ ਅੰਮ੍ਰਿਤਸਰ ਪਹੁੰਚ ਜਾ। ਫਿਰ ਤੇ ਇਹਦਾ ਮਤਲਬ ਪਖੰਡ ਕਰਦਾ ਹੈ, ਪਖੰਡ ਕਰਦਾ ਤੂੰ। ਕਈ ਬੰਦੇ ਹੈ ਨਹੀਂ ਇੱਦਾਂ ਦੇ, ਜਾਂਦੇ ਠੇਕੇ ਵੱਲ ਨੇ ਰੋਜ਼ ਰਾਤ ਨੂੰ ਤੇ ਅਰਦਾਸ ਕਰਨਗੇ, ਮਹਾਰਾਜ ਸਿੱਖ ਬਣਾ ਲਓ ਆਪਣੇ, ਮੇਰੇ ਤੇ ਕਿਰਪਾ ਕਰ ਦਿਓ, ਮੈਨੂੰ ਅੰਮ੍ਰਿਤ ਛਕਾਓ। ਪਹਿਲਾਂ ਮਾੜਾ ਜਿਹਾ ਤੁਰ, ਤੂੰ ਛੱਡ ਛੱਡ ਕੇ ਇਸ ਪਾਸੇ ਲੱਗ, ਫਿਰ ਅਰਦਾਸ। ਫਿਰ ਤੇ ਹੈ ਅਰਦਾਸ ਕਰ ਰਿਹਾ, ਕੋਸ਼ਿਸ਼ ਕਰ ਰਿਹਾ ਜਾਣ ਦੀ, ਇੱਧਰ ਵਾਲੇ ਪਾਸੇ ਲੱਗ ਕੇ ਫਿਰ ਅਰਦਾਸ ਕਰ, ਇਹਦਾ ਮਤਲਬ ਤੂੰ ਜਾਣਾ ਚਾਹੁੰਦਾ ਹੈ। ਤੇ ਜੇ ਠੇਕੇ ਤੇ ਜਾ ਰਿਹਾ ਹੋਵੇ ਤੇ ਸਵੇਰੇ ਕਰੇ ਅਰਦਾਸ, ਮਹਾਰਾਜ ਮਿਹਰ ਕਰੋ, ਸ਼ਾਮ ਨੂੰ ਆਪ ਠੇਕੇ ਤੇ ਜਾਵੇ, ਫਿਰ ਰੱਬ ਕੀ ਕਿਰਪਾ ਕਰੇ, ਫਿਰ ਤੇ ਚਲਾਕੀਆਂ ਕਰਦਾ। ਇਹ ਚਲਾਕੀਆਂ ਨੇ ਕਰਨੇ ਮਾੜੇ ਕੰਮ, ਅਰਦਾਸਾਂ ਕਰਨੀਆਂ। ਸੱਚੇ ਪਾਤਸ਼ਾਹ ਆਪਣਾ ਭਗਤ ਬਣਾ ਲਓ, ਮਾੜਾ ਜਿਹਾ ਤੂੰ ਤੁਰ, ਫਿਰ ਅਰਦਾਸ ਕਰ, ਫਿਰ ਬੇਨਤੀ ਕਰਨਾ। ਰੱਬ ਵੀ ਉਹਨਾਂ ਦੀ ਮਦਦ ਕਰਦਾ ਜਿਹੜੇ ਆਪਣੀ ਮਦਦ ਆਪ ਕਰਦੇ, ਇਹ ਪੱਕੀ ਗੱਲ ਹੈ। ਜਿਹੜੇ ਬੰਦੇ ਨੂੰ ਆਪਣੇ ਆਪ ਤੇ ਤਰਸ ਨਹੀਂ ਆਉਂਦਾ, ਰੱਬ ਕੀ ਤਰਸ ਕਰੇ? ਪਹਿਲਾਂ ਆਪਣੇ ਆਪ ਵੱਲ ਵੇਖੀਏ, ਆਪ ਸਵਾਰੇ ਪਹਿਲਾਂ ਸਵਾਲ ਆਵੇ, ਪੜੋ ਫਿਰ ਗੱਲ ਬਣੇ। ਬਾਬਾ ਫਰੀਦ ਸਾਹਿਬ,
ਆਪ ਸਵਾਰੇ ਮੈਂ ਮਿਲ ਹੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ।
ਜੇ ਮੇਰਾ ਹੋ ਜਾਏ ਸਭ ਜਗ ਤੇਰਾ ਹੋ ਸਕਦਾ ਹੈ। ਆਪਣੇ ਆਪ ਨੂੰ ਜੇ ਸਵਾਰੇ ਫਿਰ ਗੱਲ ਬਣਦੀ ਹੈ, ਫਿਰ ਅੱਗੇ ਗੱਲ ਤੁਰਦੀ ਹੈ। ਤੇ ਜਿਹੜਾ ਬੰਦਾ ਬਦਲਣਾ ਨਹੀਂ ਚਾਹੁੰਦਾ, ਐਵੇਂ ਹੀ ਅਰਦਾਸਾਂ ਕਰੀ ਜਾਂਦਾ, ਚਲਾਕੀਆਂ ਕਰਦਾ, ਚਲਾਕੀਆਂ ਗੁਰੂ ਨਾਲ ਵੀ ਚਲਾਕੀਆਂ ਕਰਦਾ।
ਕਬੀਰ ਸਾਚਾ ਸਤਿਗੁਰ ਕਿਆ ਕਰੇ,
ਕਲੀਅਰ ਹੈ ਜੀ, ਉਹਦੇ ਲਈ ਕੁਛ ਨਹੀਂ ਕਰ ਸਕਦੇ ਜਿਹੜਾ ਆਪਣੇ ਲਈ ਕੁਛ ਨਹੀਂ ਕਰਨਾ ਚਾਹੁੰਦਾ। ਟੀਚਰ ਕੀ ਕਰੇ ਜੇ ਨਿਆਣਾ ਪੜ੍ਹਨਾ ਹੀ ਨਹੀਂ ਚਾਹੁੰਦਾ? ਪੜ੍ਹਾਉਂਦਾ ਤੇ ਸਾਰਿਆਂ ਨੂੰ ਬਰਾਬਰ ਹੀ ਹੁੰਦਾ ਹੈ, ਇੱਕ 95% ਲੈ ਕੇ ਆਉਂਦਾ, ਇੱਕ 0, ਪੜ੍ਹਾਉਂਦਾ ਤੇ ਬਰਾਬਰ ਹੈ, ਟੀਚਰ ਕੀ ਕਰੇ ਉੱਥੇ? ਆ ਹੁਣ ਗੁਰੂ ਸਾਹਿਬ ਤੇ ਸਾਨੂੰ ਸਾਰਿਆਂ ਨੂੰ ਸਮਝਾ ਰਹੇ ਹੈ, ਜਿਹੜਾ ਇੱਥੇ ਵਾੜ ਹੀ ਨਹੀਂ ਰਿਹਾ, ਖਾਨੇ ਪੈਂਦੀ ਨਹੀਂ ਜਿਹਦੇ, ਉਹਦਾ ਕੀ ਕਰੀਏ? ਤੇ ਜਿਹੜਾ ਸੁਰਤ ਜੋੜ ਕੇ ਬੈਠਾ ਹੈ, ਮਤ ਲੈਣ ਆਇਆ ਹੈ, ਐ ਇਕਾਗਰ ਹੋ ਕੇ ਸੁਣ ਰਿਹਾ, ਉਹ ਤੇ ਫਿਰ ਇੱਥੇ ਪਵਾ ਲੈਂਦਾ ਸਾਰਾ ਕੁਛ, ਉਹਦਾ ਖਜ਼ਾਨਾ ਤੇ ਭਰ ਜਾਣਾ। ਭਾਈ ਸੁਣੋ,
ਕਬੀਰ ਸਾਚਾ ਸਤਿਗੁਰ ਕਿਆ ਕਰੇ, ਜੋ ਸਿੱਖਾਂ ਮਹਿ ਚੂ ਅੰਧੇ ਕੁਨਾ ਲਾ ਗਈ, ਜਿਉਂ ਬਾਂਸ ਵਜਾਈਏ ਫੂਕ।
ਅਕਲਦਿਆਂ ਅੰਨਿਆਂ ਨੂੰ ਇੱਕ ਨਹੀਂ ਲੱਗਦੀ, ਬਾਂਸ ਵਿੱਚ ਫੂਕ ਮਾਰੋ ਦੂਜੇ ਪਾਸੇ ਲੰਘ ਜਾਂਦੀ ਹੈ, ਉਹ ਹਾਲ ਹੈ ਜੀ ਸਾਡਾ। ਸਾਡੇ ਚ ਬਹੁਤੇ ਉਹ ਨੇ ਜਿਹੜੇ ਬਦਲਣਾ ਚਾਹੁੰਦੇ ਹੀ ਨਹੀਂ, ਬਹੁਤੇ ਉਹ ਨੇ ਜਿਹੜੇ ਇਹ ਨਹੀਂ ਮੰਗਣਾ ਚਾਹੁੰਦੇ, ਪਰ ਜਿਹੜਾ ਮੰਗੇਗਾ, ਲਓ ਗਰੰਟੀ ਵੇਖੋ, ਲਾਸਟ ਪੰਕਤੀਆਂ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ। ਕੀ ਮੰਗੇ? ਔਗਣ ਮੇਟੋ, ਮਹਾਰਾਜ ਮੇਰੇ ਔਗਣ ਕੱਢੋ, ਜੇ ਚਾਹੁੰਦਾ ਹੈ ਔਗਣ ਮੇਟਣੇ, ਉਤੋਂ ਉਤੋਂ ਨਹੀਂ। ਇੱਕ ਤੇ ਹੈ ਨਾ ਵੀ ਕਰਨੇ ਸਾਰੇ ਮਾੜੇ ਕੰਮ ਨੇ, ਪਰ ਜੇ ਦਿਲੋਂ ਚਾਹੁੰਦਾ ਵੀ ਮੇਰੀ ਜ਼ਿੰਦਗੀ 'ਚ ਮੈਂ ਬਚਣਾ ਹੈ ਔਗਣਾਂ ਤੋਂ, ਤੇ ਫਿਰ ਆ ਕਿਰਪਾ ਜ਼ਰੂਰ ਹੋ ਜਾਂਦੀ ਹੈ। ਜਿਹੜਾ ਮੰਗਦਾ ਹੈ ਉਹਨੂੰ ਮਾਲਕ ਜੀ ਦਿੰਦੇ ਹੈ। ਸੁਣੋ,
ਜੋ ਮੰਗੇ ਹੈ ਠਾਕੁਰ ਆਪਣੇ ਤੇ, ਸੋਈ नानक दास मुख ते जो बोले इहां उहां सच होवे।
हर जगह ही इहां उहां उस दास दी सच होएगी, जेड़ा बनेगा उदा जेड़ा मंगदा है मालका औगण मेटो औगण। ते आपां कहिंदे आ मालक जी जो मंगणगे मिल जाएगा, पुत मंगांगे दुध मंगांगे आ मंगांगे आ मंगांगे आ मंगांगे। प्यारियो ये गल्लां बहुत थले रह जांदियां, ये ते ना भी मंगोगे तां भी मिल जांदा। कई बंदे ने तुहाडे जिन्हां ने कदे नहीं बर्दाश्त कीती मालका आ होवे आ होवे, आपे ही होई जांदा, कदे नहीं मंगदा, आपे ही होई जांदा, कुदरती हुंदा है, सिस्टम है उहदा इदां दा, कदे नहीं मंगिया फिर अपने आप ही होई जांदा। इस करके इत्थे आके ते जिहड़ा इलाज करवाउणा है ना आपां, उह मन दा इलाज करवाउणा है, मन दे जिहड़े रोग ने उहनां नूं दूर करन दा यतन करना है। जे गुरद्वारा साहिब च आए आ इत्थे आके ते इह मंगणा है, महाराज मेरा मन शांत रहे, मैं तड़फदा रहिंदा मैं भटकदा रहिंदा मेरे ते किरपा करो। जिवें गुरु अर्जन देव जी दा शहीदी दिहाड़ा मनाउंदे, गुरु अर्जन देव जी तत्ती तवी ते बह गए, पर दसो भाई तत्ती तवी ते बह के गुरु साहब ने तत्ती तवी ठंडिया कर दिती सी नहीं कीती? ए करामात भी तवी ते बैठे गुरु जी तवी ठंडी ठार हो गई, ए करामात। करामात यह है कि तत्ती तवी ते भी सच्चे पातशाह तपे नहीं, तत्ती तवी ते बह के भी गुरु जी का ठंडे रहना यह करामात। यह सीखना है भी इनिया तकलीफ दे विच एक रस किवें रहा जा सकता है, यह सीखना है। कंडिया ते बह के भी हसया किवें जा सकता है, इनिया मुसीबतों के विच भी किवें खुश रह रहे हो महाराज, इनिया दुखों के विच इनिया तकलीफों विच भी तुसी चढ़ती कला विच किवें रह सकते, तवी ते बह के भी किवें हसी जाने। जिवें आप पढ़ते हैं ना भी जदों साई मियां मीर वर्गे आए उन्होंने पूछिया सच्चे पातशाह आ तत्तियां तवियां ते बह के किवें तुसी एडे एडे दुख झल कितना गए, एडी तकलीफ तुसी झल किवें गए, इन्नी दृढ़ता इन्नी परपक्ता इन्नी मजबूती तुहाडे अंदर आई ते आई किवें, ये दसो। तत्तियां तवियां उत्ते बह के किसका जाप करदे, रमजां सिखां नूं समझावो करनी आप कर दे, सानू समझा रहे हो सच्चे पातशाह, ये परपक्ता साडे विच किवें आवे ये सीखना है, ये अकलां लैणियां है। मन दे दुख इत्थों आके दूर कराइए, जे उदन लालच हुंदा ना मन विच लालच ते गुरु अर्जन देव तत्ती तवी ते ना बह सकदे, अंदर कोई रोग नहीं सी अंदर कोई दुख नहीं सी। मन दे जिहड़े दुख ने ये बड़े भयानक ने, जिवें हुण मन लो आपां आ शब्द पढ़दे आ, मेरा वैद गुरु गोबिंदा हर हर नाम औखद मुख देवै काटै जम की खंदा। जदों इदां दा शब्द आउंदा साडे वर्गे कहिंदे मेरे गुरु जी मेरे वैद मेरे ते किरपा कर दैण, मेरे गोडे ठीक हो जाण, मेरे मोढे ठीक हो जाण, मेरी टीवी ठीक हो जाए, मेरा पीलिया ठीक हो जाए, मेरी शुगर ठीक हो जाए। ये ते सिस्टम इदां ही चलना है। जे तू रोज रसगुल्ले गुलाब जामुन खाने ने ते भावें नित अरदासां कर मालका शुगर ना होवे, जे वध गई है ते फिर ते वधेगी वधेगी, फिर ये नहीं ठीक हो सकदा, फिर नहीं ठीक होनी। ये ते तेनू कंट्रोल करना पैना, ये ते गुरु साहब तो अकल लैनी पैनी है ते समझना पैना। हुण आ शब्द सुनो जरा एक बार, जन्म जन्म के दुख निवार है सूखा मन साधार है। लो सुनो,
जन्म जन्म के दुख निवार है सूखा मन साधार है, दर्शन भेट तो हो तुनिहाला हर का नाम विचारे, मेरा बैर गुरु गोविंदा। ਹਰ ਹਰ ਨਾਮ ਔਖਦ ਮੁਖੋਂ ਦੇਵੇ ਕਾਟੇ ਜਮ ਕੀ ਫੰਦਾ ਸਮਰਥ ਪੁਰਖ ਪੂਰਨ ਬੇਦਾਤੇ ਆਪੇ ਕਰਨੇ ਹਾਰਾ ਆਪਣਾ ਦਾਸ ਹਰਿਆ ਉਬਰਿਆ ਨਾਨਕ ਨਾ ਆਧਾਰਾ
ਨਾਮ ਦੀ ਖੁਰਾਕ ਦੇ ਕੇ ਨਾਮ ਨੂੰ ਆਧਾਰ ਬਣਾ ਕੇ ਆਪਣੇ ਸੇਵਕ ਨੂੰ ਨਾਮ ਦੀ ਖੁਰਾਕ ਆਧਾਰ ਬਣਾ ਕੇ ਰੱਬ ਜੀ ਨੇ ਕਿਰਪਾ ਕਰ ਦਿੱਤੀ ਆਪਣੇ ਸੇਵਕ ਨੂੰ ਉਬਾਰਿਆ ਕੱਢ ਲਿਆ ਗੁਰੂ ਮਿਲਾ ਦਿੱਤਾ ਮੇਰਾ ਵੈਦ ਗੁਰੂ ਗੋਬਿੰਦਾ ਗੁਰੂ ਮਿਲਾਇਆ ਗੁਰੂ ਤੇ ਗੁਰੂ ਨੇ ਸੱਚੇ ਪਾਤਸ਼ਾਹ ਦਾ ਸੱਚਾ ਗਿਆਨ ਹੈ ਜਿਹੜਾ ਇਹਦੇ ਨਾਲ ਮਨ ਦੇ ਰੋਗ ਠੀਕ ਹੋਏ ਇੱਥੇ ਇਹ ਨਹੀਂ ਮੇਰੇ ਗੋਡੇ ਠੀਕ ਹੋ ਜਾਣ ਮੇਰੇ ਮੋਢੇ ਠੀਕ ਹੋ ਜਾਣ ਭਾਈ ਇਹ ਤੇ ਸਿਸਟਮ ਇਦਾਂ ਹੀ ਚੱਲਦਾ ਹੈ ਇਹ ਨਿਯਮ ਨੇ ਸਰੀਰ ਤੇ ਦੁੱਖ ਆਉਣੇ ਹੀ ਆਉਣੇ ਹੈ ਗੱਲ ਤੇ ਮਨ ਦੇ ਦੁੱਖਾਂ ਦੀ ਹੈ ਆਪਾਂ ਪੜ੍ਹਦੇ ਨਾਨਕ ਭਗਤਾਂ ਸਦਾ ਵਿਗਾਸ ਸਦਾ ਗੁਰੂ ਦੇ ਪਿਆਰੇ ਖੁਸ਼ ਰਹਿੰਦੇ ਹੈ ਸੁਣਿਆ ਦੁੱਖ ਪਾਪ ਕਾ ਨਾਸ ਤੇ ਦੁੱਖ ਕਿਹੜੇ ਹੈ ਮਨ ਦੇ ਦੁੱਖ ਵੇਖੋ ਸੁਣੋ ਦੁੱਖ ਕਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਮਹਾਰਾਜ ਕਹਿੰਦੇ ਦੁੱਖ ਸੁਣੋ ਹਉਮੈ ਦੀਰਘ
ਰੋਗ
ਆ ਰੋਗ ਨੇ ਹਉਮੈ ਦਾ ਲਾਲਚ ਛੋਡੋ ਅੰਧੇ ਹੋ ਲਾਲਚ ਦੁੱਖ ਭਾਰੀ ਆ ਦੁੱਖ ਨੇ ਮਨ ਦੇ ਰੋਗ ਦੁੱਖ ਨੇ ਜਿਹੜੇ ਇਹ 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 ਨੇ ਦੁੱਖ ਜਿਨ੍ਹਾਂ ਨੂੰ ਅਸੀਂ ਦੂਰ ਕਰਨਾ ਹੈ ਜਿਨ੍ਹਾਂ ਨੂੰ ਅਸੀਂ ਖਤਮ ਕਰਨਾ ਇਹਨਾਂ ਦੁੱਖਾਂ ਦਾ ਇਲਾਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਰਾਉਣਾ ਸੀ ਗੁਰਬਾਣੀ ਦੇ ਜ਼ਰੀਏ ਇਹ ਜਿਹੜੇ ਮਨ ਦੇ ਚਲੋ ਇਹਨਾਂ ਨੂੰ ਅੱਗੇ ਗੱਲ ਕਰਦੇ ਆ ਉਹਨਾਂ ਚਿਰ ਚਲੋ ਆ ਪੜ੍ਹਦੇ ਧਾਰਨਾ ਇਹਦਾ ਅਰਥ ਪੜ੍ਹੀਏ ਮੇਰਾ ਵੈਦ ਗੁਰੂ ਗੋਬਿੰਦਾ ਹਰ ਹਰ ਨਾਮ ਔ ਖੁਦ ਮੁਖ ਦੇਵੈ ਕਾਟੈ ਜਮ ਕੀ
ਫੰਦਾ
ਰੋਗੀਆਂ ਦੇ ਜੀ ਰੋਗ ਤੋੜਦਾ 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 ਪੜੋ ਪੜੋ ਜੀ ਰੋਗੀਆਂ ਦੇ ਜੀ ਰੋਗ ਤੋੜਦਾ ਰੋਗੀਆਂ ਦੇ ਜੀ ਰੋਗ ਤੋੜਦਾ ਰੋਗੀਆਂ ਦੇ ਜੀ ਰੋਗ ਤੋੜਦਾ
ਮੇਰਾ ਵੈਦ ਹੈ ਗੁਰੂ ਗੋਬਿੰਦਾ ਪਿਆਰਿਓ ਰੋਗ ਤੋੜਦਾ ਰੋਗੀਆਂ ਦੇ ਜੀ ਰੋਗ ਤੋੜਦਾ ਮੇਰਾ ਵੈਦ ਹੈ ਗੁਰੂ ਗੋਬਿੰਦਾ ਪਿਆਰਿਓ ਰੋਗ ਤੋੜਦਾ ਰੋਗੀਆਂ ਦੇ ਜੀ ਰੋਗ ਤੋੜਦਾ ਮੇਰਾ ਵੈਦ ਹੈ ਗੁਰੂ ਗੋਬਿੰਦਾ ਪਿਆਰਿਓ ਪੜੋ ਪੜੋ ਗੱਜ ਕੇ
ਮੇਰਾ ਵੈਦ ਹੈ ਗੁਰੂ ਮੇਰਾ ਵੈਦ ਹੈ ਗੁਰੂ ਤੇਰਾ ਪਿਆਰਿਓ ਰੋਗ ਤੋੜਦਾ ਰੋਗੀਆਂ ਦੇ ਜੀ ਰੋਗ ਤੋੜਦਾ
ਉਹ ਤੇਰਾ ਮੈਦ ਹੈ ਗੁਰੂ ਗੋਬਿੰਦਾ ਪਿਆਰਿਓ ਰੋਗ ਤੋੜਦਾ ਰੋਗੀਆਂ ਦੇ ਜੀ ਰੋਗ ਤੋੜਦਾ ਮੈਦ ਹੈ ਗੁਰੂ ਬਿੰਦਾ ਪਿਆਰਿਆ ਰੋਗ ਤੋੜਦਾ ਰੋਗੀਆਂ ਦੇ ਜੀ ਰੋਗ ਤੋੜਦਾ
ਰੋਗੀਆਂ ਦੇ ਜੀ
ਰੋਗ ਤੋੜਦਾ
ਰੋਗੀਆਂ ਦੇ ਜੀ
ਰੋਗ ਤੋੜਦਾ ਰੋਗੀਆਂ ਦੇ ਜੀ ਰੋਗ ਤੋੜਦਾ ਰੋਗੀਆਂ ਦੇ ਜੀ ਰੋਗ ਤੋੜਦਾ ਰੋਗੀਆਂ ਦੇ ਜੀ ਰੋਗ ਤੋੜਦਾ ਰੋਗੀਆਂ ਦੇ ਜੀ ਰੋਗ ਤੋੜਦਾ
ਪਰ ਪ੍ਰੋਬਲਮ ਇਹ ਹੈ ਵੀ ਜਿਹੜਾ ਮੰਗਦਾ ਹੀ ਨਹੀਂ ਮੇਰਾ ਰੋਗ ਕੱਟੋ ਜਿਹੜਾ ਇਹਨਾਂ ਰੋਗਾਂ ਨੂੰ ਰੋਗ ਸਮਝ ਇੱਥੇ ਕਹੀ ਜਾਂਦਾ ਹੈ ਮੇਰੇ 'ਚ ਸ਼ੂਗਰ ਦਾ ਰੋਗ ਕਹੀ ਜਾਂਦਾ ਸ਼ੂਗਰ ਦਾ ਰੋਗ ਹੈ ਇੱਥੇ ਕਹੀ ਜਾਂਦਾ ਮੇਰੇ ਗੋਡੇ ਦੁਖਦੇ ਹੈ ਕੋਈ ਕਹਿੰਦਾ ਮੈਨੂੰ ਕੋਲੈਸਟ੍ਰੋਲ ਵੱਧਦਾ ਹੈ ਕੋਈ ਕੁਛ ਕਹੀ ਜਾਂਦਾ ਕੋਈ ਕੁਛ ਕਹੀ ਜਾਂਦਾ ਇਹਨਾਂ ਰੋਗਾਂ ਨੂੰ ਤੇ ਰੋਗ ਮੰਨਦੇ ਹੀ ਨਹੀਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਤ੍ਰਿਸ਼ਨਾ ਵੱਡਾ ਬੋਲੋ ਜੀ ਤ੍ਰਿਸ਼ਨਾ ਵੱਡਾ ਰੋਗ ਲੱਗਾ ਤ੍ਰਿਸ਼ਨਾ ਦਾ ਰੋਗ ਨਹੀਂ ਲੱਗਾ ਤ੍ਰਿਸ਼ਨਾ ਵੱਡਾ ਰੋਗ ਲੱਗਾ ਮਰਨ ਮਨੋ
ਵਿਸਾਰਿਆ
ਵਿਸਾਰਿਆ ਵੱਡੇ ਵੱਡੇ ਜੋਤੀ ਸਹਿਲੋਗ ਤਿੰਨ ਕੋ ਵਿਆਪੈ
ਚਿੰਤਾ ਰੋਗ
ਇਹਨੂੰ ਰੋਗ ਮੰਨਦੇ ਹੀ ਨਹੀਂ ਪਹਿਲਾ ਰੋਗ ਤ੍ਰਿਸ਼ਨਾ ਦਾ ਦੂਜਾ ਰੋਗ ਚਿੰਤਾ ਦਾ ਤੇ ਪਹਿਲਾਂ ਆਪਾਂ ਬੇਨਤੀ ਕਰ ਚੁੱਕੇ ਹਉਮੈ ਦੀਰਘ
ਰੋਗ ਹੈ
ਦਾਰੂ ਭੀ ਸਮਾਂ ਹੈ ਲਾਲਚ ਛੋਡੋ ਅੰਧਿਓ ਲਾਲਚ ਦੁੱਖ
ਭਾਰੀ
ਆਹ ਦੁੱਖ ਨੇ ਆਹ ਰੋਗ ਨੇ ਜਿਹੜੇ ਜ਼ਿਆਦਾ ਖਤਰਨਾਕ ਨੇ ਇਹਨਾਂ ਨੂੰ ਤੇ ਲੋਕ ਰੋਗ ਹੀ ਨਹੀਂ ਮੰਨਦੇ ਇਹਨਾਂ ਨੂੰ ਨਹੀਂ ਬਿਮਾਰੀਆਂ ਮੰਨਦੇ ਵੀ ਰੋਗ ਇਹ ਲੱਗੇ ਹੈ ਚਿੰਤਾ ਦਾ ਰੋਗ ਹੈ ਤ੍ਰਿਸ਼ਨਾ ਦਾ ਰੋਗ ਹੈ ਹਉਮੈ ਦਾ ਰੋਗ ਹੈ ਈਰਖਾ ਦਾ ਰੋਗ ਹੈ ਤਾਤ ਪਰਾਈ ਇਹ ਵੀ ਤੇ ਰੋਗ ਹੀ ਹੈ ਨਾ ਕਿਸੇ ਦੇ ਕਿਸੇ ਦਾ ਘਰ ਵੇਖ ਵੇਖ ਕੇ ਸੜੀ ਜਾਣਾ ਕਿਸੇ ਦੀ ਚੜ੍ਹਦੀ ਕਲਾ ਵੇਖ ਵੇਖ ਕੇ ਸੜੀ ਜਾਣਾ ਕਿਸੇ ਦੀ ਕਾਮਯਾਬੀ ਵੇਖ ਕੇ ਸੜੀ ਜਾਣਾ ਇਹ ਵੀ ਤੇ ਰੋਗ ਹੈ ਤਾਤ ਪਰਾਈ ਇਹ ਕਿੱਦਾਂ ਖਤਰਨਾਕ ਰੋਗ ਹੈ ਤੇ ਇਹ ਕਿਰਪਾ ਕਿਵੇਂ ਹੁੰਦੀ ਲੋਪੜ ਵਿਸਰ ਗਈ ਸਭ ਤਾਤ ਪਰਾਈ ਜਬ ਤੇ
ਸਾਧ ਸੰਗਤ
ਇਹ ਹੋ ਜਾਂਦੀ ਹੈ ਜੀ ਮੇਰ ਪੜੋ
ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਣ ਆਈ
ਇਹਨਾਂ ਰੋਗਾਂ ਦੀ ਗੱਲ ਨਹੀਂ ਹੋਈ ਇਹਨਾਂ ਰੋਗਾਂ ਦਾ ਜ਼ਿਕਰ ਨਹੀਂ ਹੋਇਆ ਸਾਡੇ ਵਾਲੇ ਬਾਬੇ ਵੀ ਇਹੀ ਸਾਡੇ ਵਰਗੇ ਇਹੀ ਕਹਿੰਦੇ ਆ ਨਾ ਵੀ ਗੁਰਦੁਆਰੇ ਆਓ ਭਾਈ ਬਿਮਾਰੀਆਂ ਠੀਕ ਹੋ ਜਾਣਗੀਆਂ ਰੋਗ ਕੱਟੇ ਜਾਣਗੇ ਇਹਨਾਂ ਨੂੰ ਦੱਸੀ ਜਾਂਦੇ ਨੇ ਵੀ ਆਹੀ ਰੋਗ ਨੇ ਕਿੰਨਾ ਚਿਰ ਬਚਾ ਲਓਗੇ ਤੁਸੀਂ ਕਿੰਨਾ ਚਿਰ ਰੋਗ ਮਿਟ ਜਾਣਗੇ ਪਿਆਰਿਓ ਇੱਕ ਨਾ ਇੱਕ ਦਿਨ ਤੇ ਮਰਨਾ ਹੀ ਹੈ ਹੁਣ ਦੰਦ ਟੁੱਟ ਰਹੇ ਹੈ ਬਜ਼ੁਰਗ ਹੋ ਰਹੇ ਹਾਂ ਅੱਖਾਂ ਦੀ ਨਜ਼ਰ ਘਟਣੀ ਹੋਈ ਘਟਣੀ ਹੈ ਇਹ ਤੇ ਸਿਸਟਮ ਹੈ ਚੱਪੜ ਚੰਨਲ ਰਤਨ ਸੇ ਸੁਣੀ ਰਹਿ ਗਏ ਹੇੜੇ ਮੁੱਤੀ ਧਾ ਸੇ ਜਾਨੀ ਚੱਲ ਗਏ ਇਹ ਤੇ ਸਰੀਰ ਨਾਲ ਹੋਣਾ ਹੀ ਹੋਣਾ ਹੈ ਇਹਨਾਂ ਰੋਗਾਂ ਦੀ ਗੱਲ ਹੀ ਕਰੀ ਜਾਂਦੀ ਵੀ ਸਰੀਰ ਨੂੰ ਰੋਗ ਨਾ ਲੱਗੇ ਉਹ ਪਿਆਰਿਓ ਆ ਸਰੀਰ ਨੂੰ ਜੇ ਮੈਂ ਨਹੀਂ ਸਾਂਭਾਂਗਾ ਤੇ ਰੋਗ ਲੱਗੇਗਾ ਜਿੰਨੀਆਂ ਮਰਜ਼ੀ ਅਰਦਾਸਾਂ ਕਰਾਈ ਜਾਵਾਂ ਮੇਰੇ ਗੁਰੂ ਜੀ ਨੇ ਮੈਨੂੰ ਸਿਖਾ ਦਿੱਤਾ ਹੈ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿੱਤ ਖਾਧੇ ਤਨ ਪੀੜੀ ਹੈ ਮਨ ਮਹਿ ਚੱਲੇ
ਵਿਕਾਰ
ਵਿਕਾਰ ਸਾਡੇ ਗੁਰੂ ਜੀ ਨੇ ਗਿਆਨ ਦੇ ਦਿੱਤਾ ਵੀ ਖਾਣ ਵੇਲੇ ਕੰਟਰੋਲ ਰੱਖੋ ਲੋੜ ਤੋਂ ਵੱਧ ਖਾਓਗੇ ਤੇ ਸਰੀਰ ਰੋਗੀ ਹੋ ਜਾਏਗਾ ਤਨ ਨੂੰ ਰੋਗ ਲੱਗ ਜਾਣਗੇ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾ ਦਿੱਤਾ ਸੁਣੋ ਪਿਆਰਿਓ ਗੁਰੂ ਗ੍ਰੰਥ ਸਾਹਿਬ ਜੀ ਨੇ ਸਮਝਾ ਦਿੱਤਾ ਖਾਣ ਤੇ ਕੰਟਰੋਲ ਰੱਖੋ ਜੇ ਦੋ ਪ੍ਰਸ਼ਾਦਿਆਂ ਦੀ ਭੁੱਖ ਹੋਵੇ ਇੱਕ ਛਕੋ ਚਾਰ ਦੀ ਭੁੱਖ ਹੋਵੇ ਦੋ ਛਕੋ ਅੱਠ ਦੀ ਭੁੱਖ ਹੋਵੇ ਚਾਰ ਛਕੋ ਪ੍ਰਸ਼ਾਦਾ ਕੰਟਰੋਲ ਵਿੱਚ ਰੱਖੋ, ਸਰੀਰ ਆਪੇ ਰੋਗਾਂ ਤੋਂ ਬਚਿਆ ਰਹੇਗਾ। ਪਰ ਜੇ ਆਪਾਂ ਗੁਰੂ ਸਾਹਿਬ ਦਾ ਬਚਨ ਨਾ ਮੰਨਿਆ ਤੇ ਰੋਗ ਤੇ ਫਿਰ ਤੇ ਲੱਗਣੇ ਹੀ ਲੱਗਣੇ ਨੇ। ਸਾਡਾ ਹਾਲ ਕੀ ਹੈ? ਪੇਟ ਭਰਿਓ ਪਸ਼ੂਆ ਜਿਉਂ ਸੋਇਓ, ਮਨੁੱਖ ਜਨਮ ਹੈ ਹਾਰਿਓ। ਢਿੱਡ ਭਰ ਕੇ ਸੌ ਗਿਆ, ਢਿੱਡ ਭਰ ਕੇ ਕਹਿੰਦੇ ਪਸ਼ੂ ਸੌਂਦਾ ਹੈ, ਪਸ਼ੂਆਂ ਵਾਲਾ ਹਾਲ ਸਾਡਾ ਹੋਇਆ ਪਿਆ। ਜਦੋਂ ਲੋੜ ਤੋਂ ਵੱਧ ਸਾਡੇ ਤੇ ਆਮ ਘਰਾਂ ਦੇ ਵਿੱਚ ਹੈ ਨਾ ਸਬਜ਼ੀ ਬਣੀ ਹੋਵੇ, ਬੀਬੀ ਕਹੇਗੀ ਆਮ ਹੀ ਹੁੰਦਾ ਹੈ, ਆ ਕੜਛੀ ਕੋਈ ਬਚ ਗਈ ਪਵਾ ਲਓ ਖਰਾਬ ਹੋ ਜਾਏਗੀ ਆ ਕੜਛੀ, ਤੇ ਉਹ ਕਹਿੰਦਾ ਚੱਲ ਪਾ ਦੇ, ਉਹ ਬਾਹਰ ਤੇ ਕੱਲੀ ਸਬਜ਼ੀ ਖਰਾਬ ਹੋਏਗੀ, ਜੇ ਤੂੰ ਖਾਏਗਾ ਇਹਨੇ ਤੈਨੂੰ ਵੀ ਨਾਲ ਖਰਾਬ ਕਰਨਾ, ਸਬਜ਼ੀ ਤੇ ਖਰਾਬ ਹੋਏਗੀ। ਲੋੜ ਤੋਂ ਵੱਧ ਖਾਣਾ, ਲੋੜ ਤੋਂ ਵੱਧ ਖਾਣਾ, ਇਹ ਕਿੰਨੇ ਰੋਗ ਚਿੰਬੜਦੇ ਨੇ ਸਰੀਰ ਨੂੰ। ਜਦੋਂ ਸਾਡੇ ਗੁਰੂ ਜੀ ਨੇ ਸਾਨੂੰ ਸਮਝਾਇਆ ਵੀ ਖਾਣ ਤੇ ਕੰਟਰੋਲ ਰੱਖਣਾ ਹੈ, ਬਸ ਆਪਣੇ ਆਪ ਤੇ ਇਹਨਾਂ ਗੱਲਾਂ ਦਾ ਕੰਟਰੋਲ ਰੱਖੀਏ, ਬਿਮਾਰੀਆਂ ਤੋਂ ਬਚੇ ਰਹੀਏ, ਤੰਦਰੁਸਤ ਰਹੀਏ, ਐਕਸਰਸਾਈਜ਼ ਕਰੋ, ਭੱਜੋ ਨੱਠੋ, ਮਿਹਨਤ ਕਰੋ, ਕੰਮ ਕਰੋ, ਆਪਣੇ ਆਪ ਸਰੀਰ ਠੀਕ ਰਹਿਣਗੇ। ਪਰ ਗੁਰਦੁਆਰੇ ਆ ਕੇ ਜਿਹੜੇ ਰੋਗਾਂ ਦਾ ਇਲਾਜ ਆਪਣੇ ਵੈਦ ਸਤਿਗੁਰੂ ਵੈਦ ਤੋਂ ਕਰਾਉਣਾ ਹੈ, ਉਹ ਇਲਾਜ ਹੈ ਜਿਹੜੇ ਆਹ ਰੋਗ ਨੇ। ਤ੍ਰਿਸ਼ਨਾ ਵੱਡਾ ਰੋਗ ਲੱਗਾ, ਹਉਮੈ ਦੀਰਘ ਰੋਗ ਹੈ, ਬੜੇ ਬੜੇ ਜੋ ਦੀਸਹਿ ਲੋਕ ਤਿੰਨ ਕੋ ਵਿਆਪੈ, ਚਿੰਤਾ ਰੋਗ, ਆਹ ਰੋਗ ਇਹਨਾਂ ਦਾ ਇਲਾਜ ਕਰਾਉਣਾ ਆਪਾਂ। ਜੇ ਗੁਰਦੁਆਰਾ ਸਾਹਿਬ ਆਏ ਹਾਂ ਤੇ ਆਹ ਰੋਗ ਖਤਰਨਾਕ ਨੇ, ਇਹ ਦੁੱਖ ਭਾਰੇ ਨੇ, ਇਹਨਾਂ ਦੁੱਖਾਂ ਨੇ ਸਾਨੂੰ ਅੰਦਰੋਂ ਬੌਂਦਲੇ ਪਏ ਆ, ਕਿਉਂਕਿ ਇਹ ਅੰਦਰੇ ਅੰਦਰ ਹੀ ਖਤਮ ਕਰੀ ਜਾਂਦੇ ਨੇ ਸਾਨੂੰ। ਸੜੀ ਜਾਂਦਾ ਬੰਦੇ ਦਾ ਖੂਨ, ਸੜੀ ਜਾਂਦਾ ਜਿਹੜਾ ਈਰਖਾ ਦਾ ਰੋਗ ਹੈ, ਤਾਤ ਪਰਾਈ, ਦੂਜੇ ਦਾ ਘਰ ਵੇਖ ਵੇਖ ਕੇ ਸੜੀ ਜਾਣਾ, ਇਹ ਟੀਵੀ ਦਾ ਰੋਗ ਹੀ ਹੈ। ਜਿਹੜਾ ਟੀਵੀ ਦਾ ਮਰੀਜ਼ ਹੁੰਦਾ ਉਹਦਾ ਖੂਨ ਸੜ ਜਾਂਦਾ, ਤੇ ਕਈ ਬੰਦੇ ਐਵੇਂ ਨਹੀਂ ਸੜੀ ਜਾਂਦੇ ਵੀ ਇਹਦੇ ਤੇ ਹੁਣ ਤੇ ਸੀਮਟ ਹੀ ਲਈ ਆਉਂਦੇ ਨੇ, ਹੁਣ ਤੇ ਇੱਟੇ ਹੀ ਲਈ ਆਉਂਦੇ ਨੇ, ਹੁਣ ਤੇ ਸਰੀਆ ਹੀ ਆਈ ਜਾਂਦਾ, ਇੱਦਾਂ ਹੀ ਵੇਖੀ ਜਾਂਦਾ ਗਵਾਂਢੀ ਵੱਲ ਵੀ ਇੱਟੀ ਗੁੱਠੀ, ਕਿੱਥੋਂ ਆ ਗਿਆ ਇੰਨਾ ਪੈਸਾ, ਵੇਖ ਵੇਖ ਕੇ ਸੜ ਰਿਹਾ ਹੈ, ਇਹ ਰੋਗ ਨੇ। ਮੇਰਾ ਮਾਲਕ ਕਿਰਪਾ ਕਰੇ ਇਹ ਰੋਗ ਮੇਰੇ ਤੇ ਨਾ ਲੱਗੇ, ਇਹਨਾਂ ਤੋਂ ਬਚਾਓ। ਤੇ ਕਿਵੇਂ ਬਚਦਾ ਹੈ ਜੀ ਬੰਦਾ? ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ। ਦੁੱਖ ਇੱਥੇ ਸਰੀਰ ਦਾ ਨਹੀਂ, ਫਿਰ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਦੁੱਖ ਕਿਵੇਂ ਆ ਗਿਆ? ਸਰੀਰ ਦਾ, ਸਰੀਰ ਦੇ ਦੁੱਖ ਆਉਣਗੇ ਪਰ ਅੰਦਰ ਨਹੀਂ ਦੁੱਖ ਪਹੁੰਚੇਗਾ ਕੋਈ। ਅੰਦਰ ਇੱਕ ਰਸ, ਨਾ ਚਿੰਤਾ ਦਾ ਰੋਗ, ਨਾ ਹਉਮੈ ਦਾ ਰੋਗ, ਨਾ ਤ੍ਰਿਸ਼ਨਾ ਦਾ ਰੋਗ, ਅੰਦਰ ਤੱਕ ਕੋਈ ਰੋਗ ਨਹੀਂ ਪਹੁੰਚਦਾ। ਆ ਸ਼ਬਦ ਪੜੋ ਸੁਣੋ, ਜਿਸ ਕੇ ਸਿਰ ਉੱਪਰ, ਬ੍ਰੇਨ ਤੇ ਕੰਟਰੋਲ ਹੈ ਗੁਰੂ ਦੇ ਸੱਚੇ ਗਿਆਨ ਦਾ, ਸਿਰ ਦੇ ਉੱਤੇ ਹੱਥ ਹੈ ਮੇਰੇ ਗੁਰੂ ਦਾ, ਬ੍ਰੇਨ ਕੰਟਰੋਲ 'ਚ ਹੈ। ਕਈ ਵਾਰੀ ਕਹਿੰਦੇ ਨੀ ਫਲਾਣਾ ਬੰਦਾ ਤੇ ਫਲਾਣੇ ਦੇ ਹੱਥ 'ਚ ਹੈ, ਫਲਾਣਾ ਬੰਦਾ ਫਲਾਣੇ ਦੇ ਹੱਥ 'ਚ ਹੈ, ਜਿਹੜਾ ਗੁਰੂ ਜੀ ਦੇ ਮੁਤਾਬਕ, ਕਹਿਣ ਮੁਤਾਬਕ ਸਾਰੇ ਕੰਮ ਕਰਦਾ ਹੈ, ਸਮਝ ਲਓ ਗੁਰੂ ਜੀ ਦੇ ਹੱਥ 'ਚ ਹੈ, ਗੁਰੂ ਜੀ ਦੇ ਹੱਥ 'ਚ ਹੈ, ਜਿਹੜਾ ਗੁਰਬਾਣੀ ਦੇ ਮੁਤਾਬਕ ਸਾਰੇ ਕੰਮ ਕਰਦਾ। ਜਿਸ ਕੇ ਸਿਰ ਉੱਪਰ ਤੂੰ ਸਵਾਮੀ ਪੜੋ, ਸੋ ਦੁੱਖ ਕੈਸਾ।
ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੇ, ਬੋਲ ਨਾ ਜਾਣੇ ਮਾਤਾ, ਮਰਨਾ ਚੀਤ ਨਾ ਆਵੇ।
ਜਿਹੜਾ ਉਹਦਾ ਬਣ ਜਾਂਦਾ ਨਾ ਜੀ ਉਹਦਾ, ਕਹਿੰਦੇ ਉਹਨੇ ਤੇੜੇ ਤੇ ਫਿਰ ਇਹ ਦੁੱਖ ਆ ਹੀ ਨਹੀਂ ਨਾ ਸਕਦੇ। ਜਿਹਦੇ ਉੱਤੇ ਕੰਟਰੋਲ ਹੈ ਮਾਲਕ ਦਾ, ਕਿਰਪਾ ਕਰਦਾ ਉਹ, ਜਿਸ ਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਪਾਵੇ। ਤੇ ਉਹ ਬੰਦਾ ਕਦੇ ਹੰਕਾਰ ਚ ਨਹੀਂ ਬੋਲਦਾ, ਮੈਂ ਆਹ ਕੀਤਾ ਮੈਂ ਆਹ ਕੀਤਾ, ਕਹਿੰਦੇ ਹੰਕਾਰ ਵਿੱਚ ਤੇ ਉਹਨੂੰ ਬੋਲਣਾ ਆਉਂਦਾ ਹੀ ਨਹੀਂ, ਬੋਲ ਨਾ ਜਾਣਾ ਹੈ ਮਾਇਆ ਮਦ ਮਾਤਾ, ਮਾਇਆ ਦੇ ਨਸ਼ੇ ਵਿੱਚ ਕਦੀ ਨਹੀਂ ਬੋਲਦਾ, ਬੋਲ ਨਾ ਜਾਣਾ ਹੈ ਮਾਇਆ ਮਦ ਮਾਤਾ, ਮਰਨਾ ਚੀਤ, ਕੋਈ ਡਰ ਨਹੀਂ ਮੌਤ ਦਾ ਉਹਦੇ ਅੰਦਰ। ਮੇਰੇ ਰਾਮ ਰਾਏ, ਮੇਰੇ ਪ੍ਰਭੂ ਪਾਤਸ਼ਾਹ ਜੀ, ਤੂੰ ਸੰਤਾਂ ਦਾ ਹੈ ਤੇ ਸੰਤ ਤੇਰੇ ਨੇ। ਸੰਤ ਮਤਲਬ ਗੁਰਮੁਖ, ਰੰਗੀਆਂ ਰੂਹਾਂ, ਗੁਰਸਿੱਖ, ਗੁਰਮੁਖ ਤੇਰੇ ਤੇ ਤੂੰ ਗੁਰਮੁਖਾਂ ਦਾ। ਚੇਤਾ ਰੱਖਿਓ, ਸੰਤ ਗੁਰਸਿੱਖਾਂ ਤੋਂ ਅਲੈਦਾ ਨਹੀਂ, ਸੰਤ ਬਿਰਤੀ ਦਾ ਨਾਂ ਹੈ, ਬਿਰਤੀ ਦਾ। ਤੁਹਾਡੇ ਵਿੱਚ ਕਿੰਨੇ ਵੀ ਭੈਣ ਭਰਾ ਗੁਰਮੁਖ ਜਿਹੜੇ ਨੇ ਉਹ ਸੰਤ ਹੋ ਸਕਦੇ ਆ, ਕੋਈ ਭੈਣ ਵੀ ਸੰਤ ਹੋ ਸਕਦੀ ਹੈ। ਸੰਤ ਇੱਕ ਬਿਰਤੀ ਹੈ, ਸੰਤ ਕੱਪੜਿਆਂ ਦਾ ਨਾਂ ਨਹੀਂ, ਸੰਤ ਪਹਿਰਾਵੇ ਦਾ ਨਾਂ ਨਹੀਂ, ਸੰਤ ਦਿਖਾਵਾ ਨਹੀਂ ਕੋਈ। ਮੇਰੇ ਰੱਬ ਜੀ ਤੁਸੀਂ ਗੁਰਮੁਖਾਂ ਦੇ ਹੋ ਤੇ ਗੁਰਮੁਖ ਤੁਹਾਡੇ ਹੈ, ਤੂੰ ਆਪਣੇ ਪਿਆਰਿਆਂ ਦੇ ਆ ਤੇ ਤੇਰੇ ਪਿਆਰੇ ਤੇਰੇ ਹੈ। ਪੜੋ ਮੇਰੇ ਰਾਮ ਰਾਏ ਮੇਰੇ ਪ੍ਰਭੂ ਪਾਤਸ਼ਾਹ ਜੀਓ।
ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ, ਤੇਰੇ ਤੇਰੇ ਸੇਵਕ ਕੋ ਪਉ ਕਿਛੁ ਨਾਹੀ, ਜਮ ਨਹੀਂ ਆਵੇ ਨੇਰੇ, ਜਮ ਨਹੀਂ ਆਵੇ ਨੇਰੇ।
ਤੇਰਿਆਂ ਜਿਹੜਾ ਤੇਰੇ ਸੇਵਕ ਨੇ ਨਾ ਉਹਨਾਂ ਨੂੰ ਡਰ ਨਹੀਂ, ਉਹਨਾਂ ਦੇ ਜਮ ਨੇੜੇ ਨਹੀਂ ਆਉਂਦਾ। ਜਮ ਜਦੋਂ ਜਮ ਦੀ ਗੱਲ ਆਉਂਦੀ ਹੈ ਸਾਡੇ ਵਾਲੇ ਕਹਿਣਗੇ ਵੀ ਸਿੰਘਾਂ ਵਾਲੇ ਜਮ ਹੋਣਗੇ। ਏਦਾਂ ਟੀਵੀ ਚ ਵੇਖਿਆ ਹੁੰਦਾ ਉਹ ਜੰਗ ਫੜ ਕੇ ਲੈ ਕੇ ਜਾਂਦੇ ਆ ਬੰਦੇ ਨੂੰ, ਵੱਡੇ ਵੱਡੇ ਸਿੰਘਾਂ ਵਾਲੇ, ਵੱਡੇ ਵੱਡੇ ਦੰਦਾਂ ਵਾਲੇ, ਤੇ ਆਪਾਂ ਸੋਚਦੇ ਹਾਂ ਪਤਾ ਨਹੀਂ ਇਦਾਂ ਦੀ ਜੰਮ ਹੋਣਗੇ। ਇੱਥੇ ਲਿਖਿਆ ਜੰਮ ਉਹਨਾਂ ਦੇ ਨੇੜੇ ਨਹੀਂ ਆਉਂਦਾ। ਜੰਮ ਕੀ ਨੇ? ਵਕਾਰ ਜਿਹੜੇ ਜਿਉਂਦਿਆਂ ਨੂੰ ਚਿੰਬੜੇ ਹੋਏ ਆ, ਵਕਾਰ ਉਹਨਾਂ ਦੇ ਨੇੜੇ ਨਹੀਂ ਆਉਣੇ। ਕਾਮ ਕ੍ਰੋਧ ਲੋਭ ਮੋਹ ਹੰਕਾਰ ਉਹਨਾਂ ਦੇ ਨੇੜੇ ਨਹੀਂ ਆ ਸਕਦਾ, ਬਚੇ ਰਹਿੰਦੇ ਆ। ਇਹ ਜਿਹੜੇ ਜੰਮ ਬੰਦੇ ਨੂੰ ਜਿਉਂਦੇ ਨੂੰ ਚਿੰਬੜੇ ਹੋਏ ਆ, ਇਹਨਾਂ ਜਮਾਂ ਤੋਂ ਬਚਿਆ ਰਹਿੰਦਾ ਹੈ, ਇਹਨਾਂ ਜਮਾਂ ਤੋਂ ਬਚਿਆ ਰਹਿੰਦਾ। ਜਿਵੇਂ ਆਪਾਂ ਕਬੀਰ ਸਾਹਿਬ ਜੀ ਦਾ ਬਚਨ ਪੜ੍ਹਦੇ ਹਾਂ, ਕਬੀਰ ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ, ਕਹਿੰਦੇ ਬੜੀ ਜਮਾਂ ਦੀ ਮਾਰ ਸਹਿਣੀ ਔਖੀ ਹੈ। ਜਦੋਂ ਕਾਮ ਸਿਰ ਤੇ ਚੜ੍ਹਦਾ ਬੰਦੇ ਨੂੰ ਅੰਨਾ ਕਰ ਦਿੰਦਾ, ਇੱਜ਼ਤ ਖਰਾਬ ਕਰ ਦਿੰਦਾ, ਜੀਰੋ ਕਰ ਦਿੰਦਾ। ਕਈ ਬੰਦੇ ਆਪਣੇ ਬੱਚਿਆਂ ਦੀਆਂ ਅੱਖਾਂ ਚ ਅੱਖਾਂ ਨਹੀਂ ਪਾ ਸਕਦੇ, ਐਸੀ ਗਲਤੀ ਕਰ ਦਿੰਦੇ। ਕਈ ਬੰਦੇ ਇਦਾਂ ਦੇ ਹੈ ਵੀ ਕਾਮ ਦੇ ਵਿੱਚ ਅੰਨੇ ਹੋ ਕੇ ਆਪਣੇ ਬੱਚਿਆਂ ਦੀਆਂ ਅੱਖਾਂ ਚ ਅੱਖਾਂ ਨਹੀਂ ਪਾ ਸਕਦੇ ਸਾਰੀ ਜ਼ਿੰਦਗੀ, ਐਡੀ ਗਲਤੀ ਕਰਾ ਦਿੰਦਾ ਕਾਮ, ਅੰਨਾ ਕਰ ਦਿੰਦਾ, ਦਾਗ ਨਹੀਂ ਧੁੱਪਦੇ ਸਾਰੀ ਜ਼ਿੰਦਗੀ, ਦਾਗੀ ਬਣ ਜਾਂਦਾ ਬੰਦਾ। ਕਦੇ ਗੁੱਸੇ ਵਿੱਚ ਆ ਕੇ ਪਤਾ ਨਹੀਂ ਕੀ ਕਰ ਦਵੇ। ਜੇਲ੍ਹਾਂ ਵਿੱਚ ਜਿੰਨੇ ਬੰਦੇ ਜੇਲ੍ਹਾਂ ਭੁਗਤਦੇ ਆ, ਪੁੱਛ ਲਓ, ਉਹ ਬੜੇ ਇਦਾਂ ਦੇ ਆ ਜਿਹੜੇ ਕਹਿੰਦੇ ਗੁੱਸੇ 'ਚ ਪਤਾ ਹੀ ਨਹੀਂ ਲੱਗਿਆ ਕਦੋਂ ਮੈਂ ਬੰਦਾ ਮਾਰਤਾ, ਮੈਨੂੰ ਪਤਾ ਹੀ ਨਹੀਂ ਲੱਗਾ। ਇਹ ਜੰਮ ਨੇ, ਮਰਨ ਵਾਲੇ ਜਮਾਂ ਦੀ ਗੱਲ ਛੱਡੋ। ਕਈ ਜਗ੍ਹਾ ਮੌਤ ਨੂੰ ਗੁਰੂ ਜੀ ਨੇ ਜੰਮ ਸ਼ਬਦ ਵਰਤਿਆ, ਪਰ ਜਿਉਂਦਿਆਂ ਦੇ ਜੰਮ ਕਿਹੜੇ ਨੇ ਇਹ ਸ਼ਬਦ ਵਿੱਚ ਇਹ ਚੱਲਦਾ ਹੈ। ਇਹ ਜੰਮ ਨੇੜੇ ਨਹੀਂ ਆਉਣੇ, ਤੇਰੇ ਗੁੱਸਾ ਕਾਮ ਕ੍ਰੋਧ ਲੋਭ ਇਹ ਜੰਮ ਹੈ। ਜਦੋਂ ਬੰਦੇ ਨੂੰ ਚਿੰਬੜ ਜਾਂਦਾ ਪਤਾ ਹੀ ਨਹੀਂ ਬੰਦਾ ਕੈਸੇ ਗਲਤ ਫੈਸਲੇ ਕਰ ਲਵੇ। ਲੋਭ ਵਿੱਚ ਆ ਕੇ ਅੱਜ ਸਾਡੇ ਪੰਥਕ ਆਗੂ ਗਲਤ ਫੈਸਲੇ ਲੈਂਦੇ ਨੇ, ਵੱਡੀਆਂ ਵੱਡੀਆਂ ਸੰਸਥਾਵਾਂ ਦੇ ਆਗੂ ਮੁਖੀ ਸਰਕਾਰਾਂ ਦੇ ਤਲੂਏ ਕਿਉਂ ਚੱਟਦੇ ਨੇ ਬਈ, ਸਰਕਾਰਾਂ ਦੇ ਪੈਰਾਂ 'ਚ ਕਿਉਂ ਬਹਿੰਦੇ ਨੇ, ਕਿਉਂ ਬਹਿੰਦੇ ਆ ਭਲਾ? ਕਿਉਂਕਿ ਲਾਲਚੀ ਹੋ ਚੁੱਕੇ ਨੇ, ਲੋਭੀ ਹੋ ਚੁੱਕੇ ਨੇ। ਬਾਬੇ ਜਰਨੈਲ ਸਿੰਘ ਵਰਗਾ ਥੋੜਾ ਕੋਈ ਇੱਥੇ ਅੱਜ ਜਿਹਦੇ ਵਿੱਚ ਭੜਕ ਹੋਵੇ, ਜਿਹਦੇ ਵਿੱਚ ਦ੍ਰਿੜਤਾ ਹੋਵੇ, ਜਿਹਦੇ 'ਚ ਲਾਲਚ ਨਾ ਹੋਵੇ, ਜਿਹੜਾ ਡਰੇ ਨਾ, ਲਾਲਚ ਨਾ ਰੱਖੇ, ਇਹ ਬਿਰਤੀ ਨੂੰ ਜਿੰਨਾ ਚਿਰ ਨਾ ਸਮਝਿਆ, ਜੇ ਮਨ ਦੇ ਰੋਗ ਨਾ ਠੀਕ ਕੀਤੇ, ਇਹ ਜੰਮ ਸਾਡੇ ਅੰਦਰ ਰਹੇ ਤੇ ਪਤਾ ਨਹੀਂ ਕਿਹੜੇ ਕਿਹੜੇ ਗਲਤ ਫੈਸਲੇ ਕਰਾ ਦੇਣਗੇ। ਬੜੇ ਬੜੇ ਆਗੂ ਡੋਲਦੇ ਵੇਖੇ ਆ, ਗਲਤ ਫੈਸਲੇ ਕਰਦੇ ਵੇਖੇ ਆ, ਕਿਉਂਕਿ ਉਹਨਾਂ ਦੇ ਅੰਦਰ ਉਲਾਰੂ ਬਿਰਤੀ ਹੁੰਦੀ ਹੈ, ਉਹਨਾਂ ਦੇ ਬ੍ਰੇਨ ਨੂੰ ਕਾਮ ਡਰਾਈਵ ਕਰਦਾ ਹੈ, ਕਈਆਂ ਦੇ ਬ੍ਰੇਨ ਨੂੰ ਲੋਭ ਡਰਾਈਵ ਕਰਦਾ ਹੈ, ਕਈਆਂ ਦੇ ਬ੍ਰੇਨ ਨੂੰ ਮੋਹ ਡਰਾਈਵ ਕਰਦਾ ਹੈ, ਕਈਆਂ ਦੇ ਬ੍ਰੇਨ ਨੂੰ ਹੰਕਾਰ ਡਰਾਈਵ ਕਰਦਾ ਹੈ, ਪਰ ਸਿੱਖ ਦੇ ਬ੍ਰੇਨ ਨੂੰ ਗੁਰੂ ਜੀ ਦਾ ਗਿਆਨ ਡਰਾਈਵ ਕਰਦਾ ਹੈ, ਗੁਰੂ ਡਰਾਈਵ ਕਰਦਾ ਹੈ। ਗਿਆਨ ਲੈਣਾ ਹੈ, ਅਕਲ ਲੈਣੀ ਹੈ, ਇੱਕ ਇੱਕ ਬਚਨ ਤੇ ਵਿਸ਼ਵਾਸ ਰੱਖਣਾ ਹੈ, ਇੱਕ ਇੱਕ ਬਚਨ ਤੇ ਭਰੋਸਾ ਕਰਨਾ ਹੈ, ਫਿਰ ਵੇਖਿਓ ਵਿਕਾਰਾਂ ਚੋਂ ਕਿਵੇਂ ਨਿਕਲਦਾ ਮਨ, ਕਿਵੇਂ ਬਿਰਤੀ ਉੱਚੀ ਉੱਠਦੀ ਹੈ। ਨਹੀਂ ਤੇ ਡੋਲਦੇ ਡੋਲਦੇ ਹੀ ਤੁਰੇ ਜਾਵਾਂਗੇ, ਧਸਦੇ ਹੀ ਤੁਰੇ ਜਾਵਾਂਗੇ, ਗਰਕਦੇ ਹੀ ਜਾਵਾਂਗੇ, ਪਿਆਰਿਓ ਗਰਕਦੇ ਜਾਵਾਂਗੇ। ਆ ਨੇ ਜੰਮ, ਕਬੀਰ ਜੰਮ ਕਾ ਠੇਂਗਾ
ਬੁਰਾ।
ਇਹ ਜਦੋਂ ਠੇਂਗਾ ਲੱਗਦਾ ਹੈ ਨਾ, ਇਹਨਾਂ ਦਾ ਬੜਾ ਭੈੜਾ ਪਿਆਰਿਓ, ਇਹ ਜੰਮ ਜੇ ਅੰਦਰ ਹੋਏ ਇਹ ਬੜਾ ਭੈੜੀ ਮਾਰ ਮਾਰਦੇ ਐ, ਇਹ ਬੜੀ ਭੈੜੀ ਮਾਰ ਮਾਰਦੇ ਆ ਭਾਈ। ਜਮ ਕਾ ਠੇਂਗਾ ਬੁਰਾ ਹੈ ਉਹ ਨਹੀਂ ਸਹਿਆ ਜਾਏ ਏਕ ਜੋ ਸਾਧੂ ਮੋਹੇ ਮਿਲਿਓ ਸਾਧੂ ਦਾ ਕੀ ਅਰਥ ਹੈ ਇੱਥੇ ਸਤਿਗੁਰੂ ਏਕ ਜੋ ਸਾਧੂ ਦਾ ਮਤਲਬ ਹੈ ਸਤਿਗੁਰੂ ਸਤਿਗੁਰੂ ਮਿਲਦਾ ਜਦੋਂ ਸੱਚਾ ਗਿਆਨ ਹੁੰਦਾ ਹੈ
ਏਕ ਜੋ ਸਾਧੂ ਮੋਹੇ ਮਿਲਿਓ
ਜਦੋਂ ਆਹ ਗੱਲ ਆਵੇ ਇਦਾਂ ਦਿਮਾਗ ਚ ਰੱਖਿਓ ਸਾਧੂ ਮਤਲਬ ਸਤਿਗੁਰੂ 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 ਮਤਲਬ ਸੱਚਾ ਗਿਆਨ ਮਿਹਰ ਹੋਈ ਸਤਿਗੁਰੂ ਨੇ ਬਚਾ ਲਿਆ
ਏਕ ਜੋ ਸਾਧੂ ਮੋਹੇ ਮਿਲਿਓ ਦਿਨ ਨਹੀਂ ਆਇਆ ਸਾਧੂ ਮੋਹੇ ਮਿਲਿਓ ਦਿਨ ਲਈ ਆਇਆ ਚੱਲਣਾ ਜੋ ਸਾਧੂ ਮੋਹੇ ਮਿਲਿਓ ਦਿਨ ਲਈ ਆਇਆ ਚੱਲਣਾ ਜੋ ਸਾਧੂ
ਜੋ ਸਾਧੂ ਮੋਹੇ ਮਿਲਿਓ ਬੋਲੋ ਸਾਰੇ ਨੀ ਬੋਲਦੇ ਬਾਈ ਇਹ
ਜੋ ਸਾਧੂ ਮੋਹੇ ਮਿਲਿਓ ਦਿਨ ਲਈ ਆਇਆ ਚੱਲਣਾ ਜੋ ਸਾਧੂ ਮੋਹੇ ਮਿਲਿਓ ਦਿਨ ਲਈ ਆਇਆ ਚੱਲਣਾ ਜੋ ਸਾਧੂ
साधु ਗ੍ਰੰਥ ਸਾਹਿਬ ਨੂੰ ਸਾਹਮਣੇ ਰੱਖ ਕੇ ਕਹਿਣ ਸੁਰਤ ਵਿੱਚ ਕੋਈ ਦੇਹ ਨਾ ਆਵੇ, ਕੋਈ ਬੰਦਾ ਨਾ ਆਵੇ, ਕੋਈ ਸਰੀਰ ਨਾ ਆਵੇ, ਸਾਡਾ ਸਾਧੂ ਸਤਿਗੁਰੂ ਸ੍ਰੀ ਗੁਰੂ ਇਹ ਜੋ ਸਾਧੂ
Vahe Guru, 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 V
ਸਭੋ ਸੰਗਤ ਕਬੀਰ ਜੰਮ ਕਾ ਥੇਂਦਾ ਬੁਰਾ ਹੈ ਸਾਧੂ ਮੋਹੇ ਮਿਲਿਓ ਇਰਲੀ ਇੱਕ ਜੋ ਸਾਧੂ ਮੋਹੇ ਮਿਲਿਓ ਇਰਲੀ ਅੜੋ ਜੀ ਫੇਰ ਕਹੋ ਕਬੀਰ ਜੰਮ ਕਾ ਠੇਂਗਾ ਜੰਮ ਨਹੀਂ ਆਵੇ ਨੇੜੇ ਦੀ ਗੱਲ ਚੱਲਦੀ ਸੀ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤਾਂ ਕਾ ਮਤਲਬ ਗੁਰਮੁਖਾਂ ਦਾ ਪਿਆਰਿਆਂ ਦਾ ਜੁੜਿਆ ਹੋਇਆਂ ਦਾ ਤੂੰ ਹੈ ਉਹ ਤੇਰੇ ਹੈ ਤੂੰ ਉਹਨਾਂ ਦਾ ਉਹ ਤੇਰੇ ਹੈ ਇਸ ਸ਼ਬਦ ਨੂੰ ਧਿਆਨ ਨਾਲ ਸਮਝਿਓ ਹੋਈ ਫਿਰ ਸੁਣੋ ਰਹਾਉ ਦੀ ਪੰਕਤੀ
ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛ ਨਾਹੀ ਜੰਮ ਨਹੀਂ ਆਵੇ ਨੇਰੇ
ਬਸ ਜਾਮੀ ਨੇ ਨਾ ਜਮਾਂ ਦਾ ਹੀ ਡਰ ਹੈ ਵਕਾਰ ਹੁਣ ਕੋਈ ਨੇੜੇ ਨਹੀਂ ਆਉਂਦਾ ਨਾ ਤ੍ਰਿਸ਼ਨਾ ਆਵੇ ਨਾ ਕੋਈ ਕਾਮ ਨੇੜੇ ਆ ਸਕਦਾ ਹੈ ਹੁਣ ਤੇ ਸਾਰਾ ਕੁਛ ਹੀ ਕੰਟਰੋਲ ਚ ਹੋ ਗਿਆ ਜੰਮ ਆ ਹੀ ਨਹੀਂ ਸਕਦੇ ਅੱਗੇ ਸੁਣੋ
ਜੋ ਤੇਰੇ ਰੰਗ ਰਾਤੇ ਸੁਆਮੀ ਤਿੰਨ ਕਾ ਜਨਮ ਮਰਨ ਦੁੱਖ ਨਾ ਸਾ
ਜਨਮ ਮਰਨ ਉਹਨਾਂ ਦਾ ਖਤਮ ਕੱਲ ਇਸ ਟੌਪਿਕ ਤੇ ਗੱਲ ਚੱਲੀ ਸੀ ਜਨਮ ਮਰਨ ਦੁੱਖ ਹੈ ਨਾ ਜਿਹੜਾ ਇਹ ਵੀ ਬੜਾ ਵੱਡਾ ਦੁੱਖ ਹੈ ਜਨਮ ਮਰਨ ਦੁੱਖ ਇਹ ਵੀ ਦੁੱਖ ਹੈ ਨਾ ਇਹ ਦੁੱਖ ਤਨ ਦਾ ਕਿ ਮਨ ਦਾ ਬੋਲੋ ਗੱਲ ਕਾਹਦੀ ਚੱਲਦੀ ਹੈ ਮਨ ਦੀ ਚੱਲਦੀ ਹੈ ਨਾ ਮਨ ਦੇ ਦੁੱਖਾਂ ਦੀ ਚੱਲਦੀ ਹੈ ਦੁੱਖ ਖਤਮ ਜਨਮ ਮਰਨ ਦਾ ਦੁੱਖ ਸਾਡੇ ਮਨ ਨੂੰ ਹਰ ਵੇਲੇ ਲੱਗਿਆ ਇਹ ਮਰਨ ਤੋਂ ਬਾਅਦ ਦੀ ਗੱਲ ਨਹੀਂ ਇਹ ਸ਼ਬਦ ਚ ਚੱਲ ਰਹੀ ਵੀ ਜਨਮ ਮਰਨ ਮਰਨ ਤੋਂ ਬਾਅਦ ਮੇਰਿਆ ਮਾਲਕਾ ਕੁੱਤਾ ਬਣਾ ਦੇ ਗਧਾ ਬਣਾ ਦੇ ਚਿੜੀ ਬਣਾ ਦੇ ਆਲਣਾ ਬਣਾਉਣ ਵਾਲਾ ਦਿਮਾਗ ਵੀ ਤੇ ਦੇ ਕੇ ਭੇਜੇਗਾ ਆਖੋ ਸਤਨਾਮ ਬੜਾ ਦਿਮਾਗ ਖਰਾਬ ਕੀਤਾ ਇੱਥੇ ਕਹਿਣਗੇ 84 ਮਾੜੀ ਪਰ ਜੇ ਕਿਤੇ ਵਿਚਾਰ ਕਰਕੇ ਵੇਖੋ ਵੀ 84 ਕਿਵੇਂ ਮਾੜੀ ਲੋ ਹੁਣ ਸੁਣੋਗੇ ਕਿਰਪਾ ਕਰਕੇ ਸਮਝੋ ਇਸ ਨੁਕਤੇ ਨੂੰ ਗਰਮੀ ਤੇ ਭਾਵੇਂ ਬਹੁਤ ਹੈ ਪਰ ਇਹ ਨੁਕਤਾ ਬੜਾ ਜ਼ਰੂਰੀ ਹੈ ਜੇ ਤੁਹਾਡੇ ਸਮਝ 'ਚ ਆ ਜਾਏ ਪਕੜ 'ਚ ਆ ਜਾਏ ਜਨਮ ਮਰਨ ਜਿਹੜਾ ਬਾਹਰ ਲੈ ਨਾ ਆਪਾਂ ਕਹਿੰਦੇ ਆ ਵੀ 84 ਪਹਿਲੀ ਗੱਲ ਤੇ 84 ਜਿਹੜੀ ਗੁਰਬਾਣੀ ਵਿੱਚ ਵੀ ਆਇਆ ਕਈ ਜਗ੍ਹਾ 84 ਦਾ ਜ਼ਿਕਰ ਆਇਆ 84 ਲੱਖ ਜੋਨ ਉਪਾਈ ਰਿਜਕ ਦੀ ਆ ਸਭ ਹੂੰ ਕੋ 84 ਦਾ ਕਈ ਜਗ੍ਹਾ ਗੁਰਬਾਣੀ 'ਚ ਜ਼ਿਕਰ ਆਇਆ ਪਰ 84 ਲੱਖ ਵਿੱਚ ਭਾਸ਼ਾ ਜਿਹੜੀ ਗੁਰਬਾਣੀ ਪੁਰਾਣੀ ਵਰਤੀ ਹੈ ਪਰ ਅਰਥ ਨਵੇਂ ਨੇ ਭਾਸ਼ਾ ਪੁਰਾਣੀ ਹੈ ਜਿਹੜੀ ਭਾਸ਼ਾ ਪ੍ਰਚਲਿਤ ਅਸੀਂ 84 ਲੱਖ ਜੂਨਾਂ ਨੇ 42 ਲੱਖ ਧਰਤੀ ਤੇ ਹੈ 42 ਲੱਖ ਪਾਣੀ ਵਿੱਚ ਹੈ ਪਰ ਸਾਡੇ ਗੁਰੂ ਜੀ 84 ਲੱਖ ਨਹੀਂ ਮੰਨਦੇ ਕਿਉਂਕਿ 84 ਲੱਖ ਤੇ ਫਿਰ ਗਿਣਤੀ ਹੋ ਗਈ ਮੰਨ ਲਓ ਸਮਝ ਲਓ ਵੀ ਬਾਬਾ ਜੀ ਨੇ ਇੱਥੇ ਕਿੰਨੇ ਸਕੂਲ ਬਣਾਏ ਨੇ ਗਿਣਤੀ ਕਿੰਨੇ ਗੁਰਦੁਆਰੇ ਬਣਾਏ ਨੇ ਗਿਣਤੀ ਵੀ ਇੰਨੇ ਬਣਾਏ ਹੈ ਕਿੰਨਿਆਂ ਨੂੰ ਅੰਮ੍ਰਿਤ ਛਕਾਇਆ ਹੈ ਇੰਨਿਆਂ ਨੂੰ ਫਿਰ ਤੇ ਹਿਸਾਬ ਲੱਗ ਗਿਆ ਵੀ ਇਹਨੂੰ ਜ਼ਿੰਦਗੀ ਚਾਹ ਕੀਤਾ ਰੱਬ ਜੀ ਨੇ 84 ਲੱਖ ਜੂਨਾਂ ਬਣਾਈਆਂ ਨੇ ਫਿਰ ਤੇ ਗਿਣ ਲਿਆ ਫਿਰ ਬੇਅੰਤ ਕਿਵੇਂ ਹੋਇਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਜੇ 84 ਰੱਬ ਦਾ ਕੀਤਾ ਗਿਣਿਆ ਜਾ ਸਕਦਾ ਹੈ ਪਰਮਾਤਮਾ ਵਾਹਿਗੁਰੂ ਜੀ ਬੇਅੰਤ ਹਨ ਕਿਰਪਾ ਕਰਕੇ ਇਸ ਨੁਕਤੇ ਨੂੰ ਪਕੜਿਓ ਰੱਬ ਬੇਅੰਤ ਹੈ ਬ੍ਰਹਿਮਣ ਨੇ ਕਿਹਾ 84 ਲੱਖ ਜੂਨ ਹਿੰਦੂਇਜ਼ਮ ਵਿੱਚ ਹੈ ਹਿੰਦੂਇਜ਼ਮ ਕਹਿੰਦਾ ਹੈ 84 ਲੱਖ ਜੂਨਾਂ ਨੇ ਪਰ ਮੇਰੇ ਗੁਰੂ ਜੀ ਕਹਿੰਦੇ ਹੈ ਤੇਰਾ ਕੀਤਾ ਜਾਤੋ ਨਹੀਂ ਜਾਣਿਆ ਨਹੀਂ ਜਾ ਸਕਦਾ ਵੀ ਤੂੰ ਕੀ ਕੁਛ ਬਣਾਇਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਗਿਣਤੀ ਤੋਂ ਪਰੇ ਹੈ ਮੇਰੇ ਗੁਰੂ ਜੀ ਗੁਰਬਾਣੀ ਦੇ ਵਿੱਚ ਗਿਣਤੀ ਦਾ ਜ਼ਿਕਰ ਨਹੀਂ ਫਿਰ ਤੁਸੀਂ ਕਹੋਗੇ 84 ਲੱਖ ਕਿਉਂ ਆਇਆ ਹੈ 84 ਲੱਖ ਉਹਨਾਂ ਵੇਲਿਆਂ ਵਿੱਚ ਪ੍ਰਚਲਿਤ ਭਾਸ਼ਾ ਹੈ ਧਾਰਮਿਕ ਬੰਦਿਆਂ ਨੂੰ ਇਹ ਗੱਲ ਸਮਝਾਈ ਗਈ ਸੀ ਗੁਰੂ ਜੀ ਨੇ ਉਹ ਭਾਸ਼ਾ ਵਰਤੀ ਹੈ 84 ਲੱਖ ਪਰ ਰੱਬ ਹੁਣ 84 ਵੇਖੋ ਸੁਣੋ ਪਿਆਰਿਓ ਕਿੰਨੀਆਂ ਧਰਤੀਆਂ ਨੇ ਧਰਤੀ ਹੋਰ ਪਰ ਹੋਰ ਕਿੰਨੀਆਂ ਧਰਤੀਆਂ ਨੇ ਕਿੱਥੇ ਕਿੱਥੇ ਜੀਵਨ ਹੈ ਕਿੰਨੀਆਂ 84 ਬਣ ਜਾਣਗੀਆਂ ਫਿਰ ਤੇ ਕਿੰਨੀਆਂ ਹੀ 84 ਇਸ ਕਰਕੇ ਕੋਈ ਅੰਤ ਨਹੀਂ ਰੱਬ ਦੇ ਬਣਾਏ ਦਾ ਫਿਰ 84 ਮਾੜੀ ਕਿਹੜੀ ਹੈ ਜਨਮ ਮਰਨ ਮਾੜਾ ਹੈ 84 ਮਾੜੀ ਹੈ ਹੁਣ ਵੇਖਿਓ ਆਪਣੇ ਵਰਗਾ ਬੰਦਾ ਜਦੋਂ ਧਾਰਮਿਕ ਬੰਦਿਆਂ ਤੋਂ ਇਹ ਕੁਝ ਸੁਣਦਾ ਹੈ ਨਾ ਸੁਣੋ ਧਾਰਮਿਕ ਬੰਦਿਆਂ ਤੋਂ ਇਹ ਕੁਝ ਸੁਣਦਾ ਹੈ 84 ਮਾੜੀ ਹੈ ਜੰਮਣ ਮਰਨ ਚ ਨਾ ਪੈ ਜਿਓ ਕੁੱਤੇ ਗਧੇ ਨਾ ਬਣ ਜਾਈਏ ਅਸੀਂ ਗਧੇ ਨਾ ਬਣ ਜਾਈਏ ਮਰ ਕੇ ਸੱਪ ਨਾ ਬਣ ਜਾਈਏ ਤੇ ਸਾਡੇ ਵਰਗੇ ਬੰਦੇ ਜਦੋਂ ਇਹ ਗੱਲ ਸੁਣਦੇ ਐ ਤੇ ਜੇ ਕੋਈ ਸੂਰ ਪਿਆ ਹੋਵੇ ਨਾ ਸੂਰ ਪਿਆ ਹੋਵੇ ਚਿੱਕੜ 'ਚ ਤੇ ਸਾਡੇ ਵੱਲ ਕੇ ਵੇਖ ਕੇ ਨੱਕ ਚਾੜਦੇ ਐ 84 ਦੇ ਵਿੱਚ ਆ ਕਿੱਡੀਆਂ ਭੈੜੀਆਂ ਜੂਨਾਂ ਆ ਗੰਦਗੀ ਦੇ ਕੀੜੇ ਕਿੱਡੀਆਂ ਭੈੜੀਆਂ ਜੂਨਾਂ ਆ 84 ਆ ਵੇਖੋ ਕਿਵੇਂ 84 ਦੇ ਗੇੜ 'ਚ ਪਏ ਨੇ ਜੀਵ ਆਪਾਂ ਸਾਰੇ ਇਹ ਸੋਚਦੇ ਆ ਭਲਾ ਆਪਾਂ ਇਦਾਂ ਕਰੀਏ ਜੇ ਸੂਰ ਬੋਲਦਾ ਹੋਵੇ ਸੂਰ ਨੂੰ ਕਹੀਏ ਚੱਲ ਤੈਨੂੰ ਮੁਕਤ ਕਰ ਦਈਏ ਤੂੰ ਤੇ ਬੜਾ ਔਖਾ ਹੈ ਤੇ ਸੂਰ ਕਹੇਗਾ ਤੂੰ ਔਖਾ ਹੈ ਮੈਂ ਤੇ ਚਿੱਕੜ 'ਚ ਹੀ ਨਜ਼ਾਰੇ ਲੈਣਾ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੂੰ ਔਖਾ ਹੈ ਸੂਰ ਨਹੀਂ ਮਰਨਾ ਚਾਹੁੰਦਾ ਸੂਰ ਤੇ ਖੁਸ਼ ਹੈ ਚਿੜੀਆਂ ਤੇ ਖੁਸ਼ ਨੇ ਗੰਦਗੀ ਦੇ ਕੀੜੇ ਗੰਦਗੀ 'ਚ ਰਹਿ ਕੇ ਖੁਸ਼ ਨੇ ਜੇ ਆ 84 ਖਤਮ ਕਰ ਦਿੱਤੀ ਜਾਵੇ ਤੇ ਆਪਾਂ ਵੀ ਨਾਲ ਹੀ ਮਰ ਜਾਵਾਂਗੇ ਆ ਜਿੰਨੇ ਕੀੜੇ ਨੇ ਨਾ ਆਪਾਂ ਅਰਦਾਸ ਕਰੋ ਵੀ ਮਾਲਕਾ ਸਾਰੇ ਕੀੜੇ ਪਸ਼ੂ ਪੰਛੀਆਂ ਦਾ ਭਲਾ ਕਰਦੇ ਰੱਬਾ ਮੇਰਿਆ ਸਾਰੇ ਹੀ ਮਰ ਜਾਣ ਤੇ ਮਰ ਆਪਾਂ ਵੀ ਜਾਣਾ ਹੈ ਕਿਉਂਕਿ ਨਿੱਕੇ ਨਿੱਕੇ ਕੀੜੇ ਨੇ ਤਾਂ ਹੀ ਦਰਖਤ ਅੱਗੇ ਤੋਂ ਕਿਉਂਕਿ ਦਰਖਤ ਵੀ ਬੱਚੇ ਨੇ ਦਰਖਤਾਂ ਦੇ ਵੀ ਬੱਚੇ ਨੇ ਨਰ ਤੇ ਮਾਦਾ ਦਰਖਤਾਂ ਵਿੱਚ ਵੀ ਹੁੰਦਾ ਹੈ ਨਾ ਆ ਨਰ ਆ ਮਾਦਾ ਤੇ ਬੱਚੇ ਪੈਦਾ ਕਰਨ ਦਾ ਜ਼ਰੀਆ ਕੀ ਆ ਉਹਨਾਂ ਦਾ ਤਿਤਲੀਆਂ ਨਿੱਕੇ ਨਿੱਕੇ ਕੀੜੇ ਪਸ਼ੂ ਜਿਹੜੇ ਇੱਕ ਦਰਖਤ ਤੋਂ ਦੂਜੇ ਦਰਖਤ ਤੇ ਏਦਾਂ ਉਹਨਾਂ ਦਾ ਸੰਜਮ ਹੁੰਦਾ ਹੈ ਏਦਾਂ ਦਰਖਤ ਪੈਦਾ ਹੁੰਦੇ ਨੇ ਅੱਗੇ ਬੀਜ ਲੱਗਦੇ ਨੇ ਅੱਗੇ ਤੋਂ ਅੱਗੇ ਫਲ ਲੱਗਦਾ ਹੈ ਇੱਕ ਨਰ ਹੈ ਇੱਕ ਮਾਦਾ ਹੈ ਦਰਖਤਾਂ ਦੇ ਵਿੱਚ ਵੀ ਇਹ ਕੁਛ ਹੈ ਪਰਮਾਤਮਾ ਨੇ ਕੁਛ ਵੀ ਗਲਤ ਪੈਦਾ ਨਹੀਂ ਕੀਤਾ ਇਹ ਜੱਗ ਸੱਚੇ ਕੀ ਹੈ
ਕੋਠੜੀ
ਸੱਚੇ ਕਾ
ਵਿੱਚ ਵਾਸ
ਮੇਰੀ ਬੇਨਤੀ ਸੁਣੋ ਰੱਬ ਦੇ ਬਣਾਏ ਨੂੰ ਮਾੜਾ ਕਹਿ ਕੇ ਰੱਬ ਦੇ ਨਿੰਦਕ ਬਣਦੇ ਆ ਕਿਉਂਕਿ ਰੱਬ ਗਲਤ ਨਹੀਂ ਬਣਾ ਸਕਦਾ ਜੋ ਬਣਾਇਆ ਰੱਬ ਨੇ ਚੰਗਾ ਬਣਾਇਆ ਰੱਬ ਦੇ ਨਿੰਦਕ ਨਾ ਬਣਿਓ ਬਾਬਿਆਂ ਪਿੱਛੇ ਲੱਗ ਕੇ ਇਹਨਾਂ ਦੇ ਗੱਲ ਸਮਝ ਵਿੱਚ ਨਹੀਂ ਆਈ ਸਾਨੂੰ ਵੀ ਗਲਤ ਸਮਝਾਈ ਜਾਂਦੇ ਆ ਰੱਬ ਦੇ ਨਿੰਦਕ ਨਾ ਕਦੇ ਬਣਿਓ ਕੀੜਿਆਂ ਨੂੰ ਵੇਖ ਕੇ ਵੀ ਖੁਸ਼ ਹੋਇਆ ਕਰੋ ਮਾਲਕਾ, ਇਹ ਵੀ ਤੇਰੇ, ਪਤਾ ਨਹੀਂ ਤੂੰ ਕਿਵੇਂ ਕਿਵੇਂ ਕਰਦਾ ਸਾਰਾ ਕੁਝ। ਤਿਤਲੀਆਂ ਨੂੰ ਵੇਖ ਕੇ ਖੁਸ਼ ਹੋਇਆ ਕਰੋ। ਹਰੇਕ ਚੀਜ਼ ਰੱਬ ਨੇ ਬੜੀ ਪਰਫੈਕਟ ਪੈਦਾ ਕੀਤੀ ਹੈ। ਸਾਡੇ ਦਿਮਾਗ ਚ ਭਾਤਾ ਇਹ ਮਾੜੀ ਜੂਨ ਹੈ, ਇਹ ਮਾੜਾ ਹੈ, ਇਹ ਮਾੜਾ ਹੈ, ਆਹ ਮਾੜਾ ਹੈ, ਭੈੜੀਆਂ ਜੂਨਾਂ ਨੇ, ਨਾ ਜੀ ਨਾ। ਰੱਬ ਦਾ ਨਿੰਦਕ ਹੈ ਜਿਹੜਾ ਬੰਦਾ 84 ਨੂੰ ਮਾੜਾ ਕਹਿੰਦਾ ਹੈ। ਰੱਬ ਦਾ ਬਣਾਇਆ ਗਲਤ ਹੋ ਸਕਦਾ? ਬੋਲੋ ਬੋਲੋ ਸਿੰਘੋ, ਰੱਬ ਦਾ ਬਣਾਇਆ ਗਲਤ ਹੋ ਸਕਦਾ? ਜਦੋਂ ਬਣਾਇਆ ਰੱਬ ਨੇ, ਇਹ ਗਲਤ ਕਿਵੇਂ ਹੋ ਗਿਆ? ਪਰਮਾਤਮਾ ਦਾ ਬਣਾਇਆ ਗਲਤ ਕਿਵੇਂ ਹੋ ਗਿਆ? ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ, ਦੂਈ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ
ਚਾਓ,
ਰੱਬ ਇਹਦੇ ਵਿੱਚ ਬੈਠਾ ਹੈ। ਫਿਰ ਤੁਸੀਂ ਕਹੋਗੇ 84 ਮਾੜੀ ਹੈ, ਉਹ ਕਿਹੜੀ ਹੈ? ਜਨਮ ਮਰਨ ਮਾੜਾ ਹੈ, ਬਾਣੀ 'ਚ ਲਿਖਿਆ ਜਨਮ ਮਰਨ ਦੁੱਖ ਨਾਸਾ, ਆਪਾਂ ਪੜ੍ਹ ਕੇ ਹਟੇ ਹਾਂ। ਫਿਰ ਉਹ ਕਿਹੜਾ ਜਨਮ ਮਰਨ ਹੈ? ਉਹ ਜਨਮ ਮਰਨ ਹੈ ਜਿਹੜਾ ਸਾਡੇ ਅੰਦਰ ਚੱਲਦਾ ਰਹਿੰਦਾ ਹੈ। ਕਿਵੇਂ? ਆਪਾਂ ਬੰਦਾ ਇਨਸਾਨੀਅਤ ਦੇ ਤਲ ਤੋਂ ਗਿਰ ਕੇ ਜਦੋਂ ਕੁੱਤੇ ਗਧੇ ਬਣਦੇ ਆ ਨਾ, ਬਿਰਦੀ ਕਰਕੇ, ਉਹ ਜਨਮ ਮਰਨ ਮਾੜਾ ਹੈ। ਆਪਣੇ ਅੰਦਰ ਇੱਕ ਦਿਨ ਵਿੱਚ ਕਈ ਕੁਛ ਜੰਮਦਾ ਤੇ ਕਈ ਕੁਛ ਮਰਦਾ, ਇਹ ਦੁੱਖ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਵੇਖੋ ਨਾ ਪਿਆਰਿਓ, ਕੁੱਤਾ ਕੁੱਤਾ ਬਣ ਕੇ ਰਵੇ, ਸਾਨੂੰ ਕੀ ਇਤਰਾਜ਼ ਹੈ? ਹੁਣ ਕੁੱਤਾ ਹੈ, ਕੁੱਤਾ ਕੁੱਤਿਆਂ ਵਾਲੇ ਕੰਮ ਕਰੇ, ਰਾਖੀ ਰੱਖੇ, ਰਾਖੀ ਰੱਖੇ, ਮਾਲਕ ਦੇ ਦਰ ਦੀ ਚਾਕਰੀ ਕਰਦਾ ਹੈ। ਜੇ ਕੁੱਤਾ ਸਾਰਾ ਦਿਨ ਸੂਰ ਵਾਂਗੂ ਚਿੱਕੜ 'ਚ ਲਿਟੇਗਾ, ਫਿਰ ਤੇ ਗਲਤ ਹੋ ਗਈ ਨਾ ਗੱਲ। ਸੂਰ ਸੂਰ ਬਣ ਕੇ ਰਵੇ, ਗਧਾ ਗਧਾ ਬਣ ਕੇ ਰਵੇ, ਕੀੜੀ ਕੀੜੀ ਬਣ ਕੇ ਰਵੇ, ਹਾਥੀ ਹਾਥੀ ਬਣ ਕੇ ਰਵੇ, ਸ਼ੇਰ ਸ਼ੇਰ ਬਣ ਕੇ ਰਵੇ, ਤੇ ਬੰਦਾ ਬੰਦਾ ਬਣ ਕੇ ਰਵੇ। ਤੇ ਜਦੋਂ ਬੰਦਾ ਕੁੱਤਿਆਂ ਗਧਿਆਂ ਵਾਲੇ ਕੰਮ ਕਰਦਾ ਹੈ, ਸੂਰਾਂ ਵਾਲੇ ਕੰਮ ਕਰਦਾ ਹੈ, ਉਦੋਂ ਕਹਿੰਦੇ ਹੈ ਵੀ ਤੇ 84 ਚ ਭਟਕਦਾ ਫਿਰਦਾ ਹੈ, ਜਿਉਂਦਾ ਹੋਇਆ 84 ਵਿੱਚ ਪਿਆ ਹੋਇਆ ਹੈ। ਜਿਉਂਦੇ ਜੀ ਆਪਣੇ ਆਪ ਨੂੰ 84 ਚ ਨਾ ਪਾਇਓ। ਬਾਹਰ ਵਾਲੀ 84 ਮਾੜੀ ਨਹੀਂ, ਇਹਨੂੰ ਮਾੜਾ ਕਹਿ ਕੇ ਰੱਬ ਦਾ ਨਿੰਦਕ ਨਾ ਬਣੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਬਾਹਰ ਕੁਛ ਮਾੜਾ ਨਹੀਂ ਮੇਰਿਆ ਰੱਬਾ। ਹੁਣ ਵੇਖੋ ਨਾ, ਮੇਰਾ ਪਿਓ, ਮੇਰਾ ਪਿਤਾ ਮੈਨੂੰ ਯਾਤਰਾ ਭੇਜੇ, ਮੈਨੂੰ ਕਹੇ ਜਾ ਯਾਤਰਾ, ਤੇ ਮੈਨੂੰ ਪੂਰਾ ਖਰਚਾ ਦੇ ਕੇ ਭੇਜੇ, ਮੈਨੂੰ ਜਾਣ 'ਚ ਕੀ ਇਤਰਾਜ਼ ਹੈ? ਮੇਰਿਆ ਰੱਬਾ ਸੂਰ ਬਣਾਉਣਾ ਨਾ ਬਣਾ ਦੇ, ਦਿਮਾਗ ਵੀ ਦੇ ਕੇ ਭੇਜੇਗਾ ਸੂਰਾਂ ਵਾਲਾ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜੇ ਤੂੰ ਚਿੜੀ ਬਣਾਏਗਾ ਤੇ ਬਣਾ ਦੇ, ਆਲਣਾ ਪਾਉਣ ਦੀ ਜਾਂਚ ਵੀ ਤੇ ਬਣਾ ਕੇ ਭੇਜੇਗਾ, ਦੇਗਾ ਹੀ ਨਾਲ। ਮਾੜਾ ਕਿਵੇਂ ਹੋ ਗਿਆ ਹੈ? 84 ਮਾੜੀ ਹੈ ਪਰ ਅੰਦਰ ਜਿਹੜੀ ਵਰਤਦੀ ਹੈ। ਜਿਉਂਦੇ ਜੀ ਉਹਦੇ ਤੋਂ ਬਚੋ। ਜਨਮ ਮਰਨ ਦੁੱਖ ਹੈ, ਬੜਾ ਭੈੜਾ ਦੁੱਖ ਹੈ, ਪਰ ਅੰਦਰ ਵਾਲਾ ਮਰਨ ਤੋਂ ਬਾਅਦ ਮਾਲਕ ਦੀਆਂ ਮਾਲਕ ਜਾਣੇ ਸਾਡੀ ਐਨਰਜੀ, ਪਤਾ ਨਹੀਂ ਦਰਖਤ ਵਿੱਚ ਜਾ ਵੜਨੀ ਹੈ, ਪਤਾ ਨਹੀਂ ਕਿਸੇ ਕੁੱਤੇ ਗਧੇ 'ਚ ਜਾ ਵੜਨੀ ਹੈ, ਉਹ ਮਾਲਕ ਦੀਆਂ ਮਾਲਕ ਜਾਣੇ, ਸਾਨੂੰ ਨਹੀਂ ਪਤਾ। ਜਿਉਂਦੇ ਜੀ ਜਨਮ ਮਰਨ ਤੋਂ ਬਚੋ, ਜਿਉਂਦੇ ਬਚੋ, ਇਹ ਦੁੱਖ ਹੈ, ਇਹਦੇ ਤੋਂ ਬਚਣਾ ਹੈ। ਬਾਹਰ ਤੇ ਜਿਹੜੀ ਚੀਜ਼ ਨੂੰ ਵੀ ਵੇਖਦੇ ਹੋ ਨਾ, ਇੱਦਾਂ ਕਿਹਾ ਕਰੋ ਵਾਹ ਵਾਹ ਕਿਆ ਬਾਤ, ਰੱਬ ਹਰੇਕ 'ਚ ਬੈਠਾ ਹੈ, ਐਨਰਜੀ ਹੈ, ਉਹ ਵਾਈਬ੍ਰੇਸ਼ਨ ਹੈ। ਜਿਵੇਂ ਅਸੀਂ ਸੁਣਦੇ ਹਾਂ ਨਾ ਵੀ ਜਿਹੜੇ ਪੜ੍ਹੇ ਲਿਖੇ ਨੌਜਵਾਨ ਨੂੰ ਪਤਾ ਨਾ ਪਰਮਾਣੂ ਕੀ ਹੁੰਦਾ, ਪਰਮਾਣੂ ਐਟਮਸ ਕਹਿੰਦੇ ਨੇ ਜਿਹਨਾਂ ਨੂੰ, ਉਹ ਬਿਲਕੁਲ ਇੰਨੇ ਬਰੀਕ ਨੇ ਜਿਵੇਂ ਹੁਣ ਤੁਹਾਡੇ 'ਚੋਂ ਮੇਰੇ 'ਚ ਆਈ ਜਾਂਦੇ ਨੇ, ਮੇਰੇ 'ਚੋਂ ਤੁਹਾਡੇ 'ਚ ਜਾਈ ਜਾਂਦੇ ਨੇ, ਇੰਨੇ ਬਰੀਕ ਨੇ, ਜਿਹਨੂੰ ਅਸੀਂ ਕਹਿੰਦੇ ਹਾਂ ਏਕ ਨੂਰ ਤੇ ਸਭ ਜਗ ਉਪਜਿਆ। ਸਾਡੇ 'ਚੋਂ ਨਿਕਲ ਕੇ ਦਰਖਤ 'ਚ ਵੜ ਜਾਂਦੇ ਆ, ਦਰਖਤ 'ਚੋਂ ਨਿਕਲ ਕੇ ਕੁੱਤੇ 'ਚ ਵੜ ਜਾਂਦੇ ਆ, ਕੁੱਤੇ 'ਚੋਂ ਨਿਕਲ ਕੇ ਪਸ਼ੂ 'ਚ ਵੜ ਜਾਂਦੇ। ਇੱਕ ਹੀ ਐਨਰਜੀ ਹੈ, ਉਹ ਐਟਮ ਜਿਹੜੇ ਨੇ ਨਾ, ਐਟਮਸ ਕਹਿੰਦੇ ਨੇ ਜਿਹਨਾਂ ਨੂੰ, ਉਹ ਬੜੀ ਸਪੀਡ ਨਾਲ ਘੁੰਮਦੇ ਹੈ। ਜਦੋਂ ਸਪੀਡ ਨਾਲ ਘੁੰਮਦੇ ਹੈ ਤੇ ਸ਼ੇਪ ਬਣਦੀ ਹੈ। ਵੈਸੇ ਸਾਡੀ ਸ਼ੇਪ ਹੈ ਨਹੀਂ, ਉਹ ਇੰਨੀ ਸਪੀਡ ਨਾਲ ਘੁੰਮਦੇ ਆ ਵੀ ਸਾਡੀ ਸ਼ੇਪ ਨਜ਼ਰ ਆਉਂਦੀ ਹੈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਹ ਸਾਇੰਸ ਕਹਿੰਦੀ ਹੈ ਜੀ, ਇਹ ਸੈਂਟੀਫਿਕ ਗੱਲ ਹੈ, ਜਰਾ ਪੜ੍ਹੇ ਲਿਖੇ ਬੱਚੇ ਸਮਝਦੇ ਹੋਣਗੇ। ਸਾਇੰਸ ਕਹਿੰਦੀ ਹੈ ਕੋਈ ਵੀ ਚੀਜ਼ ਠੋਸ ਨਹੀਂ ਘੁੰਮ ਰਹੀ ਹੈ, ਵਾਈਬ੍ਰੇਟ ਹੋ ਰਹੀ ਹੈ, ਹਰੇਕ ਚੀਜ਼ ਇਦਾਂ ਸਪੀਡ ਨਾਲ ਘੁੰਮਦੀ ਹੈ। ਜਿਵੇਂ ਹੁਣ ਆ ਵਾਜਾ ਤੁਹਾਡੇ ਸਾਹਮਣੇ ਪਿਆ, ਇਹ ਵਾਜਾ ਇਦਾਂ ਠੋਸ ਨਹੀਂ ਘੁੰਮ ਰਿਹਾ, ਐਂ ਘੁੰਮਦਾ, ਬਰੀਕ ਬਰੀਕ ਕਣ ਨੇ ਬੜੀ ਸਪੀਡ ਨਾਲ ਘੁੰਮਦੇ ਨੇ। ਜਿਵੇਂ ਯਾਰ ਸਿੱਧੀ ਜੀ ਗੱਲ ਹੈ, ਜਦੋਂ ਵਾਵ ਰੋਲਾ ਆਉਂਦਾ ਹੈ, ਉਹ ਕਣ ਨੇ ਨਾ ਜਦੋਂ ਐ ਸਪੀਡ ਨਾਲ ਘੁੰਮਦੇ ਨੇ ਤੇ ਗੋਲ ਗੋਲ ਸ਼ੇਪ ਬਣ ਜਾਂਦੀ ਹੈ। ਹੈ ਤੇ ਨਹੀਂ ਸ਼ੇਪ, ਸਪੀਡ ਨਾਲ ਘੁੰਮਣ ਕਰਕੇ ਸ਼ੇਪ ਬਣਾਉਂਦੇ ਨੇ। ਜਿੱਦਾਂ ਇਦਾਂ ਸਮਝੋ, ਤਿੰਨ ਫਰਾਂ ਵਾਲਾ ਪੱਖਾ ਹੈ, ਤਿੰਨ ਫਰਾਂ ਵਾਲਾ ਹੈ ਨਾ, ਪਰ ਹੁਣ ਗੋਲ ਸ਼ੇਪ ਧਾਰ ਰਿਹਾ, ਪਰ ਕੀ ਇਹ ਗੋਲ ਹੈ? ਹੈ ਤੇ ਨਹੀਂ ਨਾ ਗੋਲ, ਜਦੋਂ ਸਪੀਡ ਨਾਲ ਘੁੰਮਦਾ ਹੈ ਤੇ ਗੋਲ ਗੋਲ ਨਜ਼ਰ ਆਉਂਦਾ ਹੈ। ਸ਼ੇਪ ਬਣਦੀ ਹੈ ਇਦਾਂ ਸਾਡੇ ਸਰੀਰ ਦੇ ਕੰਨ ਨੇ ਬੜੀ ਸਪੀਡ ਨਾਲ ਘੁੰਮ ਰਹੇ ਨੇ ਸਾਡੀ ਸ਼ੇਪ ਬਣ ਰਹੀ ਹੈ ਉਦਾਂ ਸ਼ੇਪ ਹੈ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੇ ਜਿਹੜੇ ਬੰਦੇ ਧਿਆਨ ਇਕਾਗਰ ਕਰਦੇ ਐ ਬੈਠੇ ਰਹਿਣ ਚਲੋ ਟਾਈਮ ਕੱਢ ਕੇ ਵੈਸੇ ਆਪਣੇ ਆਪ ਨੂੰ ਸੰਨ ਲਾਣੀ ਚਾਹੀਦੀ ਹੈ ਜੇ ਤੁਸੀਂ ਵੇਖੋਗੇ ਨਾ ਕਦੇ ਬਹੁਤ ਬਰੀਕ ਆਪਣੇ ਆਪ ਨੂੰ ਬੈਠੇ ਰਹੋ ਥੋੜਾ ਚਿਰ ਲਾਓ ਉਹ ਫਿਰ ਉਹ ਇਦਾਂ ਸਾਰਾ ਸਰੀਰ ਹੀ ਘੁੰਮਦਾ ਨਜ਼ਰ ਆਏਗਾ ਵਾਈਬ੍ਰੇਟ ਸਾਰਾ ਕੁਝ ਇਦਾਂ ਹੱਥ ਘੁੰਮਦੇ ਨਜ਼ਰ ਆਉਣਗੇ ਇਦਾਂ ਹੈ ਨਹੀਂ ਲੱਗਦੇ ਹੀ ਨੇ ਪਰ ਜੇ ਕਿਤੇ ਤੁਸੀਂ ਇਹਦੇ ਵਿੱਚ ਵੜ ਸਕੋ ਇਕਾਗਰ ਚਿੱਤ ਕਰਕੇ ਧਿਆਨ ਐ ਇਕਾਗਰ ਕਰਦੇ ਰਹੋ ਤੇ ਉਹ ਇਦਾਂ ਘੁੰਮਦਾ ਵੀ ਨਜ਼ਰ ਆਏਗਾ ਜਿਵੇਂ ਹੁਣ ਮੰਨ ਲਓ ਸਿੱਧੀ ਜੀ ਹੋਰ ਐਗਜ਼ਾਮਪਲ ਲੈ ਲਓ ਪੱਖਾ ਹੈ ਕਈ ਵਾਰੀ ਜਦੋਂ ਪੱਖਾ ਸਲੋ ਹੁੰਦਾ ਹੈ ਤੇ ਆਪਾਂ ਮੈਂ ਨਿੱਕੇ ਹੁੰਦੇ ਆਪਾਂ ਵੇਖਿਆ ਥੱਲੇ ਪਏ ਹੁੰਦੇ ਪੱਖੇ ਦੇ ਤੇ ਪੱਖੇ ਦੇ ਫਰਾਂ ਦੇ ਨਾਲ ਹੀ ਉਹਨੂੰ ਫੜ ਲੈਣਾ ਥੋੜਾ ਚਿਰ ਲੱਗਦਾ ਹੈ ਨਾ 5 ਕੁ ਮਿੰਟ ਲੱਗਣਗੇ ਤੁਸੀਂ ਪੱਖੇ ਨੂੰ ਇੱਕਦਮ ਇੱਕ ਫਰ ਤੇ ਧਿਆਨ ਦਿਓ ਇੱਕ ਫਰ ਜਦੋਂ ਲੱਭ ਲਿਆ ਐ ਅੱਖਾਂ ਨਾਲ ਘੁਮਾਈ ਜਾਇਓ ਉਦਾਂ ਤੇ ਸ਼ੇਪ ਹੈ ਪਰ ਜੇ ਧਿਆਨ ਇਕਾਗਰ ਕਰੋਗੇ ਤੇ ਇੱਕ ਫਰ ਲੱਭ ਸਕਦਾ ਹੈ ਇਦਾਂ ਹੀ ਨਿੱਕੇ ਨਿੱਕੇ ਕਣ ਨੇ ਕਣ ਜਦੋਂ ਇਕਾਗਰਤਾ ਵੀ ਬਹੁਤ 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 ਇਕਾਗਰਤਾ ਹੋਵੇ ਤੇ ਉਹ ਕਣਾਂ ਨੂੰ ਵੀ ਧਿਆਨ ਦੇ ਜ਼ਰੀਏ ਫੜਿਆ ਜਾ ਸਕਦਾ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਬਰੀਕ ਬਰੀਕ ਕਣ ਨੇ ਸਪੀਡ ਨਾਲ ਘੁੰਮਦੇ ਐ ਇੱਕ ਵਾਰ ਮੈਂ ਕਿਸੇ ਨਾਲ ਬੈਠਾ ਇਦਾਂ ਗੱਲ ਕਰਦਾ ਸੀ ਇਸੇ ਟੌਪਿਕ ਤੇ ਵੀ ਇਦਾਂ ਕਰਕੇ ਸਰੀਰ ਇਦਾਂ ਉਦਾਂ ਠੋਸ ਨਹੀਂ ਤੇ ਪੱਖੇ ਦੀ ਮੈਂ ਗੱਲ ਲੱਗਦਾ ਮੈਂ ਪੱਖਾ ਵੇਖ ਜਿਵੇਂ ਉਹ ਸਾਰੀਆਂ ਗੱਲਾਂ ਸੁਣ ਕੇ ਦਿਮਾਗ ਡੈੱਡ ਨੇ ਬਹੁਤੇ ਸਾਡਿਆਂ ਦੇ ਸਾਡੇ ਬੰਦੇ ਕੋਈ ਕੋਈ ਗੱਲ ਸਮਝਦਾ ਹੁੰਦਾ ਹਰੇਕ ਦੇ ਉਹ ਮੈਨੂੰ ਬਾਅਦ ਚ ਕਹਿੰਦੇ ਅੱਛਾ ਫਿਰ ਬਾਬਾ ਜੀ ਹੁਣ ਅੱਜ ਤੋਂ ਬਾਅਦ ਫਿਰ ਪੱਖੇ ਦਾ ਧਿਆਨ ਧਰਿਆ ਕਰੀਏ ਮੈਂ ਕਿਹਾ ਲੈ ਦੱਸ ਘੰਟਾ ਮੱਥਾ ਮਾਰਿਆ ਤੁਰਨ ਲੱਗੇ ਕਹਿੰਦੇ ਅੱਛਾ ਫਿਰ ਅੱਜ ਤੋਂ ਬਾਅਦ ਪੱਖੇ ਦਾ ਧਿਆਨ ਧਰਨਾ ਮੈਂ ਕਿਹਾ ਮਰੋ ਪਰਾਂ ਵੀ ਘੰਟਾ ਮੱਥਾ ਮਾਰ ਕੇ ਉਹ ਤੇ ਐਗਜ਼ੈਂਪਲ ਦਿੱਤੀ ਸੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਦਾ ਸੀ ਪਰ ਕਈਆਂ ਦੇ ਗੱਲ ਪਕੜ ਚ ਕਿਉਂਕਿ ਸਾਡਾ ਨਾ ਜੀ ਧਰਮ ਵਿਸ਼ਾ ਨਹੀਂ ਧਰਮ ਸਾਡਾ ਵਿਸ਼ਾ ਨਹੀਂ ਸਾਡਾ ਵਿਸ਼ਾ ਤੇ ਕੁਝ ਹੋਰ ਹੈ ਜ਼ਿੰਦਗੀ ਦਾ ਏਮ ਕੁਝ ਹੋਰ ਹੈ ਇਹ ਸਾਡਾ ਟੌਪਿਕ ਹੀ ਨਹੀਂ ਸਬਜੈਕਟ ਨਹੀਂ ਸਾਡਾ ਧਰਮ ਸਾਡਾ ਸਬਜੈਕਟ ਨਹੀਂ ਗੁਰਬਾਣੀ ਸਾਡਾ ਸਬਜੈਕਟ ਨਹੀਂ ਰੱਬ ਸਾਡਾ ਸਬਜੈਕਟ ਨਹੀਂ ਪਰ ਜੇ ਵੇਖੋਗੇ ਹੈਰਾਨ ਹੋ ਜਾਓਗੇ ਜਰਰੇ ਵਿੱਚ ਵਸਿਆ ਇਹ ਜੱਗ ਸੱਚੇ ਕੀ ਹੈ ਕੋਠੀ ਹੈ ਉਹਦੀ ਤੇ ਚੰਗੀ ਕਿਹਨਾਂ ਨੂੰ ਲੱਗਦੀ ਹੈ
ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ
ਕਾਦੇ ਲਈ
ਸੱਚਿਆਂ ਦੇ ਰਹਿਣ ਵਾਸਤੇ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਉਹ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਉਹ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ ਰੱਬ ਸੱਚੇ ਨੇ ਬਣਾਈ ਸੱਚੀ ਕੋਠੜੀ ਸੱਚਿਆਂ ਦੇ ਰਹਿਣ ਵਾਸਤੇ
ਪੜੋ
ਬਣਾਈ ਸੱਚੀ ਕੋਠੜੀ ਰੱਬ ਸੱਚੇ ਆਜੀ ਸੱਚੇ ਆਵੇ ਰਹਿਣ ਵਾਸਤੇ ਤੇਰੇ ਪਿਆਰੇ ਸੱਚਿਆਂ ਦੇ ਰਹਿਣ ਵਾਸਤੇ ਵਾ 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 ਸੱਚਿਆਂ ਦੇ ਰਹਿਣ ਵਾਸਤੇ ਮੇਰੇ ਪਿਆਰੇ ਸੱਚਿਆਂ ਦੇ ਰਹਿਣ ਵਾਸਤੇ ਵਾ ਵਾ ਵਾ
ਸੱਚਿਆ ਦੇ ਰਹਿਣ ਵਾਸਤੇ
ਮੇਰੇ ਪਿਆਰੇ ਸੱਚਿਆ ਦੇ ਰਹਿਣ ਵਾਸਤੇ ਬਾਬਾ ਬਾਬਾ ਸੱਚਿਆ ਦੇ ਰਹਿਣ ਵਾਸਤੇ
ਰੱਬ ਜੀ ਦੇ ਬਣਾਏ ਨੂੰ ਨਿੰਦਣਾ ਨਹੀਂ ਕਦੀ ਚੇਤਾ ਰੱਖਿਓ ਪਿਆਰਿਓ ਪਰਮਾਤਮਾ ਦੀ ਬਣਾਈ ਹੋਈ ਕੋਈ ਵੀ ਚੀਜ਼ ਮਾੜੀ ਨਹੀਂ 84 ਮਾੜੀ ਨਹੀਂ ਅੰਦਰ ਵਾਲੀ 84 ਮਾੜੀ ਹੈ ਬੰਦੇ ਬਣ ਕੇ ਰਹਿਣਾ 84 ਚ ਨਹੀਂ ਪੈਣਾ ਜਨਮ ਮਰਨ ਦਾ ਦੁੱਖ ਉਹਨਾਂ ਦਾ ਖਤਮ ਹੋ ਜਾਂਦਾ ਕਿੰਨਾ ਦਾ ਮੇਰੇ ਰਾਮ ਰਾਏ ਤੂੰ ਸੰਤਾਂ ਕਾ
ਸੰਤ
ਸੰਤ ਜਿਹੜੇ ਤੇਰੇ ਪਿਆਰੇ ਬਣ ਗਏ ਲੋ ਪੜੋ ਮੇਰੇ ਰਾਮ ਰਾਏ
ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਭਉ ਕਿਛ ਨਾਹੀਂ ਜਮ ਨਹੀਂ ਆਵੇ ਨੇਰੇ
ਹਾਂਜੀ ਹੋ ਗਈ ਗੱਲ ਕਲੀਅਰ ਅੱਗੇ ਅਗਲੀ ਪੰਕਤੀ ਆਪਾਂ ਪੜ੍ਹ ਰਹੇ ਸੀ ਸੁਣੋ
ਜੋ ਤੇਰੇ ਰੰਗ ਰਾਤੇ ਸੁਆਮੀ ਇਨਕਾ ਜਨਮ ਮਰਨ ਦੁੱਖ ਨਾਸਾ
ਜਨਮ ਮਰਨ ਦੁੱਖ ਨਾਸਾ ਆ ਦੁੱਖ ਨੇ ਇਹ ਦੂਰ ਕਰਨੇ ਤ੍ਰਿਸ਼ਨਾ ਦਾ ਦੁੱਖ ਲਾਲਚ ਦਾ ਦੁੱਖ ਹਉਮੈ ਦਾ ਦੁੱਖ ਇਹ ਦੁੱਖ ਨੇ ਚਿੰਤਾ ਦਾ ਦੁੱਖ ਈਰਖਾ ਤਾਤ ਪਰਾਈ ਦਾ ਦੁੱਖ ਇਹਨਾਂ ਨੂੰ ਦੂਰ ਕਰਨਾ ਹਾਂਜੀ ਅਗਲੀ ਪੰਕਤੀ
ਤੇਰੀ ਬਖਸ਼ ਨਾ ਮਿਟੇ ਕੋਈ ਸਤਿਗੁਰ ਕਾ ਦਿਲਾਸਾ
ਇਹ ਸਤਿਗੁਰੂ ਦਿਲਾਸਾ ਦਿੰਦੇ ਆ ਇਹ ਗੁਰਬਾਣੀ ਦਾ ਗਿਆਨ ਜਦੋਂ ਲੈਂਦੇ ਆ ਫਿਰ ਇਹ ਦਿਲਾਸਾ ਹੁੰਦਾ ਮਨ ਨੂੰ ਕਿ ਮਾਲਕਾ ਇਹ ਹੁਣ ਨੇੜੇ ਨਹੀਂ ਆ ਸਕਦੇ ਤੇਰੀ ਬਖਸ਼ਿਸ਼ ਨੂੰ ਕੋਈ ਮੇਟ ਨਹੀਂ ਸਕਦਾ ਤੂੰ ਆਪਣੇ ਪਿਆਰਿਆਂ ਤੇ ਮਿਹਰ ਕਰ ਦਿੰਦਾ ਤੱਤੀ ਵਾਹ ਨਹੀਂ ਲੱਗਣ ਦਿੰਦਾ ਦੁੱਖ ਕੋਈ ਨੇੜੇ ਨਹੀਂ ਆਉਣ ਦਿੰਦਾ ਇਹ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਮ ਨੇੜੇ ਨਹੀਂ ਫਿਰ ਆ ਸਕਦੇ ਇਹ ਨਹੀਂ ਨੇੜੇ ਲੱਗਦੇ ਫਿਰ ਅਗਲੀ ਪੰਕਤੀ ਸੁਣ
ਨਾਮ ਤੇ ਹਾਇਨ ਸੁਖ ਫਲ ਪਾਇਨ ਆਠ ਪਹਿਰਿਆਂ ਰਾਨੇ
ਰੱਬ ਜੀ ਦੇ ਨਾਮ ਨੂੰ ਧਿਆਨ ਵਿੱਚ ਰੱਖਦੇ ਆ, ਰੱਬ ਦੀ ਹੋਂਦ ਨੂੰ ਧਿਆਨ ਵਿੱਚ ਰੱਖਦੇ ਆ। ਅੱਠੇ ਪਹਿਰ ਨਾਮ ਧਿਆਨ ਸੁਖ ਫਲ ਪਾਇਨ, ਆਠ ਪਹਿਰ ਆਰਾਧੇ। ਆ ਪੰਕਤੀ ਨੂੰ ਹੁਣ ਧਿਆਨ ਨਾਲ ਸੁਣੇ।
ਤੇਰੀ ਸ਼ਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧੈ।
ਤੇਰੀ ਕਿਰਪਾ ਨਾਲ ਤੇਰੀ ਸ਼ਰਨ ਵਿੱਚ ਪੈ ਕੇ ਇਹਨਾਂ ਪੰਜਾਂ ਨੂੰ ਸਾਧ ਲੈਂਦੇ ਐ। ਜਿਵੇਂ ਸੰਖੀਆਂ ਨਹੀਂ ਸਾਧਿਆ ਜਾਂਦਾ, ਉਦਾਂ ਤੇ ਸੰਖੀਆ ਜ਼ਹਿਰ ਹੈ, ਪਰ ਵੈਦ ਸੰਖੀਏ ਨੂੰ ਦਵਾਈ ਬਣਾ ਲੈਂਦੇ ਐ। ਤੇਰੀ ਸ਼ਰਨ ਲੈ ਕੇ, ਤੇਰੇ ਗਿਆਨ ਲੈ ਕੇ ਮੇਰਿਆ ਮਾਲਕਾ ਇਹਨਾਂ ਪੰਜਾਂ ਨੂੰ ਸਾਧ ਲੈਂਦੇ ਐ। ਪੰਚ ਦੂਤ ਤੁੱਧ ਵਸ ਕੀਤੇ, ਇਹਨਾਂ ਨੂੰ ਵਸ ਚ ਕਰ ਲੈਂਦੇ ਐ। ਜਿਵੇਂ ਸੱਪ ਬੜਾ ਜ਼ਹਿਰੀ ਹੁੰਦਾ ਹੈ, ਪਰ ਜਿਹਨੂੰ ਆਉਂਦੇ ਨੇ ਦੰਦ ਖੱਟੇ ਕਰਨੇ, ਫਿਰ ਗਲ ਚ ਪਾਈ ਫਿਰਦੇ ਨੇ, ਡਾਰੀ ਕੋਈ ਨੀ। ਆਖੋ ਸਤਨਾਮ, ਇਹਨੇ ਪੰਜਾਂ ਤੋਂ ਕੰਮ ਲੈਣਾ ਹੈ। ਇਹ ਬੇਨਤੀ ਸੁਣਿਓ, ਆ ਨੁਕਤਾ ਜ਼ਰੂਰ ਧਿਆਨ ਨਾਲ ਸੁਣਿਓ ਪੜ੍ਹੇ ਲਿਖੇ ਨੌਜਵਾਨੋ। ਵੇਖਿਓ, ਇਹਨੂੰ ਕਹਿੰਦੇ ਨੇ ਸ਼ਕਤੀ ਪਰਤਨ ਕਰਨਾ, ਰੂਪਾਂਤਰਨ ਹੋਣਾ। ਜਿਹੜੀ ਸਾਡੀ ਬੋਡੀ ਦੀ ਐਨਰਜੀ ਹੈ ਨਾ, ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ, ਇਹ ਮਾੜਾ ਨਹੀਂ। ਰੱਬ ਨੇ ਐਨਰਜੀ ਪੈਦਾ ਕੀਤੀ ਹੈ, ਰੱਬ ਨੇ ਮਾੜਾ ਕੁਛ ਵੀ ਪੈਦਾ ਨਹੀਂ ਕੀਤਾ, ਬਸ ਇਹਨੂੰ ਸਾਨੂੰ ਵਰਤਣਾ ਨਹੀਂ ਆਉਂਦਾ। ਜਿਵੇਂ ਇੰਟਰਨੈਟ ਹੈ, ਗਲਤ ਵਰਤ ਲਓ ਭਾਵੇਂ ਚੰਗਾ ਵਰਤ ਲਓ, ਫੋਨ ਹੈ ਭਾਵੇਂ ਸਹੀ ਵਰਤ ਲਓ ਭਾਵੇਂ ਚੰਗਾ ਵਰਤ ਲਓ, ਵਾਜਾ ਹੈ ਹੁਣ ਮੈਂ ਵੀ ਇਹੀ ਵਜਾਉਣਾ, ਕੀਰਤਨੀਆਂ ਨੇ ਵੀ ਇਹੀ ਵਜਾਉਣਾ, ਤੇ ਗਾਉਣ ਵਾਲਿਆਂ ਦੇ ਵਾਜੇ ਵੀ ਉੱਥੋਂ ਹੀ ਆਉਂਦੇ ਨੇ, ਦੁਕਾਨਾਂ ਉਹੀ ਨੇ, ਵਾਜੇ ਸੇਮ ਹੀ ਨੇ, ਕੀਬੋਰਡ ਸੇਮ ਹੀ ਨੇ, ਸਾਊਂਡ ਸਿਸਟਮ ਠੀਕ ਉਹੀ ਹੈ, ਪਰ ਤੁਸੀਂ ਵਰਤੋਂ ਕਿੱਦਾਂ ਕਰਦੇ ਹੋ? ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਸਾਧ ਲਓ। ਕਿਵੇਂ ਸਾਧੇ ਜਾਂਦੇ ਆ ਸੁਣੋ। ਕਾਮਨਾ ਚੰਗੀ ਹੋਵੇ, ਕਾਮ ਮਤਲਬ ਕਾਮ ਵਿੱਚ ਬੰਦਾ ਇਸ਼ਕ ਮਜਾਜੀ ਦੇ ਚੱਕਰਾਂ 'ਚ ਪੈ ਜਾਂਦਾ ਹੈ। ਮਜਾਜੀ ਇਸ਼ਕ ਮਜਾਜੀ ਕੀ ਹੁੰਦਾ ਹੈ? ਕਿਸੇ ਸਰੀਰ ਵੱਲ ਵੇਖ ਕੇ ਆਕਰਸ਼ਿਤ ਹੋ ਗਿਆ ਕਿਸੇ ਸਰੀਰ ਦੇ, ਪਰ ਹਕੀਕਤ ਜਿਹੜਾ ਉਹਦੇ ਵਿੱਚ ਸਰੀਰ ਦੇ ਵਿੱਚ ਹੈ, ਜਿਹੜਾ ਅੰਦਰ ਹੈ, ਉਹਦੇ ਨਾਲ ਪਿਆਰ ਕਰਨਾ, ਰੱਬ ਨਾਲ ਇਸ਼ਕ ਕਰਨਾ। ਜਿਹੜੇ ਤਵੀਆਂ ਤੇ ਬਹਿ ਗਏ, ਦੇਗਾਂ 'ਚ ਕੱਢ ਗਏ, ਰੂਹ ਵਿੱਚ ਸੜ ਗਏ, ਉਹ ਇਸ਼ਕ ਹਕੀਕੀ ਕਰਨ ਵਾਲੇ ਸੀ। ਉਹ ਸੀ ਕਾਮ ਦਾ ਸ਼ੁੱਧ ਰੂਪ, ਇਸ਼ਕ ਦਾ ਸ਼ੁੱਧ ਰੂਪ। ਕਾਮਨਾ ਚੰਗੀ ਵੀ ਹੋ ਸਕਦੀ ਹੈ, ਕ੍ਰੋਧ ਆਪਣੇ ਆਪ ਤੇ ਕਰੀਏ। ਕ੍ਰੋਧ ਜਦੋਂ ਸੁਧਰ ਜਾਂਦਾ ਹੈ, ਫਿਰ ਬੀਰ ਰਸ ਬਣ ਜਾਂਦਾ ਹੈ। ਕ੍ਰੋਧ ਦਾ ਸੁਧਰਿਆ ਹੋਇਆ ਰੂਪ ਹੈ ਬੀਰ ਰਸ, ਕ੍ਰੋਧ ਦਾ ਸੁਧਰਿਆ ਹੋਇਆ ਰੂਪ ਹੈ ਸਾਧਿਆ ਹੋਇਆ ਕਾਮ ਕ੍ਰੋਧ ਲੋਭ। ਹੁਣ ਲੋਭ ਕੀ ਹੈ? ਵੱਧ ਤੋਂ ਵੱਧ ਪੈਸਾ ਇਕੱਠਾ ਕਰਾਂ, ਆਪਣੇ ਬੱਚਿਆਂ ਨੂੰ ਆਹ ਵੀ ਲਿਆ ਦਿਆਂ, ਵੱਧ ਤੋਂ ਵੱਧ ਪੈਸਾ ਇਕੱਠਾ ਕਰਾਂ। ਪਰ ਫਿਰ ਲੋਭ ਕੀ ਹੈ? ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰੀਏ, ਵੱਧ ਤੋਂ ਵੱਧ ਖੋਜਾਂ ਕਰੀਏ, ਸਮਾਜ ਨੂੰ ਕੁਝ ਵਧੀਆ ਦੇ ਕੇ ਜਾਈਏ। ਲੋਭ ਚੰਗਾ ਹੈ, ਕਾਹਦਾ ਲੋਭ? ਬੜਾ ਲੋਭ ਹੈ ਇਸ ਬੰਦੇ ਨੂੰ, ਕਾਹਦਾ? ਗੁਰਬਾਣੀ ਦਾ ਗਿਆਨ ਇਕੱਠਾ ਕਰਨ ਦਾ। ਸਤਨਾਮ
ਸ੍ਰੀ ਵਾਹਿਗੁਰੂ।
ਬਈ ਬੜਾ ਲੋਭ ਹੈ ਇਹਨੂੰ ਨਾਮ ਜਪਣ ਦਾ, ਬੜਾ ਲੋਭ ਹੈ, ਬੜਾ ਲੋਭ ਹੈ, ਏਦਾਂ ਦਾ ਲੋਭ ਪੈਦਾ ਕਰੋ। ਲੋਭ ਕਾਮ ਕ੍ਰੋਧ ਲੋਭ ਮੋਹ, ਹੁਣ ਮੋਹ ਸਿਰਫ ਆਪਣੇ ਬੱਚਿਆਂ ਨਾਲ ਹੀ ਹੈ, ਫਿਰ ਸਾਰਿਆਂ ਦੇ ਬੱਚੇ ਆਪਣੇ ਵਰਗੇ ਹੈ, ਆਪਣੇ ਬੱਚਿਆਂ ਬਾਰੇ ਨਹੀਂ ਸੋਚਣਾ, ਸਾਰਿਆਂ ਦੇ ਬੱਚਿਆਂ ਬਾਰੇ ਸੋਚਣਾ, ਇਹ ਮੋਹ ਦਾ ਸ਼ੁੱਧ ਰੂਪ ਹੈ। ਸਮਸਤ ਨਾਲ ਪਿਆਰ ਕਰਨਾ, ਸਾਰਿਆਂ ਨਾਲ ਪਿਆਰ ਕਰਨਾ, ਆਪਣੇ ਬੱਚਿਆਂ ਤੋਂ ਹੀ ਨਹੀਂ ਸਭ ਕੁਝ ਲਟਾਉਣਾ, ਸਾਰੇ ਹੀ ਆਪਣੇ ਬੱਚਿਆਂ ਵਰਗੇ ਹੈ, ਇਹ ਮੋਹ ਦਾ ਸ਼ੁੱਧ ਰੂਪ ਹੈ। ਅਗਲਾ ਕਾਮ ਕ੍ਰੋਧ ਲੋਭ ਮੋਹ, ਅਗਲਾ ਹੰਕਾਰ। ਹੰਕਾਰ ਹੈ ਜਿਹੜਾ, ਇਹ ਸੈਲਫ ਕੌਨਫੀਡੈਂਸ ਬਣ ਜਾਂਦਾ ਹੈ ਸ਼ੁੱਧ ਹੋ ਕੇ, ਆਤਮ ਵਿਸ਼ਵਾਸ। ਜਿਵੇਂ ਹੁਣ ਮੰਨ ਲਓ ਇੱਕ ਬੱਚਾ ਕਵੇ ਮੈਂ ਪਾਸ ਹੋ ਕੇ ਵਿਖਾਵਾਂਗਾ, ਇਹ ਹੰਕਾਰ ਹੈ? ਨਹੀਂ, ਇਹ ਸੈਲਫ ਕੌਨਫੀਡੈਂਸ ਹੈ, ਇਹ ਦ੍ਰਿੜਤਾ ਹੈ, ਇਹ ਪਰਪੱਕਤਾ ਹੈ, ਮੈਂ ਆਪਣੇ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਤੇ ਮੱਥਾ ਨਹੀਂ ਟੇਕਦਾ, ਇਹ ਹੰਕਾਰ ਹੈ? ਨਾ, ਇਹ ਪਰਪੱਕਤਾ ਹੈ, ਇਹ ਦ੍ਰਿੜਤਾ ਹੈ। ਹੰਕਾਰ ਦਾ ਸ਼ੁੱਧ ਰੂਪ ਹੈ ਦ੍ਰਿੜਤਾ, ਪਰਪੱਕਤਾ। ਇਹ ਸਾਧੇ ਗਏ, ਤੇਰੀ ਸ਼ਰਨ ਤੇਰੇ ਪਰਵਾਸੈ ਪੰਚ ਦੁਸ਼ਟ ਲੈ ਸਾਧੇ, ਸਾਧੇ ਗਏ। ਇਹਨਾਂ ਪੰਜਾਂ ਨੂੰ ਸਾਧਿਆ ਜਾ ਸਕਦਾ ਹੈ ਭਾਈ, ਗੁਰਬਾਣੀ ਦਾ ਗਿਆਨ ਲਓ, ਇਹ ਪੰਜੇ ਤੁਹਾਡੇ ਮਿੱਤਰ ਬਣਨਗੇ, ਇਹ ਪੰਜੇ ਸਾਡੀ ਸੇਵਾ ਕਰਨਗੇ, ਮਾੜੇ ਨਹੀਂ। ਚੇਤਾ ਰੱਖਿਓ, ਇਸ ਐਨਰਜੀ ਨੂੰ ਕਦੇ ਦਬਾਇਆ ਨਹੀਂ ਜਾ ਸਕਦਾ, ਖਤਮ ਨਹੀਂ ਕੀਤਾ ਜਾ ਸਕਦਾ। ਕਾਮ ਕ੍ਰੋਧ ਲੋਭ ਮੋਹ ਹੰਕਾਰ ਰੱਬ ਦੇ ਪੈਦਾ ਕੀਤੇ ਆ, ਰਹਿਣਗੇ ਵਿੱਚ, ਪਰ ਇਸ ਸ਼ਕਤੀ ਦੀ ਸ਼ੁੱਧ ਵਰਤੋਂ ਕੀਤੀ ਜਾ ਸਕਦੀ ਹੈ, ਰੂਪਾਂਤਰਣ ਕੀਤਾ ਜਾ ਸਕਦਾ, ਖਤਮ ਨਹੀਂ ਕੀਤਾ ਜਾ ਸਕਦਾ। ਕਾਮ ਦਾ ਰੂਪ ਬਦਲਿਆ ਜਾ ਸਕਦਾ, ਕਾਮ ਨੂੰ ਤੁਸੀਂ ਖਤਮ ਨਹੀਂ ਕਰ ਸਕਦੇ। ਕ੍ਰੋਧ ਦਾ ਰੂਪ ਬਦਲਿਆ ਜਾ ਸਕਦਾ, ਲੇਕਿਨ ਕ੍ਰੋਧ ਨੂੰ ਖਤਮ ਨਹੀਂ ਕਰ ਸਕਦੇ। ਲੋਭ, ਮੋਹ ਤੇ ਹੰਕਾਰ, ਇਹਨਾਂ ਦਾ ਰੂਪ ਰੂਪਾਂਤਰਣ ਕੀਤਾ ਜਾ ਸਕਦਾ, ਪਰ ਇਸ ਐਨਰਜੀ ਨੂੰ ਕਦੇ ਕੋਈ ਬੰਦਾ ਖਤਮ ਨਹੀਂ ਕਰ ਸਕਦਾ। ਪਰਮਾਤਮਾ ਦੀ ਪੈਦਾ ਕੀਤੀ ਐਨਰਜੀ ਹੈ, ਤੁਸੀਂ ਖਤਮ ਨਹੀਂ ਕਰ ਸਕਦੇ। ਰੂਪ ਬਦਲੋ, ਡਾਇਰੈਕਸ਼ਨ ਬਦਲੋ, ਵਰਤੋਂ ਸਹੀ ਕਰੋ। ਤੇਰੀ ਸ਼ਰਨ ਤੇਰੇ ਪਰਵਾਸੈ, ਪੰਚ ਦੁਸ਼ਟ ਲੈ ਸਾਧੇ ਗਏ। ਹਾਂਜੀ,
ਗਿਆਨ ਧਿਆਨ ਕਿਛ ਕਰਮ ਨਾ ਜਾਣਾ।
ਪਰ ਮੇਰੇ ਮਾਲਕ ਜੀ, ਮੇਰੇ ਤੇ ਕਿਰਪਾ ਕਰੋ, ਇਹਨਾਂ ਚੀਜ਼ਾਂ ਬਾਰੇ ਮੈਨੂੰ ਅਕਲ ਉਗਲ ਕੋਈ ਨਹੀਂ। ਅੰਦਰਲੇ ਰੋਗਾਂ ਦੀ ਨਾ ਕੋਈ ਜਾਣਕਾਰੀ ਹੈ ਤੇ ਨਾ ਮੈਂ ਇਦਾਂ ਠੀਕ ਕਰ ਸਕਦਾ। ਮੈਨੂੰ ਕੋਈ ਮੈਂ ਸਾਰ ਨਹੀਂ ਜਾਣਦਾ, ਮੇਰੇ ਤੇ ਕਿਰਪਾ ਕਰੋ, ਮੈਨੂੰ ਅਕਲ ਦਿਓ। ਹਾਂਜੀ,
ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ।
ਮੈਂ ਸਾਰ ਨਹੀਂ ਜਾਣਦਾ, ਗਿਆਨ ਧਿਆਨ ਦਾ ਪਤਾ ਨਹੀਂ ਕੋਈ, ਸਾਰ ਨਾ ਮੈਂ ਤੇਰੀ ਜਾਣਦਾ। ਗਿਆਨ ਧਿਆਨ ਦਾ ਪਤਾ ਨਾ ਕੋਈ, ਸਾਰ ਨਾ ਮੈਂ ਤੇਰੀ ਜਾਣਦਾ।
ਗਿਆਨ ਧਿਆਨ ਦਾ ਪਤਾ ਨਾ ਕੋਈ, ਸਾਰ ਨਾ ਮੈਂ ਤੇਰੀ ਜਾਣਦਾ। ਗਿਆਨ ਧਿਆਨ ਦਾ ਪਤਾ ਨਾ ਕੋਈ, ਸਾਰ ਨਾ ਮੈਂ ਤੇਰੀ ਜਾਣਦਾ।
ਪੜੋ ਬਈ ਸਾਰੇ,
ਸਾਰ ਨਾ ਮੈਂ ਤੇਰੀ ਜਾਣਦਾ। ਵਾ 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 ਵਾ, ਸਾਰ ਨਾ ਮੈਂ ਤੇਰੀ ਜਾਣਦਾ। ਵਾ 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 ਵਾ, ਸਾਰ ਨਾ ਮੈਂ ਤੇਰੀ ਜਾਣਦਾ।
ਵਾ 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 ਵਾ, ਸਾਰ ਨਾ ਮੈਂ ਤੇਰੀ ਜਾਣਦਾ। ਵਾ 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 ਵਾ, ਸਾਰ ਨਾ ਮੈਂ ਤੇਰੀ ਜਾਣਦਾ।
ਬਾਬਾ ਬਾਬਾ, ਸਾਰ ਨਾ ਮੈਂ ਤੇਰੀ ਜਾਣਦਾ।
ਸਾਰ ਨਾ ਮੈਂ ਤੇਰੀ ਜਾਣਦਾ, ਦਾਤਾ ਜੀ ਸਾਰ ਨਾ ਮੈਂ ਤੇਰੀ ਜਾਣਦਾ।
ਦਾਤਾ ਜੀ ਸਾਰ ਨਾ ਮੈਂ ਤੇਰੀ ਜਾਣਦਾ। ਦਾਤਾ ਜੀ ਸਾਰ ਨਾ ਮੈਂ ਤੇਰੀ ਜਾਣਦਾ।
ਦਾਤਾ ਜੀ ਸਾਰ ਨਾ ਮੈਂ ਤੇਰੀ ਜਾਣਦਾ।
ਦਾਤਾ ਜੀ ਸਾਰ ਨਾ ਮੈਂ ਤੇਰੀ ਜਾਣਦਾ।
ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ,
ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ।
ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ,
ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ,
ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ,
ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ, ਸਾਰ ਨਾ ਜਾਣਾ ਤੇਰੀ।
ਸਭ ਤੇ ਵੱਡਾ ਸਤਿਗੁਰ ਨਾਮ, ਸਭ ਤੇ ਵੱਡਾ ਸਤਿਗੁਰ ਨਾਮ,
ਸਭ ਤੇ ਵੱਡਾ ਸਤਿਗੁਰ ਨਾਮ,
ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ।
ਜਿਨ ਕਲ ਰਾਖੀ ਮੇਰੀ,
ਜਿਨ ਕਲ ਰਾਖੀ, ਜਿਨ ਕਲ ਰਾਖੀ ਮੇਰੀ, ਮੈਨੂੰ ਗਿਆਨ ਨਹੀਂ ਧਿਆਨ ਨਹੀਂ ਮੈਂ ਸਾਰ ਨਹੀਂ ਜਾਣਦਾ ਸਤਿਗੁਰੂ ਸੱਚੇ ਪਾਤਸ਼ਾਹ ਮਿਲ ਗਏ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ ਸਤਿਗੁਰੂ ਮਿਲਣ ਕਰਕੇ ਗੁਰੂ ਮਿਲਣ ਕਰਕੇ ਮੇਰੀ ਲਾਜ ਰਹਿ ਗਈ ਕਿਰਪਾ ਹੋ ਗਈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕੋ ਭਉ ਕਿਛੁ ਨਾਹੀ ਬਸ ਉਹਦੇ ਸੇਵਕ ਬਣਨ ਦੀ ਲੋੜ ਹੈ ਪਿਆਰਿਓ ਅੰਦਰ ਕੋਈ ਦੁੱਖ ਨਹੀਂ ਪਹੁੰਚਣਾ ਬਾਹਰ ਆ ਸਰੀਰ ਦੇ ਦੁੱਖ ਛੱਡੋ ਇਹ ਤੇ ਵੱਧ ਘੱਟ ਖਾਓਗੇ ਬਿਮਾਰ ਹੋਵੋਗੇ ਇਹ ਗਰੰਟੀ ਹੈ ਇਹ ਤੇ ਇਦਾਂ ਹੀ ਚੱਲਣਾ ਇਹ ਇਹਨਾਂ ਦੁੱਖਾਂ ਨੂੰ ਚੁੱਕੀ ਫਿਰੋ ਵੀ ਸੱਚੇ ਪਾਤਸ਼ਾਹ ਆਹ ਦੁੱਖ ਦੂਰ ਕਰ ਦਿਓ ਮੇਰਾ ਸਿਰ ਦੁੱਖਦਾ ਹੈ ਮੇਰੇ ਗੋਡੇ ਦੁੱਖਦੇ ਮੇਰੇ ਮੋਢੇ ਦੁੱਖਦੇ ਇਹਦਾ ਤੇ ਧਿਆਨ ਰੱਖਿਆ ਕਰ ਸਰੀਰ ਦਾ ਕੰਟਰੋਲ ਰੱਖਿਆ ਕਰ ਦਿਮਾਗ ਦਿੱਤਾ ਰੱਬ ਨੇ ਪਰਮਾਤਮਾ ਨੇ ਤੈਨੂੰ ਅਕਲ ਦਿੱਤੀ ਹੈ ਦਿਮਾਗ ਦਿੱਤਾ ਹੈ ਵਰਤ ਇਹਨੂੰ ਦਿਮਾਗ ਨੂੰ ਹਿਸਾਬ ਨਾਲ ਖਾਇਆ ਕਰ ਐਕਸਰਸਾਈਜ਼ ਕਜੇ ਕਰਿਆ ਕਰ ਭੱਜਿਆ ਨੱਠਿਆ ਕਰ ਜਿੰਮ ਕਰਿਆ ਕਰੋ ਦੌੜਿਆ ਕਰੋ ਖੁਰਾਕ ਖਾਣ ਵੇਲੇ ਕੰਟਰੋਲ ਰੱਖਿਆ ਕਰੋ ਇਹ ਇਹਦੇ ਲਈ ਦਿਮਾਗ ਕਿਰਪਾ ਪਹਿਲਾਂ ਹੀ ਕੀਤੀ ਹੋਈ ਹੈ ਦਿਮਾਗ ਦਿੱਤਾ ਹੀ ਹੋਇਆ ਹੈ ਰੱਬ ਜੀ ਨੇ ਠੀਕ ਰੱਖਣ ਲਈ ਦਿਮਾਗ ਦਿੱਤਾ ਹੋਇਆ ਵਰਤ ਲੈ ਇਹਨੂੰ ਤੇ ਜੇ ਨਹੀਂ ਵਰਤਣਾ ਫਿਰ ਰੋਗੀ ਹੋਏਗਾ ਫਿਰ ਚੁੱਕੀ ਫਿਰ ਵੀ ਲਓ ਜੀ ਮੇਰੇ ਤੇ ਕਿਰਪਾ ਕਰ ਦਿਓ ਮਹਾਰਾਜ ਮੇਰੀ ਸ਼ੂਗਰ ਠੀਕ ਹੋ ਜੇ ਲੰਗਰ 'ਚ ਜਾ ਕੇ ਜਲੇਬੀਆਂ ਖਾ ਲੈ ਹੁੰਦੇ ਨੇ ਬੰਦੇ ਵੀ ਲੰਗਰ 'ਚ ਜਲੇਬੀਆਂ ਖਾਈ ਜਾਂਦੇ ਨੇ ਅਰਦਾਸ ਮੇਰੀ ਸ਼ੂਗਰ ਠੀਕ ਹੋ ਜੇ ਮਹਾਰਾਜ ਕਿਰਪਾ ਕਰ ਦਿਓ ਇਦਾਂ ਨਹੀਂ ਦਿਮਾਗ ਦਿੱਤਾ ਦਿਮਾਗ ਨੂੰ ਵਰਤ ਭਾਈ ਖਾਣ ਪੀਣ ਦਾ ਕੰਟਰੋਲ ਰੱਖਿਆ ਕਰ ਆਹ ਕਿਹੜੀਆਂ ਅਰਦਾਸਾਂ ਚੁੱਕੀ ਫਿਰਦਾ ਹੈ ਅਰਦਾਸ ਕਰਨੀ ਹੈ ਇਹ ਕਰੋ ਵੀ ਗੁਰੂ ਜੀ ਗਿਆਨ ਦਿਓ ਅਕਲ ਦਿਓ ਮੈਂ ਤੁਹਾਡੀ ਬਾਣੀ ਨੂੰ ਸਮਝ ਸਮਝ ਕੇ ਆਪਣੇ ਮਨ ਨੂੰ ਸਮਝਾ ਸਕਾਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੁਹਾਡਾ ਇੱਕ ਇੱਕ ਬਚਨ ਸਮਝ ਸਮਝ ਕੇ ਮੇਰੇ ਦਿਮਾਗ ਮੇਰਾ ਕੰਮ ਕਰੇ ਤੁਹਾਡੇ ਬਚਨ ਜਗਾ ਦੇਣ ਮੇਰਾ ਦਿਮਾਗ ਸੁਰਤ ਜਾਗੇ ਸੁਰਤ ਫਿਰ ਮੈਂ ਕੰਟਰੋਲ ਕਰਾਂ ਵੀ ਆਹ ਆਹ ਚੀਜ਼ਾਂ ਗਲਤ ਨੇ ਆਹ ਕਾਮ ਕ੍ਰੋਧ ਇੱਥੇ ਇੱਥੇ ਮੈਂ ਗਲਤੀ ਕਰਦਾ ਆਹ ਮੈਲ ਪਈ ਹੈ ਅੰਦਰ ਮੈਲ ਇਹ ਮੈਲ ਫਿਰ ਕੱਢੀ ਜਾਵੇ ਹਮ ਮੈਲੇ ਸ਼ਬਦ ਇਹ ਚੱਲਦਾ ਸੀ ਨਾ ਹਮ ਮੈਲੇ ਤੁਮ ਕੁਜਲ ਕਰਤੇ ਹਮ ਨਿਰਗੁਣ
ਤੂੰ
ਹਮ ਮੂਰਖ ਤੁਮ ਚਤੁਰ ਸਿਆਣੇ ਤੂੰ ਸਰਬ ਕਲਾ ਕਾ ਗਿਆਤਾ ਮਾਧੋ ਹਮ ਐਸੇ ਤੂੰ ਐਸਾ ਹਮ ਪਾਪੀ ਪਾਪੀ ਕੀ ਹੈ ਵਕਾਰ ਹਮ ਪਾਪੀ ਤੁਮ ਪਾਪ ਖੰਡਨ ਨੀਕੋ ਠਾਕੁਰ ਤੇਰਾ ਦੇਸ਼ ਬੜਾ ਸੋਹਣਾ ਹੈ ਜਿੱਥੇ ਅਕਲ ਆਉਂਦੀ ਹੈ ਮੈਂ ਇਦਾਂ ਵਿਚਾਰ ਸੁਣਦਾ ਜਦੋਂ ਜਦੋਂ ਮੈਨੂੰ ਅਕਲ ਆਉਂਦੀ ਹੈ ਬਾਣੀ ਦੀ ਵਿਚਾਰ ਸੁਣਦਾ ਨੀਕੋ ਠਾਕੁਰ ਦੇਸਾ ਤੁਮ ਸਭ ਸਾਜੇ ਸਾਧ ਨੇ ਵਾਜੇ ਜੀਓ ਪਿੰਡ ਦੇ ਪ੍ਰਣ ਸਾਰਾ ਕੁਝ ਦਿੱਤਾ ਹੁਣ ਗੁਣ ਵੀ ਦੇ ਦੇ ਨਿਰਗੁਣ ਆਰੇ ਗੁਣ ਨਹੀਂ ਕੋਈ ਤੁਮ ਦਾਨ ਦੇਹੋ
ਮਿਹਰਬਾਨਾ
ਹੁਣ ਆਪਾਂ ਗੱਲ ਚੱਲੀ ਸੀ ਨਾ ਵੀ ਜੋ ਮੰਗੇ ਠਾਕੁਰ ਆਪਣੇ ਤੇ ਜਿਹੜਾ ਮੰਗੇਗਾ ਉਹਦੇ ਤੇ ਉਹਨੂੰ ਦਾਨ ਦੇਏਗਾ ਨਾ ਰੱਬ ਤੁਮ ਦਾਨ ਦੇਹੋ ਮਿਹਰਬਾਨਾ ਤੁਮ ਕਰੋ ਹੋ ਭਲਾ ਹਮ ਭਲੋ ਨਾ ਜਾਣੈ ਤੂੰ ਸਦਾ ਸਦਾ ਦਿਆਲਾ ਤੁਮ ਸੁਖਦਾਈ ਪੁਰਖ ਵਿਧਾਤੇ ਤੁਮ ਰੱਖੋ ਆਪਣੇ ਬਾਲਾ ਤੂੰ ਆਪਣੇ ਬੱਚਿਆਂ ਵਾਂਗੂ ਕਿਰਪਾ ਕਰਦਾ ਹੈ ਬਾਲਾ ਆਪਣੇ ਬੱਚਿਆਂ ਵਾਂਗੂ ਰੱਖਦਾ ਹੈ ਸਾਡੇ ਤੇ ਕਿਰਪਾ ਕਰ ਤੇਰਾ ਖਜ਼ਾਨਾ ਬਹੁਤ ਵੱਡਾ ਗੁਣਾਂ ਦਾ ਮੁੱਕਣ ਵਾਲਾ ਨਹੀਂ ਖਜ਼ਾਨਾ ਤੇਰਾ ਬਹੁਤ ਵੱਡਾ ਹੈ ਤੂੰ ਬਹੁਤ ਕੁਝ ਸਾਨੂੰ ਦੇ ਸਕਦਾ ਹੈ ਬਸ ਤੂੰ ਖਜ਼ਾਨਾ ਬਖਸ਼ ਦੇ ਸਾਡਾ ਤੇ ਕਮਲਿਆਂ ਦਾ ਇਹੋ ਹੀ ਹਾਲ ਹੈ ਲੋ ਲਾਸਟ ਪੰਕਤੀ ਸੁਣ ਲਓ ਗਾ ਕੇ ਤੁਮ ਨਿਧਾਨ ਅਟਲ ਸੁਲਤਾਨ ਤੇਰੀ ਬਾਦਸ਼ਾਹਤ ਅਟਲ ਹੈ ਤੇਰੀ ਸੁਲਤਾਨੀ ਅਟਲ ਹੈ ਨ ਨਾ ਖਤਮ ਹੋਣ ਵਾਲਾ ਮੇਰਿਆ ਰੱਬਾ ਤੇਰਾ ਰਾਜ ਹੈ ਤੇਰੇ ਕੋਲ ਖਜ਼ਾਨਾ ਬਹੁਤ ਹੈ ਗੁਣਾਂ ਦਾ ਦੇ ਦੇ ਗੁਣ ਦੇ ਦੇ ਅਕਲ ਦੇ ਦੇ ਸਾਡਾ ਕਮਲਿਆਂ ਦਾ ਤੇ ਇਹੋ ਹੀ ਹਾਲ ਹੈ ਕਹੋ ਨਾਨਕ ਹਮ ਇਹ ਹੈ ਹਵਾਲਾ ਸਾਡਾ ਤੇ ਕਮਲਿਆਂ ਦਾ ਇਹੋ ਹੀ ਹਾਲ ਹੈ ਅਸੀਂ ਗੁਣ ਮੰਗਦੇ ਨਹੀਂ ਪਰ ਕਿਰਪਾ ਕਰ ਤੂੰ ਸਾਨੂੰ ਗੁਣ ਦੇ ਅਕਲ ਦੇ ਸੋਝੀ ਦੇ ਲਾਸਟ
ਤੁਮ ਨਿਧਾਨ ਅਟਲ ਸੁਲਤਾਨ ਜੀ ਜੰਤ ਸਭ ਜਾਚੈ ਕਹੋ ਨਾਨਕ ਹਮ ਇਹ ਹਵਾਲਾ ਰਾਖ ਸੰਤਨ ਕੈ ਪਾਛੈ
ਸਾਡਾ ਕਮਲਿਆਂ ਦਾ ਤੇ ਉਹੀ ਹਾਲ ਹੈ ਤੂੰ ਆਪਣੇ ਪਿਆਰਿਆਂ ਦੀ ਸੰਗਤ ਵਿੱਚ ਰੱਖ ਗੁਰਮੁਖਾਂ ਦੀ ਸੰਗਤ ਵਿੱਚ ਰੱਖ ਤਾਂ ਜੋ ਸਾਡਾ ਕਮਲਿਆਂ ਮੂਰਖਾਂ ਦਾ ਭਲਾ ਹੋ ਸਕੇ ਸਾਡੇ ਔਗਣ ਮਿਟ ਜਾਣ ਮਿਹਰ ਹੋਵੇ ਔਗਣ ਖਤਮ ਹੋ ਜਾਣ ਤੇ ਗੁਣਾਂ ਦੀ ਰੱਬ ਜੀ ਸਾਨੂੰ ਦਾਤ ਦੇਣ ਸੋ ਪਹਿਲੀ ਬੇਨਤੀ ਸੰਗਤ ਨੂੰ ਹੈ ਜੀ ਵੀ ਜਿੰਨਾ ਚਿਰ ਗੁਰੂ ਜੀ ਇੱਥੇ ਨੇ ਉਹਨਾਂ ਚਿਰ ਨਹੀਂ ਆਪਾਂ ਜਾਣਾ ਪਿੱਛੋਂ ਚੱਲਾਂਗੇ ਕਾਲ ਨਹੀਂ ਕਰਨੀ ਗੁਰੂ ਜੀ ਜਾਣਗੇ ਫਿਰ ਚੱਲਾਂਗੇ ਕੱਲ ਨੂੰ ਆ ਕਾਲਜ ਹੈ ਜੀ ਨਾਲ ਇੱਥੇ ਅੰਮ੍ਰਿਤ ਸੰਚਾਰ ਹੋਣਾ ਸਵੇਰੇ ਕਾਲਜ ਦੇ ਵਿੱਚ ਅੰਮ੍ਰਿਤ ਸੰਚਾਰ ਹੋਣਾ ਜਿਹੜੇ ਮੇਰੇ ਵੀਰਾਂ ਨੇ ਜਿਹੜੀਆਂ ਭੈਣਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਉਹ ਕਾਲਜ ਦੇ ਵਿੱਚ ਕੱਲ ਸ਼ਾਮ ਨੂੰ 6 ਵਜੇ ਤੱਕ ਆਉਣ ਦੀ ਕਿਰਪਾਲਤਾ ਕਰਿਓ ਕੇਸੀ ਇਸ਼ਨਾਨ ਸਾਫ ਵਸਤਰ ਪਾ ਕੇ 6 ਵਜੇ ਗੁਰਦੁਆਰਾ ਸਾਹਿਬ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਿਓ ਜਿਨ੍ਹਾਂ ਵੀਰਾਂ ਭੈਣਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਵੱਧ ਤੋਂ ਵੱਧ ਮਨ ਬਣਾਓ ਨਾਮ ਲਿਖਾਓ ਇੱਕ ਵੀਰਾਂ ਨੇ ਕੁਛ ਕਿਤਾਬਾਂ ਦੀ ਸਟਾਲ ਲਾਈ ਹੈ ਸਿੱਖ ਧਰਮ ਨਾਲ ਸੰਬੰਧਿਤ ਵੱਖ ਵੱਖ ਵਿਦਵਾਨਾਂ ਦੀਆਂ ਕਿਤਾਬਾਂ ਬਾਹਰ ਮੇਰੇ ਕੋਲ ਪਰਚੀ ਆਈ ਹੈ ਐਂਟਰੀ ਤੇ ਕਿਤਾਬਾਂ ਪੜ੍ਹਨ ਦਾ ਸ਼ੌਂਕ ਪੈਦਾ ਕਰੋ ਸਿੰਘੋ ਪੜ੍ਹਿਆ ਕਰੋ ਹਰ ਇੱਕ ਸ਼ਬਦ ਨੂੰ ਸਮਝੋ ਥੋੜ੍ਹਾ ਥੋੜ੍ਹਾ ਕੋਸ਼ਿਸ਼ ਕਰੋ ਬਾਕੀ ਸਿਆਣੇ ਵਿਦਵਾਨਾਂ ਨੂੰ ਜਿਨ੍ਹਾਂ ਦੀ ਗੱਲ ਵਿੱਚ ਦਲੀਲ ਹੋਵੇ ਐਵੇਂ ਹੀ ਨਹੀਂ ਛੱਡੀ ਜਾਣ ਜਿਹੜੇ ਦਲੀਲ ਹੋਵੇ ਗੱਲ 'ਚ ਉਹ ਪੜ੍ਹਿਆ ਕਰੋ ਜ਼ਰੂਰ ਸਮਝੋ ਵੱਧ ਤੋਂ ਵੱਧ ਗਿਆਨ ਪ੍ਰਾਪਤ ਕਰੀਏ ਅਕਲ ਲਈਏ ਸੋ ਜਿਹੜੇ ਬਦਲਣਾ ਚਾਹੁੰਦੇ ਨੇ ਜ਼ਰੂਰ ਮਨ ਬਣਾਓ ਸਹਿਜ ਪਾਠ ਘਰ ਘਰ ਕਰੋ ਅਰਥਾਂ ਸਮੇਤ ਸਹਿਜ ਪਾਠ ਕਰੋ ਤੁਹਾਨੂੰ ਸਭ ਨੂੰ ਪਤਾ ਲੱਗੇ ਮੇਰੇ ਵਰਗਾ ਕੀ ਸਟੇਜ 'ਤੇ ਸਹੀ ਸੁਣਾਉਂਦਾ ਕੀ ਗਲਤ ਸੁਣਾਉਂਦਾ ਬਹੁਤੇ ਤੇ ਗੱਪ ਕਹਾਣੀਆਂ ਹੀ ਸੁਣਾਈ ਜਾਂਦੇ ਗੱਪੀ ਸਟੇਜਾਂ ਦੇ ਉੱਤੇ ਜਿੰਨਾ ਸਟੇਜਾਂ ਤੇ ਝੂਠ ਬੋਲਿਆ ਗਿਆ ਇੰਨਾ ਕਿਤੇ ਨਹੀਂ ਬੋਲਿਆ ਗਿਆ ਸਭ ਤੋਂ ਵੱਧ ਜੇ ਝੂਠ ਬੋਲਿਆ ਗਿਆ ਤੇ ਧਾਰਮਿਕ ਸਟੇਜਾਂ ਤੇ ਬੋਲਿਆ ਗਿਆ ਤਾਂ ਹੀ ਲੋਕੀ ਧਰਮ ਤੋਂ ਦੂਰ ਚਲੇ ਗਏ ਧਰਮ ਤੋਂ ਦੂਰ ਤਾਂ ਗਏ ਨੇ ਕਿਉਂਕਿ ਝੂਠ ਬੋਲਦੇ ਨੇ ਡਾਕਟਰ ਜਿਹੜੇ ਨੇ ਨਾ ਡਾਕਟਰ ਉਹ ਪਤਾ ਕੀ ਕਰਦੇ ਆ ਉਹ ਜਦੋਂ ਨਾ ਹੱਥ ਬੱਸ ਹੋਵੇ ਗੁਰਦਾਸਪੁਰ ਲੈ ਜਿਓ ਉਹ ਕਹਿਣਗੇ ਇਹ ਨਹੀਂ ਇਹ ਇਹਨੂੰ ਐਂ ਕਰੋ ਸਾਡੇ ਬੱਸ ਦਾ ਰੋਗ ਨਹੀਂ ਅੰਮ੍ਰਿਤਸਰ ਲੈ ਜਿਓ ਤੁਸੀਂ ਅੰਮ੍ਰਿਤਸਰ ਲੈ ਜਿਓ ਉਹ ਡਾਕਟਰ ਕਹਿਣਗੇ ਅਸੀਂ ਨਹੀਂ ਹੱਥ ਪਾ ਸਕਦੇ PGI ਲੈ ਕੇ ਜਾਓ ਚੰਡੀਗੜ੍ਹ ਤੁਸੀਂ ਚੰਡੀਗੜ੍ਹ ਲੈ ਜਿਓ ਚੰਡੀਗੜ੍ਹ ਵਾਲੇ ਕਹਿਣਗੇ ਘਰ ਲਿਜਾ ਕੇ ਸੇਵਾ ਕਰ ਦਿਓ ਇਹ ਨਹੀਂ ਬਚਦਾ ਝੂਠ ਨਹੀਂ ਬੋਲਦੇ ਤਾਂ ਹੀ ਸਾਡਾ ਸਾਇੰਸ ਤੇ ਭਰੋਸਾ ਹੈ ਪਰ ਸਾਡੇ ਵਾਲਿਆਂ ਨੇ ਝੂਠ ਬਹੁਤ ਬੋਲਿਆ ਸਮਝ ਕੁਝ ਆਉਂਦੀ ਨਹੀਂ ਫਿਰ ਵੀ ਕਹਿਣਗੇ ਵੀ ਇੱਥੇ ਹੀ ਆਈ ਆ ਆਖੋ ਸਤਨਾਮ ਬੰਦੇ ਨੂੰ ਛੱਡਦੇ ਥੋੜ੍ਹਾ ਆ ਸਮਝਾ ਵੀ ਨਹੀਂ ਸਕਦੇ ਜਾਣ ਵੀ ਨਹੀਂ ਦਿੰਦੇ ਉੱਥੇ ਹੀ ਮਰੇਗਾ ਸੱਚੀ ਗੱਲ ਹੈ ਇਦਾਂ ਹੀ ਅੱਜ ਕੱਲ੍ਹ ਸਾਡੇ ਜਿਹੜੇ ਬਹੁਤੇ ਬਾਬੇ ਹੈ ਉਹ ਇਹੀ ਕਰੀ ਜਾਂਦੇ ਆ ਸਮਝਾ ਕੁਝ ਰਹੇ ਨਹੀਂ ਪਰ ਧੱਕਾ ਹੀ ਕਰੀ ਜਾਂਦੇ ਆ ਵੀ ਨਹੀਂ ਸਾਨੂੰ ਮੰਨੋ ਐਂ ਕਿਵੇਂ ਮੰਨੋ ਬਈ ਸਾਡਾ ਦਿਮਾਗ ਖਰਾਬ ਹੈ ਵੀ ਤੁਹਾਨੂੰ ਮੰਨੋ ਚੱਜ ਦੀ ਗੱਲ ਸੁਣਾਓ ਕੋਈ ਗੁਰਬਾਣੀ ਦੀ ਕੋਈ ਅਕਲ ਦਿਓ ਸਾਨੂੰ ਅੱਖਾਂ ਖੋਲੋ ਅੱਜ ਦੀ ਜਵਾਨੀ ਨੇ ਇਹ ਪਖੰਡੀਆਂ ਨੂੰ ਨਹੀਂ ਮੰਨਣਾ ਇਹ ਗੱਲ ਸੱਚ ਹੈ ਤੇ 5-7 ਸਾਲ ਹੋਰ ਚਲਾ ਲਓ ਜਿਹੜੀਆਂ ਦੁਕਾਨਾਂ ਚੱਲਦੀਆਂ ਆਉਣ ਵਾਲੀ ਪੀੜ੍ਹੀ ਨੇ ਤੁਹਾਡਾ ਇੱਕ ਇੱਕ ਗੱਪ ਖੋਲ੍ਹ ਕੇ ਲੈ ਸਾਹਮਣੇ ਲੈ ਆਉਣਾ ਬੜੀਆਂ ਗੱਪ ਕਹਾਣੀਆਂ ਇਹਨਾਂ ਨੇ ਸੁਣਾ ਕੇ ਬੁੱਧੂ ਬਣਾਤਾ ਪਿਆਰੇ ਉਹ ਬੁੱਧੂ ਸਾਡੇ ਸੁਣੋ ਸਾਡੇ ਦਾਦੇ ਪੜਦਾਦੇ ਲੰਘ ਗਿਆ ਸਮਾਂ ਮਾਂ ਪਿਓ ਦਾ ਲੰਘ ਗਿਆ ਸਮਾਂ ਸਾਡਾ ਨਹੀਂ ਲੰਘੇਗਾ ਸਾਡੇ ਬੱਚੇ ਅੱਗੇ ਇਦਾਂ ਦੇ ਨਹੀਂ ਹੋਣਗੇ ਉਹ ਗੁਰਬਾਣੀ ਨਾਲ ਜੁੜਨਗੇ ਗੁਰਬਾਣੀ ਨਾਲ ਇੱਕ ਇੱਕ ਸ਼ਬਦ ਪੜ੍ਹੋ ਇੱਕ ਇੱਕ ਸ਼ਬਦ ਨੂੰ ਸਮਝੋ ਗੁਰਬਾਣੀ 'ਚ ਕੀ ਲਿਖਿਆ ਆਪ ਗੁਰਬਾਣੀ ਪੜ੍ਹਿਆ ਕਰੋ ਸਿੰਘੋ ਸਹਿਜ ਪਾਠ ਆਪ ਕਰੋ ਘਰ ਘਰ ਸਹਿਜ ਇੱਕ ਸ਼ਬਦ ਰੋਜ਼ ਕੱਲ੍ਹ ਵੀ ਕਿਹਾ ਸੀ ਜ਼ਿਆਦਾ ਨਹੀਂ ਇੱਕ ਸ਼ਬਦ ਰੋਜ਼ ਮਹੀਨੇ ਦੇ ਕਿੰਨੇ ਬਣ ਗਏ 30 ਸ਼ਬਦ ਸਾਲ ਦੇ ਕਿੰਨੇ ਬਣ ਗਏ 365 ਸ਼ਬਦ ਇੱਕ ਸ਼ਬਦ ਰੋਜ਼ ਬਸ ਇੰਨਾ ਹੀ ਨਹੀਂ ਮੁੱਕਦਾ ਇੱਕ ਸ਼ਬਦ ਅਰਥਾਂ ਸਮੇਤ ਪੜਿਆ ਕਰੋ, ਅਰਥਾਂ ਸਮੇਤ ਇੱਕ ਸ਼ਬਦ ਰੋਜ਼ ਗੁਰਬਾਣੀ ਨਾਲ ਪਿਆਰ ਕਰਕੇ ਵੇਖੋ, ਅੱਖਾਂ ਖੁੱਲਦੀਆਂ, ਚਾਨਣ ਹੋ ਜਾਂਦਾ। ਤੁਸੀਂ ਫਿਰ ਸਾਡੇ ਵਰਗਿਆਂ ਦਾ ਵਿਰੋਧ ਕਰਦੇ ਆ, ਤੁਹਾਡਾ ਵੀ ਹੋਣ ਲੱਗ ਜਾਏਗਾ। ਤੁਸੀਂ ਜਦੋਂ ਨਵੀਂ ਜੀ ਗੱਲ ਕਰਨੀ ਹੈ, ਪਿੰਡ ਵਾਲੇ ਕਹਿਣਗੇ ਤੂੰ ਜ਼ਿਆਦਾ ਸਿਆਣਾ ਆ ਗਿਆ, ਆਖੋ
ਸਤਨਾਮ।
ਲੈ ਇੰਨੇ ਚਿਰ ਤੋਂ ਤੇ ਇਦਾਂ ਹੀ ਕਰਦੇ ਆਏ ਆ, ਤੂੰ ਬਹੁਤਾ ਸਿਆਣਾ ਜੰਮ ਪਿਆ, ਵੇਖ ਲਿਓ ਤਜਰਬਾ ਕਰਕੇ। ਉਸੇ ਵੇਲੇ ਘਰ ਚ ਲੜਾਈ, ਪਰ ਵੇਖੀਦਾ ਨੀ ਫਿਰ ਦੁਨੀਆ ਕੀ ਕਹਿੰਦੀ ਹੈ, ਫਿਰ ਨਾ ਵੇਖੋ, ਫਿਰ ਤੇ ਅੰਦਰ ਇੱਕ ਲਗਨ ਰੱਖੋ। ਮਹਾਰਾਜ ਸਤਿਗੁਰੂ ਤੁਹਾਡਾ ਮੇਰੇ ਸਿਰ ਤੇ ਹੱਥ ਰਵੇ, ਦੁਨੀਆ ਕਹਿੰਦੀ ਹੈ ਕਹੀ ਜਾਣ। ਤੁਸੀਂ ਜਾ ਕੇ ਕਹਿਣਾ ਬਈ ਬਾਣੀ ਚ ਤਾਂ ਲਿਖਿਆ ਜੋਤ ਲਾਣੀ ਨੀ ਚਾਹੀਦੀ, ਸਿੱਖ ਰਹਿਤ ਮਰਿਆਦਾ ਚ ਲਿਖਿਆ ਜੋਤ ਲਾਣੀ ਨੀ ਚਾਹੀਦੀ, ਤੇ ਤੇਰੀ ਮਾਂ ਨੀ ਲੜ ਪੈਣਾ ਵੱਡਾ ਸਿਆਣਾ, ਮੈਂ ਤੇ 20 ਸਾਲ ਤੋਂ ਲਾਨੀ ਆ, ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਸੁਣੋ ਪਿਆਰਿਓ ਸੁਣੋ, ਤੁਸੀਂ ਮਾਂ ਨੂੰ ਕਹਿਣਾ ਬੇਬੇ ਜੋਤ ਚ ਪਾ ਦੇ, ਇੱਕ ਮਹੀਨੇ ਦਾ ਘਿਓ ਕਿੰਨਾ ਬਲ ਗਿਆ, ਇੱਕ ਮਹੀਨਾ ਜੋਤ ਚ ਪਾਈ ਗਏ। ਮੈਂ ਆਪਣੇ ਘਰ ਵਿੱਚ ਵੇਖਿਆ 1.5-2 ਕਿਲੋ ਘਿਓ ਇੱਕ ਮਹੀਨੇ ਦਾ ਖਤਮ ਹੋ ਜਾਂਦਾ ਸੀ, 1.5-2 ਕਿਲੋ ਜੋਤ ਚ ਪਾਈ ਜਾਂਦੇ, ਜੋਤ ਜਗਦੀ ਜੋਤ। ਤੇ ਮਾਂ ਆਪਣੀ ਨੂੰ ਕਹੀਏ ਮਾਤਾ ਜੀ ਆ ਬੀਬੀ ਦੇ ਬੱਚਾ ਹੋਣ ਵਾਲਾ ਹੈ, ਬੀਬੀ ਦੇ ਬੱਚਾ ਹੋਣ ਵਾਲਾ ਹੈ, ਗਰੀਬ ਹੈ, ਘਿਓ ਨਹੀਂ ਖਰੀਦ ਸਕਦੀ, 2 ਕਿਲੋ ਇਹ ਗਰੀਬ ਨੂੰ ਬੀਬੀ ਨੂੰ ਦੇ ਦਿੰਦੇ ਹਾਂ, ਕਿਉਂਕਿ ਸਭ ਮਹਿ ਜੋਤ, ਜੋਤ ਹੈ ਸੋਏ, ਤਿਸਦੈ ਚਾਨਣ, ਸਭ ਮਹਿ ਚਾਨਣ ਹੋਏ। ਜਿਸ ਬੀਬੀ ਦੇ ਬੱਚਾ ਹੋਣ ਵਾਲਾ ਦੱਸੋ ਜੀ ਉਹਦੇ ਵਿੱਚ ਰੱਬ ਦੀ ਜੋਤ ਹੈ ਕਿ ਨਹੀਂ, ਬੋਲੋ, ਹੈ ਨਾ। ਤੇ ਜਦੋਂ ਉਹਨੂੰ ਪਾਤਾ, ਉਹਨੇ ਖਾ ਲਿਆ, ਤੇ ਰੱਬ ਦੀ ਜੋਤ ਵਿੱਚ ਬੋਲੋ ਜੀ ਪੈ ਗਿਆ ਕਿ ਨਹੀਂ ਪੈ ਗਿਆ, ਪੈ ਗਿਆ। ਪਰ ਸਾਡੀ ਮਾਂ ਨੇ ਪਤਾ ਕੀ ਕਹਿਣਾ, ਸਾੜ ਦਿਆਂਗੀ ਉਹਨੂੰ ਨਹੀਂ ਦੇਣਾ, ਘਿਓ ਉੱਥੇ ਹੁਣ ਜਾਂ ਤੇ ਉਹਦਾ ਫਾਇਦਾ ਹੋਵੇ, ਸਾੜੋ ਚਾਨਣ ਹੋਵੇ, ਲਾਈਟ ਨਾ ਹੋਵੇ, ਰੋਸ਼ਨੀ ਨਹੀਂ, ਦੀਵੇ ਦੇ ਵਿੱਚ ਘਿਓ ਸਾੜਿਆ ਜਾਂਦਾ ਸੀ ਕਿਉਂਕਿ ਲੋੜ ਸੀ ਚਾਨਣ ਦੀ, ਖੰਡ ਪਾਠ ਵੇਲੇ ਦੇਸੀ ਘਿਓ ਦੀਆਂ ਜੋਤਾਂ ਲਾਉਂਦੇ ਸੀ ਲੋਕ, ਚਾਨਣ ਨਹੀਂ ਸੀ ਹੁੰਦਾ ਰਾਤ ਨੂੰ, ਉਸ ਵੇਲੇ ਮਿੱਟੀ ਦਾ ਤੇਲ ਸਮੈਲ ਕਰਦਾ ਸੀ, ਕਾਲਾ ਕਰਦਾ ਸੀ, ਧੂੰਆਂ ਸੀ, ਦੇਸੀ ਘਿਓ ਦੀ ਜੋਤ ਤਾਂ ਲੱਗਦੀ ਸੀ ਵੀ ਚਾਨਣ ਹੋਵੇ, ਸਮੈਲ ਆਵੇ ਵਧੀਆ, ਧੂੰਆਂ ਨਾ ਹੋਵੇ। ਪਾਠੀ ਕੋਲ ਲਾਈਆਂ ਜਾਂਦੀਆਂ ਘਿਓ ਦੀਆਂ ਜੋਤਾਂ, ਅੱਜ ਕੱਲ੍ਹ ਤੇ ਲਾਈਟਾਂ ਆ ਗਈਆਂ, ਤੇ 4-5 ਕਿਲੋ ਘਿਓ ਕਿਉਂ ਫੂਕੀਏ, ਕਿਸੇ ਲੋੜਵੰਦ ਨੂੰ ਦੇਵਾਂਗੇ, ਅਗਲਾ ਖਾਏਗਾ, ਨਾਲੇ ਅਸੀਸਾਂ ਦੇਵੇਗਾ, ਆਖੋ ਸਤਨਾਮ।
ਸ੍ਰੀ ਵਾਹਿਗੁਰੂ।
ਹੁਣ ਆਹ ਗੱਲ ਵਿੱਚ ਦਲੀਲ ਹੈ ਕਿ ਨਹੀਂ, ਬੋਲੋ ਬੋਲੋ ਜੀ, ਦਲੀਲ ਹੈ ਕਿ ਨਹੀਂ? ਇਹ ਗੱਲ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿੱਖ ਰਹਿਤ ਮਰਿਆਦਾ ਚ ਲਿਖੀ ਹੈ, ਦੱਸੋ ਮੈਨੂੰ ਸਭ ਤੋਂ ਵੱਡਾ ਅਕਾਲ ਤਖਤ ਹੈ ਜਾਂ ਕਿਸੇ ਬਾਬੇ ਦਾ ਡੇਰਾ? ਅਕਾਲ ਤਖਤ। ਮਰਿਆਦਾ ਫਿਰ ਕਾਹਦੀ ਮੰਨਣੀ ਹੈ? ਗੱਜ ਕੇ ਕਹੋ ਬਈ, ਅਕਾਲ ਕਿਸੇ ਕੋਈ ਸੰਪਰਦਾ ਮਹਾਨ ਹੈ ਕਿ ਅਕਾਲ ਤਖਤ ਮਹਾਨ ਹੈ? ਬੋਲੋ। ਤੇ ਮਰਿਆਦਾ ਅਕਾਲ ਤਖਤ ਦੀ ਮੰਨਣੀ ਚਾਹੀਦੀ ਹੈ ਕਿ ਸੰਪਰਦਾ ਦੀ? ਅਕਾਲ ਤਖਤ ਦੀ। ਅਕਾਲ ਤਖਤ ਦੀ ਮਰਿਆਦਾ ਚ ਲਿਖਿਆ ਜੋਤਾਂ ਨਹੀਂ ਲਾਣੀਆਂ। ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਜੋ ਮੈਂ ਸਟੇਜ ਤੇ ਬੋਲਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵੀ ਪੜ੍ਹ ਕੇ ਵੇਖ ਲਓ। ਇਸ ਕਰਕੇ ਇੱਕ ਗੱਲ ਸੁਣੋ ਧਿਆਨ ਨਾਲ, ਹੁਣ ਜਦੋਂ ਆਪਾਂ ਇਹੋ ਜਿਹੀ ਗੱਲ ਕਰਦੇ ਹਾਂ ਨਾ, ਇਹਨੂੰ ਪਤਾ ਕੀ ਕਹਿੰਦੇ ਨੇ? ਵਿਵਾਦ ਛੇੜਦੇ ਨੇ, ਵਿਵਾਦ ਛੇੜ। ਇਹ ਵਿਵਾਦ ਹੈ ਕੋਈ? ਪੁਰਾਣੀਆਂ ਗੱਲਾਂ ਜਿਹੜੀਆਂ ਗਲਤ ਨੇ ਉਹਨਾਂ ਨੂੰ ਛੱਡੋ। ਮੈਂ ਕਹਿੰਦਾ ਸਾਡੇ ਦੀਵਾ ਜਗਦਾ ਸੀ, ਸਾਡੇ ਮਾਂ ਜਗਾਉਂਦੀ ਸੀ, ਸਾਡੇ ਉੱਥੇ ਵੀ ਜਗਦਾ ਸੀ, ਜਿੱਦਣ ਤੋਂ ਸਮਝ ਆਈ ਹੈ ਚੱਕ ਕੇ ਬਾਹਰ ਛੱਡਤਾ, ਛੱਡੋ ਪਰੇ ਯਾਰ, ਧੱਕਾ ਕਾਹਦਾ? ਜਿਹੜੀਆਂ ਚੀਜ਼ਾਂ ਗਲਤ ਨੇ ਕੱਟੋ, ਦਿਲ ਕੱਢੋ ਉਹਦੇ ਲਈ, ਮਜ਼ਬੂਤ ਹੋਵੋ। ਕਾਹਦੇ ਲਈ ਅਸੀਂ ਇਹਨਾਂ ਗੱਲਾਂ, ਪਰੰਪਰਾਵਾਂ ਜਿਹੜੀਆਂ ਗਲਤ ਨੇ ਸਾਡੇ ਵਿੱਚ ਬੜੀਆਂ ਨੇ, ਉਹਨਾਂ ਨੂੰ ਬਾਹਰ ਕੱਢੋ, ਛੱਡ ਦਿਓ। ਪਰ ਮੰਨਣ ਨੂੰ ਤਿਆਰ ਨਹੀਂ, ਲੜਨ ਪੈਂਦੇ ਨੇ ਅੱਗੋਂ, ਗਾਲਾਂ ਕੱਢਦੇ ਨੇ, ਮਾਰਨ ਪੈਂਦੇ ਨੇ ਅੱਗੋਂ, ਜੇ ਕੋਈ ਚੱਜ ਦੀ ਗੱਲ ਦੱਸੋਗੇ ਮਾਰਨ ਪੈਂਦੇ ਨੇ। ਉਹ ਜੇ ਤੁਸੀਂ ਨਹੀਂ ਦੱਸਣਾ ਤੇ ਸਾਨੂੰ ਦੱਸਣ ਦਿਓ, ਤੇ ਇੱਕ ਗੱਲ ਦੀ ਗਰੰਟੀ ਦਿੰਦੇ ਆ, ਅੱਜ ਵੱਡੀਆਂ ਸੰਪਰਦਾਵਾਂ ਵਾਲੇ ਆਹ ਗੱਲਾਂ ਕਹਿਣੀਆਂ ਸ਼ੁਰੂ ਕਰ ਦੇਣ, ਮੈਂ ਵਾਅਦਾ ਕਰਦਾ, ਵਾਅਦਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰਬਾਣੀ ਦੇ ਮੁਤਾਬਕ ਤਤ ਗੁਰਮਤ ਦਾ ਪ੍ਰਚਾਰ ਕਰਨ, ਸ਼ਬਦਾਂ ਦੀ ਸਹੀ ਵਿਆਖਿਆ ਕਰਨ, ਸਿੱਖ ਰਹਿਤ ਮਰਿਆਦਾ ਲੋਕਾਂ ਨੂੰ ਦੱਸਣ, ਮੈਂ ਵਾਅਦਾ ਕਰਦਾ, ਇਹ ਦੱਸਣ ਲੱਗ ਜਾਣ ਅਸੀਂ ਦੱਸਣਾ ਬੰਦ ਕਰ ਦਿਆਂਗੇ, ਵਾਅਦਾ ਕਰਦਾ।
ਸਤਿ ਸ੍ਰੀ ਅਕਾਲ।
ਜਿੰਨੀਆਂ ਸੰਪਰਦਾਵਾਂ ਨੇ ਦੱਸਣ ਲੱਗ ਜਾਣ, ਇਹ ਡੇਰੇਦਾਰ ਪ੍ਰਚਾਰ ਕਰਨ ਲੱਗ ਜਾਣ, ਇਹ ਮੁਖੀ ਵੱਡੇ ਵੱਡੇ ਪ੍ਰਚਾਰ ਕਰਨ, ਸਹੀ ਅੱਖਾਂ ਖੋਲਣ ਨੌਜਵਾਨੀ ਦੀਆਂ, ਇਹਨਾਂ ਦੇ ਸਵਾਲਾਂ ਦੇ ਜਵਾਬ ਦੇਣ। ਜਿਹੜੀ ਅੱਜ ਦੀ ਜਵਾਨੀ ਸਵਾਲਾਂ ਦੇ ਅਨਸਰ ਮੰਗਦੀ ਹੈ ਉਹ ਜਵਾਬ ਦੇਣ। ਮੈਂ ਵਾਅਦਾ ਕਰਦਾ ਅੱਜ ਇਹ ਗੁਰਮਤ ਦਾ ਪ੍ਰਚਾਰ ਸ਼ੁਰੂ ਕਰ ਲੈਣ, ਮੈਂ ਕਿਤੇ ਨਹੀਂ ਜਾਵਾਂਗਾ। ਇਹ ਮੈਨੂੰ ਖੁਸ਼ੀ ਹੋ ਜਾਏਗੀ ਕਿ ਸਾਡੇ ਵਾਲਾ ਕੰਮ ਕਰ ਰਹੇ ਨੇ, ਲੋੜ ਹੀ ਨਹੀਂ ਸਾਨੂੰ, ਅਸੀਂ ਧੱਕੇ ਨਾਲ ਹੀ ਜਾਣਾ ਜਦੋਂ ਸਹੀ ਕਰਦੇ ਨੇ ਅਸੀਂ ਕਿਉਂ ਕਰੀਏ। ਪਰ ਪ੍ਰੋਬਲਮ ਉਦੋਂ ਪੈਂਦੀ ਹੈ ਜਦੋਂ ਅੱਜ ਸਾਡੇ ਵੱਡੇ ਵੱਡੀਆਂ ਵੱਡੀਆਂ ਜਥੇਬੰਦੀਆਂ ਦੇ ਆਗੂ ਉਹ ਸਭ ਠੁੱਸ ਹੋ ਗਏ ਹੈ, ਚੁੱਪ ਕਰਕੇ ਬੈਠੇ ਹੈ, ਸਰਕਾਰਾਂ ਦੇ ਤਲੂਏ ਚੱਟਦੇ ਫਿਰਦੇ ਹੈ, ਕੱਖ ਨਹੀਂ ਡੱਕਾ ਤੋੜ ਕੇ ਰਾਜੀ, ਕੱਖ ਨਹੀਂ ਕਰਦੇ, ਤੇ ਜੋ ਕਰਦੇ ਨੇ ਉਹ ਬ੍ਰਹਮਣੀ ਮਤ ਦਾ ਪ੍ਰਚਾਰ ਕਰ ਰਹੇ ਹੈ। ਕੋਈ ਗੁਰਮਤ ਨਹੀਂ, ਕੋਈ ਦਲੀਲ ਨਹੀਂ, ਕੋਈ ਸਵਾਲ ਦਾ ਜਵਾਬ ਨਹੀਂ, ਐਵੇਂ ਗੱਪ ਕਹਾਣੀਆਂ, ਫਲਾਣੇ ਬਾਬਾ ਜੀ ਨੇ ਐਂ ਕਰਤਾ, ਫਲਾਣੇ ਨੇ ਐਂ ਕਰਤਾ, ਆਹ ਗੱਲਾਂ ਹੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਬਹਿ ਕੇ ਗੁਰੂ ਦੀ ਤੇ ਗੱਲ ਹੀ ਨਹੀਂ ਕਰਦੇ, ਸ਼ਬਦ ਦੀ ਗੱਲ ਨਹੀਂ ਕਰਦੇ, ਹੋਰ ਹੀ ਜਬੜੀਆਂ ਜੀਆਂ ਮਾਰੀ ਜਾਂਦੇ ਆ। ਅੱਜ ਪ੍ਰਚਾਰ ਕਰਨਾ ਸ਼ੁਰੂ ਕਰ ਦੇਣ, ਕੋਈ ਲੋੜ ਨਹੀਂ ਜੀ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਹਿੰਦਾ ਸਾਨੂੰ ਕੋਈ ਲੋੜ ਨਹੀਂ। ਇਹ ਆਪਣੀ ਜ਼ਿੰਮੇਵਾਰੀ ਜਿਹੜੀ ਕਰਨੀ ਚੁੱਕਣੀ ਚਾਹੀਦੀ ਹੈ, ਇਹ ਜ਼ਿੰਮੇਵਾਰੀ ਚੁੱਕਣ, ਅੱਜ ਕਰਨ ਵੀ ਸਾਡੇ ਕੋਲ ਅਸੀਂ ਪ੍ਰਚਾਰ ਕਰਾਂਗੇ, ਸਾਨੂੰ ਕੋਈ ਲੋੜ ਨਹੀਂ। ਇਹ ਕਰਦੇ ਨਹੀਂ ਫਿਰ ਮਜਬੂਰੀ ਬਸ, ਮਜਬੂਰੀ ਬਸ ਸਾਨੂੰ ਇਹ ਗੱਲਾਂ ਸਟੇਜ ਤੇ ਦੱਸਣੀਆਂ ਪੈਂਦੀਆਂ ਨੇ ਵੀ ਗੁਰਮਤ ਆ ਕਹਿੰਦੀ ਹੈ ਭਾਈ, ਤੇ ਦੱਸਾਂਗੇ ਜ਼ਰੂਰ। ਫਿਰ ਜੇ ਇਹਨਾਂ ਨੇ ਨਹੀਂ ਦੱਸਣੀਆਂ ਫਿਰ ਅਸੀਂ ਤੇ ਦੱਸਾਂਗੇ। ਜੇ ਇਹਨਾਂ ਨੇ ਤੱਤ ਗੁਰਮਤ ਦਾ ਪ੍ਰਚਾਰ ਨਹੀਂ ਕਰਨਾ ਫਿਰ ਅਸੀਂ ਕਰਾਂਗੇ, ਫਿਰ ਅਸੀਂ ਤੁਹਾਡੀ ਪਰਵਾਹ ਨਹੀਂ ਕਰਦੇ। ਇਹ ਹਾਲ ਉਹ ਨਿਆਣੇ ਨਹੀਂ ਸੀ ਹੁੰਦੇ, ਨਾ ਖੇਡਣਾ ਨਾ ਖੇਡਣ ਦੇਣਾ, ਅਗਲੀ ਗੱਲ ਨਹੀਂ ਮੈਂ ਕਹਿਣੀ। ਹੁੰਦੇ ਸੀ ਨਾ ਨਿਆਣੇ, ਇਹ ਉਹ ਨੇ, ਇਹ ਉਹ ਨੇ ਨਾ, ਤੇ ਇਹ ਕਰਦੇ ਐ ਤੇ ਨਾ ਦੂਜਿਆਂ ਨੂੰ ਕਰਨ ਦਿੰਦੇ। ਅੱਛਾ ਇਹ ਇੱਕ ਹੋਰ ਗੱਲ ਦੱਸਦਿਆਂ ਜਾਂਦਾ ਜਾਂਦਾ, ਭਲਾ ਇੱਕ ਗੱਲ ਸੁਣੋ, ਆ ਇਹਦੇ ਨਾਲ ਨਾ ਸਾਡੇ ਮਨ ਦੇ ਰੋਗ ਠੀਕ ਹੋ ਜਾਣੇ ਨੇ, ਮਨ ਦੇ ਰੋਗ ਗੁਰਬਾਣੀ ਦੇ ਗਿਆਨ ਨਾਲ ਇਹਨਾਂ ਦੇ ਅੱਡੇ ਬੰਦ ਹੋ ਜਾਣਗੇ, ਇਹਨਾਂ ਦੇ ਡੇਰੇ ਬੰਦ ਹੋ ਜਾਣਗੇ, ਕਿਉਂਕਿ ਗੁਰਮਤ ਹੋਣੀ ਨਹੀਂ। ਸੁਣੋ, ਜੇ ਅੱਜ ਕੋਈ ਐਸਾ ਟੀਕਾ ਪੈਦਾ ਹੋ ਜਾਏ, ਸਾਇੰਸਦਾਨ ਬਣਾ ਦੇਣ ਵੀ ਜੰਮਦੇ ਬੱਚੇ ਨੂੰ ਇਹ ਟੀਕਾ ਲਾਣਾ ਹੈ, ਜਿਹੜੇ ਬੱਚੇ ਨੂੰ ਇਹ ਟੀਕਾ ਲਾ ਦਿੱਤਾ ਉਹਨੂੰ ਕੋਈ ਸਾਰੀ ਜ਼ਿੰਦਗੀ ਵਿੱਚ ਬਿਮਾਰੀ ਨਹੀਂ ਲੱਗੇਗੀ। ਕੋਈ ਨਵਾਂ ਟੀਕਾ ਆ ਜਾਏ, ਤੁਸੀਂ ਜ਼ਰਾ ਸੋਚ ਕੇ ਦੱਸੋ ਸਭ ਤੋਂ ਵੱਧ ਵਿਰੋਧ ਕੌਣ ਕਰਨਗੇ ਭਲ ਉਸ ਟੀਕੇ ਦਾ, ਦੱਸਿਓ ਸੋਚ ਕੇ। ਡਾਕਟਰ ਟੀਕੇ ਦਾ ਵਿਰੋਧ ਕੌਣ ਕਰਨਗੇ, ਡਾਕਟਰ ਜਿਨ੍ਹਾਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ ਵੀ ਜੇ ਇਹ ਟੀਕਾ ਲੱਗ ਗਿਆ ਹਰੇਕ ਬੱਚੇ ਨੂੰ, ਕੱਲ ਨੂੰ ਕਿਸੇ ਨੇ ਬਿਮਾਰ ਹੀ ਨਹੀਂ ਹੋਣਾ, ਤੇ ਉਹਨਾਂ ਨੇ ਰੌਲਾ ਪਾ ਦੇਣਾ, ਕਹਿਣਗੇ ਇਹ ਟੀਕਾ ਨਾ ਲਵਾਇਓ, ਇਹ ਟੀਕਾ ਗਲਤ ਹੈ, ਇਹ ਖਰਾਬ ਹੋ ਜਾਓਗੇ, ਬਿਮਾਰ ਹੋ ਜਾਓਗੇ, ਤੁਸੀਂ ਮਰ ਜਾਓਗੇ। ਠੀਕ ਹੈ ਨਾ, ਆ ਸੱਚ ਦਾ ਜਦੋਂ ਟੀਕਾ ਲੱਗਦਾ ਹੈ, ਆ ਡੇਰੇਦਾਰ ਜਿਹੜੇ ਨੇ ਇਹੀ ਰੌਲਾ ਬੌਲਾ ਬਾਲਾ ਪਾਉਂਦੇ ਆ, ਨਾ ਸੁਣੋ ਇਹ ਗਲਤ ਪ੍ਰਚਾਰ ਕਰਦੇ ਆ, ਕਿਉਂਕਿ ਜ਼ਿਆਦਾ ਔਖੇ ਇਹ ਨੇ, ਕਿਉਂਕਿ ਇਹਨਾਂ ਦੇ ਹਸਪੀਟਲ ਬੰਦ ਹੋ ਜਾਣਗੇ। ਆਖੋ
ਸਤਨਾਮ।
ਜੇ ਅੱਜ ਰੋਗ ਠੀਕ ਕਰਨ ਵਾਲਾ ਕੋਈ ਟੀਕਾ ਆ ਜਾਏ ਨਾ, ਸਭ ਤੋਂ ਵੱਧ ਉਹਦਾ ਜਿਹੜਾ ਵਿਰੋਧ ਹੈ ਡਾਕਟਰਾਂ ਨੇ ਕਰਨਾ ਹੈ, ਉਹਨਾਂ ਦੇ ਹਸਪੀਟਲਾਂ 'ਚ ਕਿੰਨੇ ਜਾਣਾ ਹੈ। ਆ ਸੱਚ ਜੇ ਤੁਸੀਂ ਸੁਣ ਲਿਆ ਨੌਜਵਾਨੋ ਵੀਰੋ, ਇਹਨਾਂ ਕੋਲ ਕਿਹੜਾ ਜਾਏਗਾ, ਮੱਥਾ ਕਿਹੜਾ ਟੇਕੇਗਾ ਚਰਨਾਂ ਤੇ, ਇਹਨਾਂ ਦਾ ਪਖੰਡ ਨਹੀਂ ਫਿਰ ਚੱਲਣਾ। ਫਿਰ ਇਹ ਤਾਂ ਵਿਰੋਧ ਕਰਦੇ ਨੇ, ਇਹ ਟੀਕਾ ਨਾ ਲਵਾਓ, ਇਹ ਨਹੀਂ ਕਹਿੰਦੇ, ਇਹ ਪ੍ਰਚਾਰਕਾਂ ਨੂੰ ਨਾ ਸੁਣੋ, ਨਿੰਦਿਆ ਕਰਦੇ ਨੇ, ਗਲਤ ਪ੍ਰਚਾਰ ਕਰਦੇ ਨੇ। ਗਲਤ ਕੀ ਹੈ, ਜਵਾਬ ਦਿਓ, ਇੱਕ ਇੱਕ ਗੱਲ ਦੀ ਦਲੀਲ ਹੈ ਦੱਸੋ, ਬਸ ਗਲਤ ਪ੍ਰਚਾਰ ਹੈ, ਕੀ ਗਲਤ ਹੈ ਭਾਈ, ਚੰਗੀ ਤਰ੍ਹਾਂ ਸਾਰੀ ਦੀ ਸਾਰੀ ਗੱਲ ਸੁਣੋ, ਕੀ ਗਲਤ ਹੈ, ਸਾਰਾ ਦੀਵਾਨ ਸੁਣੋ ਫਿਰ ਦੱਸੋ। ਸੋ ਇਹੋ ਜਿਹੇ ਬੰਦੇ ਜਿਹੜੇ ਉਹਨਾਂ ਨੇ ਵਿਰੋਧ ਕਰਨਾ ਹੀ ਹੈ, ਆਪਾਂ ਡਟ ਕੇ ਤੁਰੇ ਰਹੀਏ। ਤੁਸੀਂ ਸੁਣਨ ਵਾਲੇ ਹੋ, ਜਿੰਨਾ ਚਿਰ ਤੁਸੀਂ ਸੁਣਦੇ ਰਹੋਗੇ ਉਹ ਜਿੰਨਾ ਚਿਰ ਸਰੀਰ 'ਚ ਸਾਹ ਰਹਿਣਗੇ, ਇਸ ਗੱਲ ਦਾ ਵਾਅਦਾ ਹੈ। ਜੇ ਇਹਨਾਂ ਨੇ ਨਹੀਂ ਸੁਣਾਉਣਾ ਤੇ ਫਿਰ ਅਸੀਂ ਸੁਣਾਉਂਦੇ ਰਹਾਂਗੇ। ਸੋ ਆਓ ਆਓ ਪਿਆਰਿਓ, ਆਨੰਦ ਸਾਹਿਬ 'ਚ ਗੱਜ ਕੇ ਬੋਲੀਏ, ਅਰਦਾਸ 'ਚ ਜੁੜੀਏ, ਹੁਕਮਨਾਮੇ ਸੁਣੀਏ, ਬਾਕੀ ਦਾਖਲਾ ਲੈ ਲਿਓ। ਕਿੰਨੀ ਸੋਹਣੀ ਪੜ੍ਹਾਈ ਹੈ ਗੁਰਮਤ ਦੀ, ਕਿੰਨੇ ਸੋਹਣੇ ਸ਼ਬਦ ਨੇ, ਕਿੰਨੇ ਬਚਨ ਵਧੀਆ ਨੇ, ਇਹ 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 ਇਹਦੀ ਪੜ੍ਹਾਈ ਹੈ। ਜੇ ਪੜ੍ਹਨੀ ਹੈ ਤੇ ਦਾਖਲਾ ਲਓ ਮੇਰਿਓ ਵੀਰੋ, ਦਾਖਲਾ ਲਓ ਮੇਰਿਓ ਭੈਣੋ, ਦਾਖਲਾ ਲਓ। ਅੰਮ੍ਰਿਤ ਛਕਣਾ ਕੀ ਹੈ ਜੀ, ਦਾਖਲਾ ਲੈਣਾ। ਦਾਖਲਾ ਲਈਏ ਜਿਨ੍ਹਾਂ 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 ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ ਕੱਲ ਸ਼ਾਮ ਨੂੰ 5 ਵਜੇ ਕੱਲ ਕਾਲਜ ਦੇ ਵਿੱਚ ਅੰਮ੍ਰਿਤ ਸੰਚਾਰ ਹੋਏਗਾ ਪਹੁੰਚਣ ਦੀ ਕਿਰਪਾਲਤਾ ਕਰਿਓ ਵੱਧ ਤੋਂ ਵੱਧ ਅੰਮ੍ਰਿਤ ਛੱਕ ਕੇ ਮਨ ਬਣਾਓ ਅੱਜ ਸੰਗਤ ਲੇਟ ਆਈ ਸੀ ਜੀ ਕੱਲ ਦਾ ਲਾਸਟ ਦੀਵਾਨ ਹੈ ਲੇਟ ਨਾ ਆਇਓ ਵੇਲੇ ਨਾਲ ਆਇਓ ਥੋੜਾ ਜਿਹਾ ਕਿਉਂਕਿ ਮੈਂ ਵੀ ਦੂਰ ਜਾਣਾ ਸਫ਼ਰ ਬੜਾ ਲੰਮਾ ਪੈ ਜਾਂਦਾ ਕਿਰਪਾ ਕਰਕੇ ਤੁਹਾਨੂੰ ਬੇਨਤੀ ਹੈ ਵੀ ਆਪਾਂ 8 ਵਜੇ ਆ ਜਾਓ ਅੱਜ ਸੰਗਤ ਬਹੁਤ ਲੇਟ ਆਈ 9:30 ਵਜੇ ਪੰਡਾਲ ਸਾਰਾ ਭਰਿਆ ਸੋ ਕੱਲ ਨੂੰ ਜਿੱਥੋਂ ਆਇਓ ਹੋਰਾਂ ਨੂੰ ਲੈ ਕੇ ਆਓ ਲਾਸਟ ਦੀਵਾਨ ਹੈ ਮਹਾਰਾਜ ਕਿਰਪਾ ਕਰ ਦੇਣ ਸੋ ਇੰਨੀ ਗਰਮੀ ਦੇ ਵਿੱਚ ਬਹੁਤ ਟਕਾ ਨਾਲ ਬੈਠ ਕੇ ਸੁਣਿਆ ਸਭ ਦਾ ਧੰਨਵਾਦ ਆਉਣ ਵਾਲੇ ਸਮੇਂ ਵਿੱਚ ਗੁਰਦਾਸਪੁਰ ਦੇ ਨੇੜੇ ਖੋਖਰ ਪਿੰਡ ਮੈਂ ਹਾਂ ਕੀਤੀ ਹੈ ਉੱਥੇ ਵੀ ਦੀਵਾਨ ਦੇਣੇ ਨੇ ਇੱਧਰਲੇ ਪਾਸੇ ਖੋਖਰ ਗੁਰਦਾਸਪੁਰ ਇੱਧਰਲੇ ਪਾਸੇ ਅੰਮ੍ਰਿਤਸਰ ਦਲ ਜਿਹੜੇ ਸਾਡੇ ਸਿੰਘ ਨੇ ਅੰਮ੍ਰਿਤਸਰ ਦਲ ਦੇ ਰਲ ਮਿਲ ਕੇ ਬਾਬਾ ਜੀ ਨੇ ਨਾਲ ਲੱਗਣਾ ਹੈ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਵੀ ਪ੍ਰੋਗਰਾਮ ਰੱਖਾਂਗੇ ਜਿੱਥੇ ਕਿਤੇ ਵੀ ਨੇੜੇ ਪ੍ਰੋਗਰਾਮ ਆਉਣ ਲਾਹਾ ਲਈਏ ਗੱਜ ਕੇ ਆਨੰਦ ਸਿਫਤ ਬੋਲੋ ਕੋਈ ਰਸਨਾ ਵਾਂਝੀ ਨਾ ਰਵੇ ਰਹਿੰਦੀਆਂ ਵਿਚਾਰਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ ਗੁਰੂ ਜੀ ਜਾਣਗੇ ਫਿਰ ਚਾਲਾ ਪਾਇਓ ਪਹਿਲਾਂ ਨਹੀਂ ਜਾਣਾ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਜ਼ਰੂਰ ਪਹੁੰਚੋ ਕੋਈ ਭੁੱਲ ਗਲਤੀ ਕਰ ਬੈਠਾ ਸੁਧਾਈ ਕਰਾ ਲਓ ਪਿਆਰਿਓ ਦੁਆਰਾ ਜੇ ਬੱਚਾ ਖੇਡਦਾ ਖੇਡਦਾ ਡਿੱਗ ਪਵੇ ਉਹ ਕੱਪੜੇ ਝਾੜ ਕੇ ਫਿਰ ਭੱਜ ਲੈਂਦਾ ਇਹ ਨਹੀਂ ਲਿਟਣ ਲੱਗ ਜਾਏ ਹੁਣ ਵੀ ਡਿੱਗ ਪਿਆ ਮੈਂ ਤੇ ਵਿੱਚ ਹੀ ਲਿਟੀ ਜਾਣਾ ਮੈਂ ਉੱਠਣਾ ਹੀ ਨਹੀਂ ਇਦਾਂ ਨਹੀਂ ਹੁੰਦਾ ਬੱਚਾ ਖੇਡਦਾ ਖੇਡਦਾ ਡਿੱਗ ਪੈਂਦਾ ਫਿਰ ਉੱਠ ਪੀਦਾ ਫਿਰ ਭੱਜ ਲਈਦਾ ਜੇ ਕੋਈ ਗਲਤੀ ਕਰ ਬੈਠਾ ਆਓ ਦੁਆਰਾ ਤੁਰੀਏ ਆਓ ਗੁਰਬਾਣੀ ਪੜ੍ਹੀਏ ਫਿਰ ਵਾਪਸ ਆਓ ਘਰ ਆਪਣੇ ਮਨ ਬਣਾਓ ਨਾਮ ਲਿਖਾਓ ਆਨੰਦ ਸਾਹਿਬ ਚ ਗੱਜ ਕੇ ਬੋਲੋ ਕੱਲ ਭਾਈ ਲਹਿਣਾ ਸਿੰਘ ਜੀ ਕੀਰਤਨ ਕੱਲ ਹਾਜ਼ਰੀ ਭਰਨਗੇ ਮੇਰੇ ਤੋਂ ਪਹਿਲਾਂ ਉਹ ਤਕਰੀਬਨ ਅੱਧਾ ਘੰਟਾ 45 ਮਿੰਟ ਮੇਰੇ ਤੋਂ ਪਹਿਲਾਂ ਹਾਜ਼ਰੀ ਭਰਨਗੇ ਸੋ ਅੱਜ ਬਾਬਾ ਤਰਨਜੀਤ ਸਿੰਘ ਹੋਣਾ ਨੇ ਭਾਈ ਤਰਨਜੀਤ ਸਿੰਘ ਹੋਣਾ ਨੇ ਹਾਜ਼ਰੀ ਭਰੀ ਧੰਨਵਾਦ ਤੇ ਕੱਲ ਨੂੰ ਉਹਨਾਂ ਨੇ ਹਾਜ਼ਰੀ ਭਰਨੀ ਹੈ ਤੁਸੀਂ ਦਰਸ਼ਨ ਕਰਿਓ ਸਾਰੀ ਸੰਗਤ ਗੱਜ ਕੇ ਆਨੰਦ ਸਾਹਿਬ ਬੋਲੋ ਜਿਨ੍ਹਾਂ ਮੱਥਾ ਨਹੀਂ ਟੇਕਿਆ ਪ੍ਰੇਮ ਭੇਟਾ ਰੱਖ ਲਓ ਪਰਸ ਆਪਣੇ ਪਰਸ ਮੋਬਾਈਲ ਗਹਿਣੇ ਸੰਭਾਲ ਕੇ ਰੱਖਿਓ ਜੀ ਵਿੱਚ ਮਾੜੇ ਅਨਸਰ ਆ ਜਾਂਦੇ ਜਦੋਂ ਮੱਥਾ ਟੇਕ ਦਿਓ ਜੇਬ ਕੱਟ ਕੇ ਲੈ ਜਾਂਦੇ ਆ ਧਿਆਨ ਰੱਖਿਓ ਜ਼ਰੂਰ ਖਿਆਲ ਰੱਖਿਓ ਰਾਮਕਲੀ ਮਹੱਲਾ ਤੀਜਾ ਨੰਦ ਕੁਲੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਤੇ ਪਾਇਆ
ਗੁਰਤਾ ਵਾਲਾ ਸਹਿਬ ਜੇ ਦੀ ਮਨ ਵਧੀਆ ਵਾਲਾ
ਆਗਰ ਨੰਤਰਵਾਦ ਭਰੀਆਂ ਸ਼ਬਦ ਗਾਵਣ ਆਈਆਂ
ਪ੍ਰਭੂ ਤਾਰਾ ਹੋ ਹਣੀ ਤੇਰਾ ਪਦ ਜਿਨੀ ਵਸਾਇਆ
ਐਲਾਨ ਅਨੰਦ ਸਤਿਗੁਰੂ ਤੇ ਪਾਇਆ
ਤੇ ਬਾਦੋ ਮੇਰਿਆ ਸਦਾ ਰਹੋ ਹਰ ਨਾਲੇ
ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਵਿਸਾਰਾ
ਵੀ ਕਾਰੋ ਕਰੇ ਤੇਰਾ ਕਾਰਜ ਸਭ ਸਵਾਰਾ
ਸਭ ਨਾ ਗੱਲਾਂ ਸਮਰਤ ਸਵਾਮੀ ਜੋ ਕਿ ਮਨ ਹੋ ਵਸਾ
ਹੈ ਨਾਲ ਤੂੰ ਮਾਨੋ ਮੇਰੇ ਸਦਾ ਰਹੋ ਹਰ ਨਾਲੇ
ਸਾਚੇ ਸਾਹਿਬ ਕਿਆ ਨਹੀਂ ਕਰਦੇ
ਕਰਤਾ ਤੇਰਾ ਸਭ ਵਿੱਚ ਹੈ ਜਿਸ ਦੇ ਸੋ ਪਾਵੇ
ਸਦਾ ਸਿਵ ਤੇਰੀ ਨਾਮ ਪਾਕ ਵਸਾਵੇ
ਨਾਮ ਜਿਨ ਕਾ ਮਾਨੋ ਵਸਿਆ ਵਾਜੇ ਸ਼ਬਦ ਮੇਰੇ
ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ
ਮੇਰਾ ਨੰਦਾਰੋ ਸਾਜਣਾ ਮੇਰਾ ਦਾਰ ਮੇਰਾ ਜਿਨ ਕੋਪਾ ਸਭ ਗਵਾਇਆ
ਸਰ ਸਾਤ ਸੁਖ ਮਨ ਆਏ ਵਸਿਆ ਮੇਰੀ ਇੱਛਾ ਸਭ ਸੁਜਾਈਆ
ਸਦਾ ਦਰਬਾਰ ਦੀ ਤਾਜ ਵਿੱਚੋ ਜਿਸ ਦੀ ਆਹ ਬਣਿਆਇਆ
ਸੁਣੋ ਸੰਤੋ ਸ਼ਬਦ ਕਰੋ
ਪਿਆਰੋ ਧਾਰੋ ਵਾਜੇ ਪੰਜ ਸ਼ਬਦ ਤੇ ਧਾਰ ਸੁਪਾਗ ਹੈ
ਕਰਤ ਭਾਗ ਹੈ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ
ਪੰਜ ਦੂਤ ਤੁਜ ਵਾਸੇ ਕੀਤੇ ਕਾਲ ਕੰਠ ਕੁਮਾਰਿਆ
ਸੁਰ ਕਰਮ ਪਾਇਆ ਤੁਧ ਜਿਤ ਕੋ ਸੇ ਨਾਮ ਹਰ ਕੇ ਲਾਗੇ
ਮਹਿ ਮਾਲਕ ਤੈ ਸੁਖੋ ਵਾਜ ਕਰ ਹਰ ਵਾਜੇ
ਸੁਣੋ ਵੱਡ ਭਾਗੀ ਹੋ ਸਗਲ ਮਨੋਰਥ
ਪਾਰ ਬ੍ਰਹਮ ਕਰ ਪਾਇਆ ਉਤਰੇ ਸਗਲ ਵਿਸੂਰੇ
ਦੁਖ ਰੋਗ ਸਤਾ ਕੀ ਉਤਰੇ ਥੋੜੀ ਸੱਚੀ ਪਾਰ
ਸੰਤ ਸਾਜਨ ਭਏ ਸੰਸੇ ਪੂਰੇ ਗੁਰ ਤੇ ਜਾਣ
ਸੁਣਤੇ ਪੁਨੀਤ ਕਹਿ ਸਤਗੁਰ ਰਹਿਆ ਭਰਪੂਰੇ
ਵਿਦਵੰਤ ਨਾਮ ਕੋ ਚਾਲਣ ਲਾਗੇ ਵਾਜੇ ਅਨਹਦ ਪੂਰੇ ਸਰੋ
ਰਮਣ ਗੁਰੂ ਪਾਣੀ ਪਿਤਾ ਮਾਤਾ ਸਤਿ ਮਹਾ
ਸਤਿਗੁਰਾਂ ਕੀ ਦੇ
ਸ਼ਬਦ
ਕੀ ਰਹ